And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਨਿਊਜ਼ ਟੇਕਵੇ ਸੈਗਮੈਂਟ ਵਿੱਚ ਵਾਸੂ ਕੁਮਾਰ ਜੀ ਦਾ ਸਵਾਗਤ ਕਰਨ ਦਾ ਸਮਾਂ ਹੋ ਗਿਆ ਹੈ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਸ ਵਧੀਆ ਵਾਸੂ ਜੀ। 4 ਦਿਨ ਰਹਿ ਗਏ ਇਲੈਕਸ਼ਨ ਕੈਂਪੇਨ ਦੇ। ਮਾਰਕ ਕਾਰਨੀ ਕੱਲ੍ਹ ਇੱਥੇ ਮੈਟਰੋ ਵੈਨਕੂਵਰ ਦੇ ਇਲਾਕੇ ਦੇ, ਮੈਟਰੋ ਵੈਨਕੂਵਰ ਕਿਉਂ, ਕੱਲ੍ਹ ਪਹਿਲਾਂ ਵਿਕਟੋਰੀਆ ਦੇ ਵਿੱਚ, ਕੱਲ੍ਹ ਖਾਸਾ ਬਿਜ਼ੀ ਰਹਿ ਰਿਹਾ ਉਹਨਾਂ ਦਾ।
ਯਾ ਪਹਿਲਾਂ ਵਿਕਟੋਰੀਆ, ਫਿਰ ਸੂਕ ਸਾਨਿਚ ਵਾਲੀ ਰਾਈਡਿੰਗ, ਉਸ ਤੋਂ ਬਾਅਦ ਫਿਰ ਨਿਊ ਵੈਸਟਮਿੰਸਟਰ, ਫਿਰ ਸਾਊਥ ਸਰੀ, ਫਿਰ ਕਲੋਵਰਡੇਲ।
ਕਲੋਵਰਡੇਲ,
ਸੋ 5 ਸਟਾਪਸ ਹੈਗੇ ਉਹਨਾਂ ਦੇ ਟੋਟਲ
ਜੀ, ਇੱਥੇ ਬਿਟਵੀਨ ਵੈਨਕੂਵਰ ਆਈਲੈਂਡ ਐਂਡ ਮੈਟਰੋ ਵੈਨਕੂਵਰ ਏਰੀਆ।
ਹਾਂਜੀ,
ਮੈਟਰੋ ਵੈਨਕੂਵਰ ਦੇ ਵਿੱਚ ਵੀ, ਨਿਊ ਵੈਸਟ ਵੀ ਗਏ ਸੀ?
ਯੈਸ।
ਹਾਂ, ਬਸ ਫਿਰ ਉਸ ਤੋਂ ਬਾਅਦ ਬ੍ਰਿਜ ਟੱਪ ਕੇ ਇੱਧਰ ਨੂੰ ਆ ਗਏ ਅਤੇ ਉਸ ਤੋਂ ਬਾਅਦ ਫਿਰ ਇੱਥੇ ਹੀ ਰਹੇ। ਪਰ ਵਾਸੂ ਜੀ, ਕੱਲ੍ਹ ਦੀ ਜਿਹੜੀ ਰੈਲੀ ਵੀ ਹੋਈ ਆ ਉੱਥੇ, ਕੱਲ੍ਹ ਜਿਹੜੀ ਜਿਹੜਾ ਇੱਕ ਹਾਈਲਾਈਟ ਰਿਹਾ ਨਾ ਉਸ ਰੈਲੀ ਦੇ ਵਿੱਚ ਕਲੋਵਰਡੇਲ ਵਾਲੀ 'ਚ, ਕਿਉਂਕਿ ਡੋਨਲਡ ਟਰੰਪ ਨੇ ਕੱਲ੍ਹ ਵੀ ਕੈਨੇਡਾ ਨੂੰ ਇੱਕ 51ਵੀਂ ਸਟੇਟ ਬਣਾਉਣ ਦੀ ਜਿਹੜੀ ਗੱਲ ਕੀਤੀ ਓਵਲ ਆਫਿਸ ਦੇ ਵਿੱਚ, ਤਾਂ ਮਾਰਕ ਕਾਰਨੀ ਨੇ ਉਸ ਗੱਲ ਨੂੰ ਰੈਲੀ ਦੇ ਵਿੱਚ ਦੁਹਰਾ ਕੇ, ਹਾਲਾਂਕਿ ਹੋ ਸਕਦਾ ਉਸ ਵੇਲੇ ਤੱਕ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਸੀ ਕਿ ਟਰੰਪ ਅੱਜ ਵੀ ਕੈਨੇਡਾ ਨੂੰ 51st ਸਟੇਟ ਬਣਾਉਣ ਦੀ ਗੱਲ ਦੁਹਰਾ ਚੁੱਕੇ ਨੇ, ਕਿਉਂਕਿ ਟਰੰਪ ਦੇ ਮੂੰਹੋਂ ਕੱਲ੍ਹ ਇਹ ਗੱਲ ਬੜੇ ਦਿਨਾਂ ਬਾਅਦ ਨਿਕਲੀ ਆ ਕਿ ਕੈਨੇਡਾ ਤਾਂ ਵਾਇਬਲ 51ਵੀਂ ਸਟੇਟ ਵਜੋਂ ਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੇ ਇਹ ਕਿਹਾ ਕਿ ਅਸੀਂ ਸਾਰਾ ਸਮਾਨ ਕੈਨੇਡਾ ਤੋਂ ਅਸੀਂ ਖਰੀਦਦੇ ਹਾਂ, ਜਿੰਨਾ ਵੀ ਕੈਨੇਡਾ ਸਮਾਨ ਵੇਚਦਾ ਮੈਕਸੀਮਮ ਸਮਾਨ ਅਮਰੀਕਾ ਖਰੀਦਦਾ, ਉਹਨਾਂ ਤੋਂ ਵੀ ਅਮਰੀਕਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਆ। ਜਿਹੜਾ ਸਮਾਨ ਕੈਨੇਡਾ ਦੇ ਵਿੱਚ ਵਰਤਿਆ ਜਾਂਦਾ ਕੈਨੇਡਾ ਵਾਲੇ, ਉਹ ਵੀ ਅਮਰੀਕਾ ਤੋਂ ਹੀ ਸਭ ਤੋਂ ਵੱਧ ਖਰੀਦਦੇ ਨੇ। ਕਹਿੰਦੇ ਇਹ ਤਾਂ ਮੈਨੂੰ ਟਰੂਡੋ ਨੇ ਕਿਹਾ ਸੀ, ਇਹ ਟਰੰਪ ਦੇ ਸ਼ਬਦ ਨੇ, ਕਹਿੰਦੇ ਇਹ ਤਾਂ ਮੈਨੂੰ ਟਰੂਡੋ ਨੇ ਕਿਹਾ ਸੀ ਵੀ ਜੇ ਅਮਰੀਕਾ ਨਾ ਹੋਵੇ ਤਾਂ ਕੈਨੇਡਾ ਕਿਵੇਂ ਸਰਵਾਈਵ ਕਰੇਗਾ। ਸੋ ਉਸ ਗੱਲ ਨੂੰ ਆਧਾਰ ਬਣਾ ਕੇ ਟਰੰਪ ਨੇ ਕੱਲ੍ਹ ਮੁੜ ਤੋਂ, ਜਸਟ 4 ਡੇਜ਼ ਬਿਫੋਰ ਦੀ ਇਲੈਕਸ਼ਨ, ਆ 51st ਸਟੇਟ ਵਾਲੀ ਜਿਹੜੀ ਗੱਲ ਆ ਉਹ ਫਿਰ ਦੁਹਰਾ ਦਿੱਤੀ ਹੈ।
ਯਾ ਕਹਿੰਦੇ ਆਈ ਹੈਵ ਟੂ ਬੀ ਓਨੈਸਟ, ਐਜ ਅ ਸਟੇਟ ਇਟ ਵਰਕਸ ਵੈਲ, ਬਟ ਐਜ ਅ ਨੇਸ਼ਨ 95% ਆਫ ਵਾਟ ਕੈਨੇਡੀਅਨਸ ਡੂ ਦੇ ਬਾਏ ਫਰੋਮ ਅਸ ਔਰ ਦੇ ਸੈਲ ਟੂ ਅਸ। ਕਹਿੰਦੇ ਵੀ ਹੋਰ ਕੈਨੇਡਾ ਕਰਦਾ ਕੀ ਹੈ, ਸਾਡੇ ਤੋਂ ਸਮਾਨ ਖਰੀਦ ਰਹੇ ਨੇ, ਸਾਨੂੰ ਵੀ ਵੇਚ ਰਹੇ ਨੇ। ਤੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਗੱਡੀਆਂ ਦਾ, ਆਟੋਮੋਬਾਈਲਸ ਦਾ। ਕਹਿੰਦੇ ਵੀ ਡੋਂਟ ਵਾਂਟ ਕੈਨੇਡਾ ਟੂ ਮੇਕ ਕਾਰਸ ਫੋਰ ਅਸ। ਕਹਿੰਦੇ ਮਾਮਲਾ ਸਿਰਫ ਅਸਲੀ ਅਸੀਂ ਇਹ ਹੈ, ਕਹਿੰਦੇ ਜਦੋਂ ਅਸੀਂ ਟੈਰਿਫਸ ਲਗਾਈਆਂ ਹੋਈਆਂ ਨੇ, ਜੇ ਅਸੀਂ ਜਦੋਂ ਕਹਿੰਦੇ 25% ਟੈਰਿਫ ਲਗਾਉਂਦੇ ਹਾਂ, ਮਤਲਬ ਇਹ ਹੈ ਸਾਡਾ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਵਾਸਤੇ ਗੱਡੀਆਂ ਬਣਾਓ, ਤੁਹਾਡੇ ਕੋਲੋਂ ਅਸੀਂ ਸਮਾਨ ਖਰੀਦਣਾ ਹੀ ਨਹੀਂ ਚਾਹੁੰਦੇ। ਸੋ ਚਾਹੁੰਦੇ ਤਾਂ ਵੀ ਜੀ ਅਸੀਂ ਵੀ ਨਹੀਂ, ਫਿਰ ਚਾਹੁੰਦੇ ਤਾਂ ਅਸੀਂ ਵੀ ਇਹੀ ਹਾਂ ਕਿ ਸਾਰੀਆਂ ਗੱਡੀਆਂ ਕੈਨੇਡਾ ਦੇ ਵਿੱਚ ਹੀ ਬਣਨ, ਜਿੰਨੀਆਂ ਅਸੀਂ ਬਣਾਈਏ ਉਨੀਆਂ ਅਸੀਂ ਇੱਥੇ ਵਰਤ ਵੀ ਲਈਏ, ਸਾਨੂੰ ਕਿਸੇ ਨੂੰ ਵੇਚਣੀਆਂ ਵੀ ਨਹੀਂ ਪੈਣ, ਕਿਸੇ ਤੋਂ ਖਰੀਦੀਆਂ ਵੀ ਨਾ ਪੈਣ,
ਨਾਲੇ ਸਸਤੀਆਂ ਮਿਲਣ, ਟੈਕਸ ਨਾ ਲੱਗੇ।
ਇੱਦਾਂ ਦੁਨੀਆ ਚੱਲਦੀ ਥੋੜੇ ਨਾ,
ਇੱਦਾਂ ਨਹੀਂ ਚੱਲਦੀ
ਕਿ ਹਰ ਕੋਈ ਮੁਲਕ ਚਾਹੁੰਦਾ ਕਿ ਅਸੀਂ ਸਾਰਾ ਸਮਾਨ ਜੋ ਸਾਨੂੰ ਚਾਹੀਦਾ ਅਸੀਂ ਆਪ ਹੀ ਬਣਾ ਲਈਏ ਤੇ ਆਪ ਹੀ ਉਹਦੀ ਖਪਤ ਵੀ ਕਰ ਲਈਏ। ਇੱਦਾਂ ਹੁੰਦਾ ਨਹੀਂ,
ਇੱਦਾਂ ਨਹੀਂ ਗੱਡੀਆਂ ਚੱਲਦੀਆਂ ਜਿਵੇਂ ਤੂੰ ਚਲਾਉਣਾ।
ਹਾਂ, ਐਗਜੈਕਟਲੀ।
ਟਰੰਪ ਵਾਸਤੇ,
ਡੋਨਲਡ ਟਰੰਪ ਤਾਂ ਫਿਰ ਗੱਡੀ ਨਹੀਂ, ਕੁਝ ਹੋਰ ਹੀ ਚਲਾ ਰਹੇ ਨੇ ਕੁਝ।
ਹਾਂ, ਸਹੀ ਗੱਲ।
ਸੋ ਉਹਨਾਂ ਨੂੰ ਲੌਜਿਕ ਹੁਣ ਨਹੀਂ ਸਮਝ ਆ ਰਿਹਾ ਵੀ ਜੀ ਇਹ ਗੱਲ ਸਪਸ਼ਟ ਹੋ ਚੁੱਕੀ ਹੈ।
ਅੱਛਾ ਵਾਸੂ ਜੀ, ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ, ਉਸ ਤੋਂ ਬਾਅਦ 28 ਮਾਰਚ ਨੂੰ ਦੋਹਾਂ ਲੀਡਰਸ ਵਿਚਕਾਰ, ਮਾਰਕ ਕਾਰਨੀ ਅਤੇ ਟਰੰਪ ਵਿਚਕਾਰ ਗੱਲਬਾਤ ਹੁੰਦੀ ਆ, ਉਦੋਂ ਅਸੀਂ ਔਨਏਅਰ ਹੀ ਬੈਠੇ ਸੀ ਜਦੋਂ ਡੋਨਲਡ ਟਰੰਪ ਵੱਲੋਂ ਟਰੂਥ ਸੋਸ਼ਲ ਦੇ ਉੱਪਰ ਇੱਕ ਪੋਸਟ ਕੀਤੀ ਜਾਂਦੀ ਹੈ, ਕਿਉਂਕਿ 28 ਮਾਰਚ ਨੂੰ ਅਰਲੀ ਇਨ ਦਾ ਮੋਰਨਿੰਗ ਉਹਨਾਂ ਦੀ ਗੱਲਬਾਤ ਹੁੰਦੀ ਆ। ਉਸ ਤੋਂ ਬਾਅਦ ਡੋਨਲਡ ਟਰੰਪ ਟਰੂਥ ਸੋਸ਼ਲ 'ਤੇ ਇੱਕ ਪੋਸਟ ਕਰਦੇ ਨੇ ਜਿਹਦੇ ਵਿੱਚ ਉਹਨਾਂ ਦੀ ਟੋਨ ਬੜੀ ਬਦਲੀ ਹੋਈ ਸੀ, ਜਿਹਦੇ ਵਿੱਚ ਟਰੰਪ ਦੀ ਜਿਹੜੀ ਆਮ ਤੌਰ 'ਤੇ ਲਿਖਣ ਦੀ ਜੋ ਸ਼ੈਲੀ ਹੁੰਦੀ ਆ ਉੱਦਾਂ ਦੀ ਸ਼ੈਲੀ ਨਹੀਂ ਸੀ। ਉਹਨਾਂ ਨੇ ਮਾਰਕ ਕਾਰਨੀ ਨੂੰ ਗਵਰਨਰ ਨਹੀਂ ਸਗੋਂ ਪ੍ਰਾਈਮ ਮਿਨਿਸਟਰ ਲਿਖਿਆ ਸੀ। ਸੋ ਕਾਫੀ ਜਿਹੜੀਆਂ ਚੀਜ਼ਾਂ ਉਹ ਕੈਨੇਡਾ ਨੂੰ ਟਾਰਗੇਟ ਕਰਨ ਲਈ ਜਿਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ ਸੀ, ਕੈਨੇਡੀਅਨ ਪ੍ਰਾਈਮ ਮਿਨਿਸਟਰ ਪ੍ਰਤੀ ਜਿਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ ਸੀ, ਮਾਰਕ ਕਾਰਨੀ ਨਾਲ ਹੋਈ ਫੋਨ ਕਾਲ ਮਗਰੋਂ ਅਜਿਹੀ ਸ਼ਬਦਾਵਲੀ ਨਹੀਂ ਸੀ। ਉਸ ਤੋਂ ਬਾਅਦ ਫਿਰ ਮਾਰਕ ਕਾਰਨੀ ਨੇ ਵੀ ਮੀਡੀਆ ਨੂੰ ਇਹ ਦੱਸਿਆ ਸੀ ਵੀ ਦੇਖੋ ਡੋਨਲਡ ਟਰੰਪ ਨੇ ਕੈਨੇਡੀਅਨ ਸੋਵਰਨਟੀ ਦਾ ਸਤਿਕਾਰ ਕੀਤਾ, ਭਾਵ ਇਹ ਕਿ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਵਾਲੀ ਜਿਹੜੀ ਗੱਲ ਸੀ ਉਹਦੇ ਵਿੱਚ ਪ੍ਰਭਾਵ ਇਹੀ ਸੀ ਨਾ ਕਿ ਟਰੰਪ ਨੇ ਨਹੀਂ ਕੀਤੀ, ਕਿਉਂਕਿ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਵੀ ਟਰੂਥ ਸੋਸ਼ਲ ਵਾਲੀ ਦੇ ਵਿੱਚ ਕਾਰਨੀ ਨਾਲ ਗੱਲ ਕਰਨ ਤੋਂ ਬਾਅਦ 51ਵੀਂ ਸਟੇਟ ਦਾ ਕੋਈ ਉਹਦੇ ਵਿੱਚ ਜ਼ਿਕਰ ਨਹੀਂ ਸੀ ਕੀਤਾ। ਅੱਜ ਵਾਸੂ ਜੀ, ਜਿਹੜਾ CBC ਦਾ ਸਾਡੇ ਨੈਸ਼ਨਲ ਬ੍ਰੌਡਕਾਸਟਰ ਦਾ ਜਿਹੜਾ ਫਰੈਂਚ ਵਿੰਗ ਹੈਗਾ ਰੇਡੀਓ ਕੈਨੇਡਾ, ਉਹਨਾਂ ਵੱਲੋਂ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ, ਇਹ ਗੱਲ ਕਹਿ ਰਹੇ ਨੇ ਦੋ ਸੂਤਰਾਂ ਦੇ ਹਵਾਲੇ ਤੋਂ, ਅਨਨੇਮਡ ਸੋਰਸਿਸ, ਕਿ ਜਦੋਂ ਟਰੰਪ ਅਤੇ ਕਾਰਨੀ ਵਿਚਕਾਰ 28 ਮਾਰਚ ਨੂੰ ਗੱਲ ਹੋਈ ਸੀ ਉਦੋਂ ਵੀ ਡੋਨਲਡ ਟਰੰਪ ਨੇ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਵਾਲੀ ਗੱਲ ਆਖੀ ਸੀ, ਜਿਹਦੇ ਜਵਾਬ ਦੇ ਵਿੱਚ ਮਾਰਕ ਕਾਰਨੀ ਨੇ ਇਹ ਕਿਹਾ ਸੀ ਕਿ ਵਿਲ ਅਗਰੀ ਟੂ ਡਿਸਅਗਰੀ ਔਨ ਦੈਟ ਵਨ।
ਯਾ ਸੋ ਈਵਨ ਮਾਰਕ ਕਾਰਨੀ ਦੀ ਕੈਂਪੇਨ ਵੱਲੋਂ ਇਹ ਕਿਹਾ ਜਾ ਰਿਹਾ ਵੀ ਕਹਿੰਦੇ ਚਲੋ ਗੱਲ ਤਾਂ ਉਹ ਹੋਈ ਸੀ, ਪਰ ਮਾਰਕ ਕਾਰਨੀ ਨੇ ਅੱਗੋਂ ਇਹ ਨਹੀਂ ਕਿਹਾ ਲੈਟਸ ਅਗਰੀ ਟੂ ਡਿਸਅਗਰੀ। ਸੋ
ਜਿਹੜੇ ਸੂਤਰਾਂ ਨੇ, ਜਿਹੜੀ ਪੀਐਮਓ ਵੱਲੋਂ ਹੁਣ ਜਿਹੜੀ ਇੱਕ ਗੱਲ ਆਖੀ ਜਾ ਰਹੀ ਆ ਕਿ ਮਾਰਕ ਕਾਰਨੀ ਨੇ ਇਹ ਨਹੀਂ ਆਖਿਆ ਲੈਟਸ ਅਗਰੀ ਟੂ ਡਿਸਐਗਰੀ, ਜਿਹਦਾ ਮਤਲਬ ਇਹ ਆ ਕਿ ਫਿਰ ਕੀ ਉਹਨਾਂ ਦੀ ਸਹਿਮਤੀ ਸੀ, ਮਤਲਬ ਜੇ ਇਹ ਨਹੀਂ ਕਿਹਾ ਤਾਂ ਕਿਹਾ ਕੀ? ਆਈ ਥਿੰਕ ਦ ਕਲੈਰੀਫਿਕੇਸ਼ਨ ਬਾਏ ਦ ਪੀਐਮਓ ਉਹ ਤਾਂ ਜ਼ਿਆਦਾ ਸਵਾਲ ਖੜੇ ਕਰਦੀ ਆ।
ਪਰ ਦੇਖੋ ਨਾ, ਲੈਟਸ ਅਗਰੀ ਟੂ ਡਿਸਐਗਰੀ ਦਾ ਮਤਲਬ ਇਹ ਹੋ ਜਾਂਦਾ ਕਿ ਠੀਕ ਆ ਵੀ ਤੁਸੀਂ ਇੱਦਾਂ ਕਹਿ ਰਹੇ ਹੋ, ਮੈਂ ਤੁਹਾਡਾ ਸਹਿਮਤ ਨਹੀਂ, ਬਟ ਲੈਟਸ ਮੂਵ ਔਨ, ਕੋਈ ਗੱਲ ਨਹੀਂ। ਸੋ ਕਹਿਣਾ ਇਹ ਚਾਹ ਰਹੇ ਨੇ ਕਿ ਉਹਨਾਂ ਨੇ ਸਟਰੋਂਗਲੀ ਫਿਰ ਡਿਸਐਗਰੀ ਕੀਤਾ ਉਹਨਾਂ ਦੇ ਨਾਲ, ਮਤਲਬ ਕਿ ਉਹਨਾਂ ਨੇ ਆਪਣਾ ਸਟੈਂਡ ਜਿਹੜਾ ਉਹ ਸਪਸ਼ਟ ਕੀਤਾ ਕਿ ਨਹੀਂ, ਜੋ ਵੀ ਉਹਨਾਂ ਨੇ ਕਲੈਰੀਫਾਈ ਨਹੀਂ ਕੀਤਾ ਐਗਜੈਕਟਲੀ ਵੀ ਅੱਗੋਂ ਮਾਰਕ ਕਾਰਨੀ ਨੇ ਕੀ ਕਿਹਾ,
ਕਿਉਂਕਿ
ਪਰ ਇਹ ਗੱਲ ਹੁਣ ਇਹ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਉਸ ਫੋਨ ਕਾਲ ਦੇ ਵਿੱਚ ਵੀ ਡੋਨਲਡ ਟਰੰਪ ਨੇ 51st ਸਟੇਟ ਬਣਾਉਣ ਦਾ ਜ਼ਿਕਰ ਕੀਤਾ ਸੀ
28 ਮਾਰਚ 2020। ਹੁਣ ਅੱਛਾ ਕੰਸਰਨ ਕੀ ਆ, ਜਾਂ ਇੱਕ ਇਹਨੂੰ ਜ਼ਿਆਦਾ ਇਸ ਗੱਲ ਨੂੰ ਹਾਈਲਾਈਟ ਕਿਉਂ ਹੋ ਰਹੀ ਆ ਕਿ ਉਸ ਟੈਲੀਫੋਨ ਕਾਲ ਤੋਂ ਬਾਅਦ ਜਿਹੜਾ ਪ੍ਰਭਾਵ ਦਿੱਤਾ ਗਿਆ ਸੀ ਮਾਰਕ ਕਾਰਨੀ ਵੱਲੋਂ ਜਦੋਂ ਉਹਨਾਂ ਨੇ ਮੀਡੀਆ ਨਾਲ ਗੱਲ ਕੀਤੀ, ਉਦੋਂ ਤੋਂ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਜੀ ਟਰੰਪ ਨੇ ਕੈਨੇਡਾ ਦੀ ਸੋਵਰਨਟੀ ਦਾ ਸਤਿਕਾਰ ਕੀਤਾ।
ਉਦੋਂ ਤੋਂ ਲੈ ਕੇ ਹੁਣ ਤੱਕ ਗੱਲ ਹੀ ਇਹ ਕਰ ਰਹੇ ਨੇ ਮਾਰਕ
ਕਾਰਨੀ, ਇਹ ਕਰਦੇ
ਕੱਲ ਦੀ ਰੈਲੀ ਦੇ ਵਿੱਚ ਵੀ ਉਹੀ ਗੱਲ ਕਰ ਰਹੇ ਨੇ ਕਿ ਵੀ ਜੀ ਸਾਰੇ ਕ੍ਰਾਈਸਿਸ ਜਿਹੜੇ ਮੈਂ ਰਿਜ਼ੋਲਵ ਕਰਾਉਣਾ, ਡੋਨਲਡ ਟਰੰਪ ਦੇਖ ਲਓ ਸਾਡਾ ਹੁਣ ਸਤਿਕਾਰ ਕਰਨਾ ਸ਼ੁਰੂ ਕਰ ਗਏ ਨੇ। ਸੋ ਸਾਰੀ ਕੈਂਪੇਨ ਹੀ ਲਿਬਰਲਸ ਦੀ ਇਸ ਗੱਲ ਦੇ ਉੱਤੇ ਆਧਾਰਿਤ ਹੈ
ਕਿ ਟਰੰਪ ਨਾਲ ਡੀਲ ਕਰਨ ਨੂੰ ਕਿਹੜਾ ਲੀਡਰ ਬੈਟਰ ਆ।
ਸੋ ਸਵਾਲ ਇਹ ਹੈ ਕਿ ਸਾਰੀ ਕੈਂਪੇਨ ਝੂਠ ਦੇ ਉੱਤੇ ਆਧਾਰਿਤ ਹੈ, ਇਹ ਸਵਾਲ
ਹੈ। ਤੇ ਜਿਹੜੀ ਉਹ ਲੈਕ ਆਫ ਕਲੈਰਿਟੀ ਫਰੋਮ ਦਾ ਪੀਐਮਓ ਆ, ਜਾਂ ਤੇ ਇਹ ਹੁੰਦਾ ਕਿ ਟਰੰਪ ਨੇ ਜਦੋਂ ਇਹ ਗੱਲ ਆਖੀ ਕਿ ਜੀ ਫਿਰ, ਕਿਉਂਕਿ ਦੇਖੋ ਮਾਰਕ ਕਾਰਨੀ ਜਦੋਂ ਪ੍ਰਧਾਨ ਮੰਤਰੀ ਬਣੇ ਲੀਡਰਸ਼ਿਪ ਰੇਸ ਜਿੱਤ ਕੇ, ਉਦੋਂ ਇਹਨਾਂ ਨੇ ਇਹ ਗੱਲ ਆਖੀ ਸੀ ਕਿ ਜੀ ਸਾਨੂੰ ਵੀ ਉਦੋਂ ਮੈਂ ਪ੍ਰਧਾਨ ਮੰਤਰੀ ਉਦੋਂ ਮੈਂ ਪ੍ਰੈਜ਼ੀਡੈਂਟ ਟਰੰਪ ਨਾਲ ਗੱਲ ਕਰੂੰ, ਦ ਫਸਟ ਕੰਡੀਸ਼ਨ ਇਜ਼ ਕਿ ਹੀ ਹੈਜ਼ ਟੂ ਰਿਸਪੈਕਟ ਆਰ ਸੋਵਰਨਟੀ। ਇਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਸੀ, ਐਂਡ ਦੈਟਸ ਅ ਵੈਰੀ ਲੋ ਬਾਰ, ਵੀ ਮੈਂ ਕੋਈ ਬਹੁਤ ਵੱਡੀ ਸ਼ਰਤ ਨਹੀਂ ਰੱਖ ਰਿਹਾ, ਕੈਨੇਡਾ ਦੀ ਸੋਵਰਨਟੀ ਨੂੰ, ਕੈਨੇਡਾ ਦੇ ਇੱਕ ਆਜ਼ਾਦ ਮੁਲਕ ਹੋਣ ਨੂੰ ਉਸ ਗੱਲ ਦਾ ਸਤਿਕਾਰ ਕਰਨ ਟਰੰਪ, ਉਸ ਤੋਂ ਬਾਅਦ ਗੱਲ ਸ਼ੁਰੂ ਹੋਏਗੀ। ਸੋ ਜੇ ਟਰੰਪ ਨੇ ਉੱਥੇ ਕਿਹਾ ਕਿ ਵੀ 51st ਸਟੇਟ ਕੈਨੇਡਾ ਨੂੰ ਬਣ ਜਾਣਾ ਚਾਹੀਦਾ, ਜਿਹਨਾਂ ਨੇ ਆਪਣਾ ਉਹ ਫੇਰ ਆਈਡੀਆ ਜਾਂ ਆਪਣੀ ਉਹ ਧਮਕੀ ਜਿਹੜੀ ਵੀ ਰੌਂ ਦੇ ਵਿੱਚ ਕਹੀ, ਹੁਣ ਪਤਾ ਨਹੀਂ ਨਾ ਵੀ ਟੋਨ ਕਿਹੋ ਜਿਹੀ ਸੀ, ਪਰ ਟੋਨ ਜਿਹੋ ਜਿਹੀ ਵੀ ਹੋਵੇ, ਕੈਨੇਡਾ ਨੂੰ 51st ਸਟੇਟ ਬਣਾਉਣ ਦੀ ਗੱਲ ਅਮਰੀਕੀ ਰਾਸ਼ਟਰਪਤੀ ਵੱਲੋਂ ਕੀਤੀ ਜਾਣੀ ਉਹ ਨਾਗਵਾਰਾ ਹੈ, ਫਿਰ ਕੀ ਮਾਰਕ ਕਾਰਨੀ ਨੇ ਫੋਨ ਕੱਟਤਾ ਉਸ ਵੇਲੇ? ਕਿਉਂਕਿ ਜੇ ਪਹਿਲਾਂ ਸ਼ਰਤ ਇਹ ਸੀ ਮੈਂ ਤਾਂ ਗੱਲ ਹੀ ਤਾਂ ਕਰਨੀ ਆ, ਤੁਸੀਂ ਸਾਡੀ ਸੋਵਰਨਟੀ ਨੂੰ ਰਿਸਪੈਕਟ ਕਰੋ, ਪਰ ਗੱਲ ਤਾਂ ਉਹ ਕਾਫੀ ਲੰਬਾ ਸਮਾਂ ਚੱਲੀ, ਕਿਉਂਕਿ ਇਸ ਰਿਪੋਰਟ ਮੁਤਾਬਕ ਸੂਤਰਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਇਸ਼ੂ ਜਾਂ ਕੈਨੇਡਾ ਨੂੰ 51st ਸਟੇਟ ਬਣਾਉਣ ਵਾਲੀ ਗੱਲ ਸੀ, ਉਹ ਗੱਲਬਾਤ ਦੇ ਪਹਿਲੇ ਹਿੱਸੇ ਦੇ ਵਿੱਚ ਹੀ ਇਹ ਪਹਿਲੂ ਆ ਗਿਆ ਸੀ, ਇਟ ਵਾਜ਼ ਨਾਟ ਲੇਟ ਇਨ ਟੂ ਦ ਕਨਵਰਸੇਸ਼ਨ।
ਅਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਸੋਰਸਿਸ ਨੇ, ਕਹਿੰਦੇ ਕਿ ਮਾਰਕ ਕਾਰਨੀ ਨੇ ਆਪ ਪ੍ਰਪੋਜ਼ ਕੀਤਾ ਕਿ ਜੋ ਸਾਡਾ ਟ੍ਰੇਡ ਅਗਰੀਮੈਂਟ ਹੈ, ਫਰੀ ਟ੍ਰੇਡ ਅਗਰੀਮੈਂਟ USMCA, ਕਿ ਉਹਨੂੰ ਅਸੀਂ ਰੀਨੈਗੋਸ਼ੀਏਟ ਕਰ ਲਈਏ। ਕਹਿੰਦੇ ਉਹ ਪ੍ਰਪੋਜ਼ਲ ਵੀ ਮਾਰਕ ਕਾਰਨੀ ਨੇ ਆਪ ਦਿੱਤਾ,
ਤੇ
ਉਹਨਾਂ ਨੇ ਕਿਹਾ ਵੀ ਅਸੀਂ ਪੀਸ ਮੀਲ ਨੈਗੋਸ਼ੀਏਸ਼ਨ ਨਹੀਂ ਕਰਨਾ ਚਾਹੁੰਦੇ। ਤੇ ਮਾਰਕ ਕਾਰਨੀ ਨੇ ਉਸ ਕਾਨਫਰੰਸ, ਉਸ ਫੋਨ ਕਾਲ ਦੌਰਾਨ ਇਹ ਵੀ ਕਿਹਾ, ਕਹਿੰਦੇ ਕਿ ਵੀ ਬਾਰਡਰ ਦਾ ਮਸਲਾ ਹੈ, ਪਰ ਬਾਰਡਰ ਤੇ ਕਹਿੰਦੇ ਡਰੱਗ ਦੀ ਗੱਲ ਹੁੰਦੀ ਹੈ, ਪਰ ਬਾਰਡਰ ਤੇ ਹਥਿਆਰਾਂ ਦਾ ਵੀ ਮਸਲਾ। ਸੋ ਮਾਰਕ ਕਾਰਨੀ ਨੇ ਗੱਲ ਪੁਆਇੰਟ ਆਊਟ ਕੀਤੀ ਉਸ ਕਨਵਰਸੇਸ਼ਨ ਦੌਰਾਨ। ਸੋ ਇਸ ਤਰ੍ਹਾਂ ਦੀਆਂ ਇਹ ਖਬਰਾਂ ਨੇ, ਪਰ ਇਹ ਸਾਰੀਆਂ ਸੂਤਰਾਂ ਦੇ ਹਵਾਲੇ ਤੋਂ ਨੇ,
ਕਰੈਕਟ।
ਪਰ ਵੱਡੀ ਗੱਲ ਇਹ ਹੈ ਕਿ ਇਹਨੂੰ ਡਿਨਾਈ ਨਹੀਂ ਕੀਤਾ ਪ੍ਰਾਈਮ ਮਿਨਿਸਟਰ ਆਫਿਸ ਨੇ, ਸੋ ਉਹ ਕਹਿ ਰਹੇ ਨੇ ਵੀ ਗੱਲ ਹੋਈ ਸੀ। ਸੋ 51st ਸਟੇਟ ਵਾਲੀ
ਜੀ, ਕਿਉਂਕਿ ਜਿਹੜਾ ਪ੍ਰਭਾਵ 28 ਤਰੀਕ ਵਾਲੀ, ਇਹ ਅਗੇਨ ਇਹ ਇਸ ਕਰਕੇ ਇਹ ਗੱਲ ਹੋ ਰਹੀ ਆ ਕਿਉਂਕਿ ਕਈਆਂ ਦੇ ਮਨ ਚ ਆਏਗਾ ਜੇ ਟਰੰਪ ਨੇ ਇਹ ਗੱਲ ਕਹਿ ਦਿੱਤੀ, ਟਰੰਪ ਨੇ ਤਾਂ ਪਹਿਲਾਂ ਵੀ ਕਿਹਾ ਸੀ, ਇਹ ਇਸ ਕਰਕੇ ਇਹਨੂੰ ਜ਼ਿਆਦਾ ਅੱਜ ਇਹਦੇ ਬਾਰੇ ਡਿਸਕਸ਼ਨ ਹੁੰਦੀ ਪਈ ਆ ਕਿ ਜਦੋਂ 28 ਤਰੀਕ ਵਾਲੀ ਗੱਲਬਾਤ ਤੋਂ ਬਾਅਦ ਪ੍ਰਭਾਵ ਇਹ ਦਿੱਤਾ ਗਿਆ ਸੀ ਕਿ ਟਰੰਪ ਵੱਲੋਂ ਕੈਨੇਡੀਅਨ ਸੋਵਰਨਟੀ ਦਾ ਸਤਿਕਾਰ ਕੀਤਾ ਗਿਆ। ਹੁਣ ਕੀ ਇਹ ਹੋ ਸਕਦਾ ਕਿ ਕਾਲ ਦੇ ਸ਼ੁਰੂ ਦੇ ਵਿੱਚ ਟਰੰਪ ਨੇ 51st ਸਟੇਟ ਵਾਲੀ ਗੱਲ ਕੀਤੀ ਹੋਏ, ਬਾਏ ਦਾ ਟਾਈਮ ਦਾ ਕਾਲ ਕੇਮ ਟੂ ਐਨ ਐਂਡ, ਉਦੋਂ ਟਰੰਪ ਇਸ ਗੱਲ ਦੇ ਬਾਰੇ ਉਹਨਾਂ ਨੇ ਕੋਈ ਹੋਰ ਵੱਖਰੀ ਗੱਲ ਆਖ ਦਿੱਤੀ ਹੋਵੇ?
ਪਰ ਦੈਨ ਅਗੇਨ ਵਿਜੇ ਜੀ, ਜੋ ਅਸੀਂ ਕੱਲ ਡਿਸਕਸ ਕਰ ਰਹੇ ਸੀ ਕਿ ਡੋਨਲਡ ਟਰੰਪ ਸਾਡਾ ਸਤਿਕਾਰ ਕਰਦੇ ਨੇ ਕਿ ਨਹੀਂ ਕਰਦੇ, ਦੇਖੋ ਕੈਨੇਡਾ ਦਾ ਸਤਿਕਾਰ ਨੂੰ ਨਹੀਂ ਕਰਦੇ, ਇਹ ਗੱਲ ਪੱਕੀ ਆ। ਸਾਡੇ ਪ੍ਰਾਈਮ ਮਿਨਿਸਟਰ ਨੂੰ ਉਹ ਚੰਗਾ ਕਹਿੰਦੇ ਨੇ, ਮਾੜਾ ਕਹਿੰਦੇ ਨੇ, ਡਸ ਇਟ ਇਵਨ ਮੈਟਰ? ਕਿਉਂਕਿ ਕਲੌਡੀਆ ਸ਼ੇਨਬੌਮ ਮੈਕਸੀਕੋ ਦੀ ਰਾਸ਼ਟਰਪਤੀ, ਉਹਨਾਂ ਦਾ ਵਾਸਤੇ ਉਹਨਾਂ ਨੇ ਬੜੇ ਚੰਗੇ ਚੰਗੇ ਸ਼ਬਦ ਇਸਤੇਮਾਲ ਕੀਤੇ ਸੀ, ਕਹਿੰਦੇ ਮੈਂ ਇੱਜ਼ਤ ਕਰਦਾ ਕਲੌਡੀਆ ਸ਼ੇਨਬੌਮ ਦੀ, ਤੇ ਟੈਰਿਫ ਤਾਂ ਉਹਨਾਂ ਤੇ ਵੀ ਲੱਗੇ ਨੇ। ਸੋ ਟੈਰਿਫ ਲਗਾ ਤੇ ਅੱਜ ਉਹਨਾਂ ਨੇ ਸਵੇਰੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਹੋਇਆ, ਕਹਿੰਦੇ ਦਾ ਸਦਰਨ ਬਾਰਡਰ ਇਜ਼ ਦਾ ਸੇਫੈਸਟ ਐਂਡ ਦਾ ਸਟਰੋਂਗੈਸਟ ਬਾਰਡਰ ਇਨ ਦਾ ਵਰਲਡ, ਇੱਦਾਂ ਕੁਛ ਉਹਨਾਂ ਨੇ।
ਸਦਰਨ ਬਾਰਡਰ
ਜਿਹੜਾ ਮੈਕਸੀਕੋ ਵਾਲਾ,
ਅਮਰੀਕਾ ਮੈਕਸੀਕੋ ਵਾਲਾ ਬਾਰਡਰ,
ਯੈਸ। ਅੱਜ ਸਵੇਰੇ ਟਰੂ ਸੋਸ਼ਲ ਤੇ ਇਹ ਪੋਸਟ ਪਾਈ ਹੋਈ ਆ ਉਹਨਾਂ ਨੇ। ਸੋ ਡੋਨਲਡ ਟਰੰਪ ਦਾ ਕੁਝ ਪਤਾ ਲੱਗਦਾ? ਸੋ ਗੱਲ ਇਹ ਹੈ ਸਿਰਫ ਤੇ ਸਿਰਫ ਕਿ ਕੈਂਪੇਨ ਨੂੰ ਇਸ ਚੀਜ਼ ਦੇ ਉੱਤੇ ਆਧਾਰਿਤ ਕਰਨਾ, ਕਿ ਪੂਰੀ ਕੈਂਪੇਨ ਦਾ ਆਧਾਰ ਹੀ ਇਸ ਚੀਜ਼ ਨੂੰ ਬਣਾ ਲੈਣਾ ਕਿ ਜੀ ਡੋਨਲਡ ਟਰੰਪ ਨਾਲ ਡੀਲ ਕਰਨ ਵਾਸਤੇ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਕੈਂਡੀਡੇਟ ਕੌਣ ਹੋਏਗਾ, ਆਈ ਥਿੰਕ ਉਹ ਥੋੜ੍ਹੀ ਜਿਹੀ ਮਿਸਪਲੇਸਡ ਹੈ ਗੱਲ। ਇਹ ਗੱਲ ਜ਼ਰੂਰ ਹੈ ਕਿ ਡੋਨਲਡ ਟਰੰਪ ਸਾਡੇ ਮੁਲਕ ਦਾ ਸਤਿਕਾਰ ਨਹੀਂ ਕਰ ਰਹੇ, ਸਿਰਫ ਡੋਨਲਡ ਟਰੰਪ ਤੋਂ ਨਹੀਂ, ਸਿਰਫ ਅਮਰੀਕਾ ਤੋਂ ਨਹੀਂ, ਕਿਸੇ ਵੀ ਮੁਲਕ ਨੂੰ ਹੋਰ ਸਾਰੇ ਮੁਲਕਾਂ ਤੋਂ ਹਮੇਸ਼ਾ ਹੀ ਖਤਰਾ ਹੁੰਦਾ
ਜੀ 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 ਯੈਸ
ਹਰ ਕਿਸੇ ਮੁਲਕ ਨੇ ਆਪਣੀ ਸਿਕਿਉਰਿਟੀ ਆਪ ਸੁਨਿਸ਼ਚਿਤ ਕਰਨੀ ਹੁੰਦੀ ਆ ਇਹ ਗੱਲ ਸਾਨੂੰ ਪਹਿਲਾਂ ਸਮਝ ਆ ਗਈ ਹੋਣੀ ਚਾਹੀਦੀ ਸੀ ਇਕਨੋਮਿਕਲੀ ਵੀ ਤੇ ਮਿਲੀਟਰੀਲੀ ਵੀ ਸੋ ਓਵਰਆਲ ਸਾਨੂੰ ਆਪਣੇ ਪੈਰਾਂ ਤੇ ਆਪ ਹੋਣਾ ਚਾਹੀਦਾ ਸੀ ਅਸੀਂ ਦੇਰ ਨਾਲ ਸਮਝੇ ਹਾਂ ਡੋਨਲਡ ਟਰੰਪ ਦਾ ਮੈਨੂੰ ਧੰਨਵਾਦ ਵੀ ਕਰਨਾ ਬਣਦਾ ਕਿ ਉਹਨਾਂ ਨੇ ਸਾਡੇ ਪੋਲੀਟੀਸ਼ੀਅਨਸ ਨੂੰ ਜਗਾਇਆ ਅਸੀਂ ਆਪਣੇ ਨੈਚੁਰਲ ਰਿਸੋਰਸਿਸ ਬਾਰੇ ਗੱਲ ਕਰਨੀ ਸ਼ੁਰੂ ਹੋ ਗਏ ਹਾਂ
ਪਹਿਲੀ ਗੱਲ ਹੀ ਹੋ ਰਹੀ ਹੈ
ਹਜੇ ਗੱਲਬਾਤ ਤਾਂ ਐਟਲੀਸਟ ਗੱਲਬਾਤ ਤਾਂ ਹੋ ਰਹੀ ਆ ਪਹਿਲਾਂ ਤਾਂ ਗੱਲਬਾਤ ਹੀ ਨਹੀਂ ਇਸ ਚੀਜ਼ ਹੁੰਦੀ ਵਿਜੇ ਜੀ ਦੇਖਿਆ ਜਾਵੇ ਤੇ ਇਹ ਸਾਡਾ ਪਹਿਲਾ ਇੱਕ ਫੁੱਲ ਫਲੈਜਡ ਇਲੈਕਸ਼ਨ ਹੋਏਗਾ ਜਿਹਦੇ ਵਿੱਚ ਪਾਰਟੀਆਂ ਦੇ ਕਲਾਈਮੇਟ ਪਲਾਨ ਬਾਰੇ ਗੱਲ ਹੀ ਨਹੀਂ ਹੋ ਰਹੀ
ਹਾਂ ਨਹੀਂ ਤੇ ਪਹਿਲਾਂ ਹਮੇਸ਼ਾ ਜਿਹੜਾ ਵੈਜ ਇਸ਼ੂ ਹੁੰਦਾ ਸੀ ਵੈਜ ਇਸ਼ੂ ਬਿਟਵੀਨ ਦੀ ਕੰਜ਼ਰਵੇਟਿਵਸ ਐਂਡ ਦ ਲਿਬਰਲਸ ਉਹ ਕਲਾਈਮੇਟ ਪਲਾਨ ਬਣ ਜਾਇਆ ਕਰਦਾ ਸੀ
ਤੇ ਕਹਿੰਦੇ ਸੀ ਕਿ ਜੀ ਕੰਜ਼ਰਵੇਟਿਵਸ ਦੇ ਕੋਲ ਕਲਾਈਮੇਟ ਪਲਾਨ ਨਹੀਂ ਹੈ ਉਹਨੇ ਗੱਲ ਹੁੰਦੀ ਵੀ ਪਾਈਪਲਾਈਨ ਬਾਰੇ ਤੁਹਾਡਾ ਕੀ ਪਲਾਨ
ਹੈ ਕਿ ਇਸ ਗੱਲ ਨੂੰ ਲੈ ਕੇ ਹੁੰਦਾ ਸੀ ਹੁਣ ਜਿਹੜਾ ਕੋਈ ਵੈਜ ਇਸ਼ੂ ਜੇ ਕੋਈ ਨਜ਼ਰ ਆਉਂਦਾ ਵਾ ਸੋ ਜੀ ਦੋਹਾਂ ਪਾਰਟੀਜ਼ ਦੇ ਵਿੱਚ ਉਹ ਕ੍ਰਾਈਮ ਵਾਲਾ ਮਾਮਲਾ ਹੈ ਤੇ ਕ੍ਰਾਈਮ ਵਾਲੇ ਮਾਮਲੇ ਦੇ ਵਿੱਚ ਵੀ ਭਾਵੇਂ ਦੇਖੋ ਦੋਹਾਂ ਧਿਰਾਂ ਨੇ ਆਪੋ ਆਪਣੇ ਪਾਸਿਓਂ ਗੱਲਾਂ ਰੱਖੀਆਂ ਨੇ ਪਰ ਜਿਸ ਤਰ੍ਹਾਂ ਦਾ ਇੱਕ ਨੌਕਆਊਟ ਪੰਚ ਕ੍ਰਾਈਮ ਵਾਲੇ ਮੁੱਦੇ ਤੇ ਕੰਜ਼ਰਵੇਟਿਵ ਲੈਂਡ ਕਰ ਸਕਦੇ ਸੀ ਉਹ ਕਰਨ ਦੇ ਵਿੱਚ ਅਸਮਰੱਥ ਰਹੇ ਨੇ ਇਹਨਾਂ ਦੀ ਦੇਖੋ ਇੱਕ ਦੁਚਿੱਤੀ ਕੀ ਬਣੀ ਰਹੀ ਇੱਦਾਂ ਨਹੀਂ ਆ ਡਿਊਰਿੰਗ ਦਾ ਕੈਂਪੇਨ ਮੰਦਭਾਗੀਆਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰੀਆਂ ਹੋਣ ਜਿਹਦੇ ਵਿੱਚ ਕਿ ਕਿਸੇ ਰਿਪੀਟ ਵਾਇਲੈਂਟ ਅਫੈਂਡਰ ਨੇ ਕਿਸੇ ਹੋਰ ਗੰਭੀਰ ਘਟਨਾ ਨੂੰ ਅੰਜਾਮ ਦੇ ਦਿੱਤਾ ਅੱਜ ਇੱਕ ਖਬਰ ਬੜੀ ਚੱਲਦੀ ਪਈ ਹੈ ਪਿਛਲੇ ਹਫ਼ਤੇ ਟੋਰੋਂਟੋ ਤੋਂ ਘੁੰਮਣ ਆਈ ਇੱਕ ਔਰਤ ਨੂੰ ਵੈਨਕੂਵਰ ਦੇ ਵਿੱਚ ਡਾਊਨਟਾਊਨ ਦੇ ਵਿੱਚ 15 ਤਰੀਕ ਨੂੰ ਰਾਤੀ 12:30 ਇੱਕ ਵਿਅਕਤੀ ਨੇ ਬਹੁਤ ਬੁਰੀ ਤਰ੍ਹਾਂ ਉਹਦੀ ਕੁੱਟਮਾਰ ਕੀਤੀ ਉਹ ਮਸਾਂ ਉੱਥੋਂ ਬਚ ਕੇ ਨਿਕਲੀ ਉਹੀ ਬੰਦਾ 15 April ਨੂੰ ਜਿਹਨੇ ਵੈਨਕੂਵਰ ਡਾਊਨਟਾਊਨ ਦੇ ਵਿੱਚ ਇੱਕ ਔਰਤ ਨਾਲ ਟੂਰਿਸਟ ਆਈ ਨਾਲ ਕੁੱਟਮਾਰ ਕੀਤੀ ਆ 2 ਦਿਨ ਪਹਿਲਾਂ ਉਹਨੇ ਸਰੀ ਦੇ ਵਿੱਚ ਇੱਕ ਪੀਸ ਆਫਿਸਰ ਨੂੰ ਅਸੋਲਟ ਕੀਤਾ ਸੀ ਸੋ ਉਹੀ ਰਿਪੀਟ ਸੋ
ਅੱਛਾ ਉਸ ਵਿਅਕਤੀ ਨੂੰ ਫੜ ਕੇ ਫਿਰ ਰਿਹਾ ਕਰ
ਉਸ ਵਿਅਕਤੀ ਨੂੰ ਫੜ ਕੇ ਫਿਰ ਰਿਹਾ ਕਰ ਦਿੱਤਾ ਗਿਆ ਸੋ ਇੱਦਾਂ ਨਹੀਂ ਹੈ ਕਿ ਜਿਹੜਾ ਆਹ ਕੰਸਰਨ ਹੈ ਕ੍ਰਾਈਮ ਵਾਲਾ ਉਹਦੀਆਂ ਅਨਫੋਰਚੁਨੇਟ ਮਿਸਾਲਾਂ ਪਿਛਲੇ 4 ਹਫ਼ਤਿਆਂ ਦੇ ਵਿੱਚ ਸਾਹਮਣੇ ਨਹੀਂ ਆਈਆਂ ਪਰ ਯੈਸ ਉਹਦੇ ਵਿੱਚ ਪ੍ਰੋਬਲਮ ਇਹ ਬਣ ਜਾਂਦੀ ਆ ਕਿ ਜੇ ਕੰਜ਼ਰਵੇਟਿਵਸ ਉਹਨੂੰ ਆਧਾਰ ਬਣਾ ਕੇ ਗੱਲ ਕਰਦੇ ਨੇ ਉਹਨਾਂ ਨੇ ਕਹਿਣਾ ਵੀ ਤੁਸੀਂ ਇਸ ਚੀਜ਼ ਨੂੰ ਪੋਲੀਟੀਸਾਈਜ਼ ਕਰ ਰਹੇ ਹੋ ਇਸ ਘਟਨਾ ਨੂੰ ਪੋਲੀਟੀਸਾਈਜ਼ ਕਰ ਰਹੇ ਹੋ ਪਰ ਉਹਨਾਂ ਚੀਜ਼ਾਂ ਬਾਰੇ ਗੱਲ ਹੋਣ ਦੀ ਘਾਟ ਹੈ ਜਿਹੜੀ ਉਹਨੇ ਵੀ ਜਿਹੜਾ ਕੰਜ਼ਰਵੇਟਿਵਸ ਨੂੰ ਇੱਕ ਉਹ ਵੈਜ ਇਸ਼ੂ 'ਤੇ ਕੈਪੀਟਲਾਈਜ਼ ਕਰਨ ਵਾਲਾ ਇੱਕ ਪਹਿਲੂ ਸੀ ਉਹਤੋਂ ਉਹ ਥਿਰਕ ਗਏ ਨੇ
ਦੇਖੋ ਇਹਦੇ 'ਚ ਕੰਜ਼ਰਵੇਟਿਵ ਜਦੋਂ ਪਬਲਿਕ ਸੇਫਟੀ ਦੀ ਗੱਲ ਕਰਦੇ ਨੇ
ਜੀ
ਤੇ ਜਿਵੇਂ ਹੁਣ ਉਹਨਾਂ ਨੇ ਕੱਲ ਪੀਅਰ ਪੋਲੀਅਵ ਨੇ ਜੋ ਗੱਲ ਕੀਤੀ ਆ ਇਨਕੈਂਪਮੈਂਟਸ ਹਟਾਉਣ ਬਾਰੇ ਗੱਲ ਕੀਤੀ
ਯੈਸ
ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਬੇਘਰੇ ਲੋਕ ਜਿਹੜੇ ਕੋਈ ਪਬਲਿਕ ਸਪੇਸਿਸ ਦੇ ਵਿੱਚ ਆ ਕੇ ਡੇਰਾ ਜਮਾ ਲੈਂਦੇ ਨੇ ਪੁਲਿਸ ਨੂੰ ਤਾਕਤ ਦਿੱਤੀ ਜਾਏਗੀ ਕਿ ਉਹਨਾਂ ਨੂੰ ਅਰੈਸਟ ਕਰਕੇ ਚਾਰਜ ਕਰ ਸਕੇ ਤੇ ਨਾਲ ਪੁਲਿਸ ਨੂੰ ਇਹ ਵੀ ਇਖਤਿਆਰ ਹੋਏਗਾ ਕਿ ਉਹ ਇਨਕੈਂਪਮੈਂਟਸ ਜਿਹੜੀਆਂ ਨੇ ਉੱਥੋਂ ਖਦੇੜ ਸਕਣ
ਜੀ
ਫਿਰ ਨਾਲ ਦੇ ਨਾਲ ਵੀ ਗੱਲ ਆ ਜਾਂਦੀ ਚਾਰਟਰ ਰਾਈਟਸ ਦੀ ਕੋਨਸਟੀਟਿਊਸ਼ਨਲ ਚੈਲੰਜ ਦੀ ਕਿਉਂਕਿ ਜਦੋਂ ਵੀ ਇਨਕੈਂਪਮੈਂਟਸ ਨੂੰ ਹਟਾਉਣ ਦੀ ਗੱਲ ਸਾਡੇ ਮੁਲਕ ਵਿੱਚ ਹੁੰਦੀ ਆ ਵੈਨਕੂਵਰ ਇਜ਼ ਐਨ ਐਗਜ਼ਾਮਪਲ 2022 ਦੀ ਜਨਵਰੀ ਦੇ ਵਿੱਚ ਕ੍ਰੈਬ ਪਾਰਕ ਇਨਕੈਂਪਮੈਂਟ ਹਟਾਉਣ ਵਾਸਤੇ ਵੈਨਕੂਵਰ ਪਾਰਕ ਬੋਰਡ ਨੇ ਅਰਜ਼ੀ ਲਗਾਈ ਸੀ ਬੀਸੀ ਸੁਪਰੀਮ ਕੋਰਟ ਨੇ ਰਿਜੈਕਟ ਕਰਤੀ ਚਾਰਟਰ ਰਾਈਟ ਦਾ ਹਵਾਲਾ ਦੇ ਕੇ ਕਿ ਨਹੀਂ ਕੀਤਾ ਜਾ ਸਕਦਾ ਸੋ ਜਦੋਂ ਵੀ ਪੀਅਰ ਪੋਲੀਅਵ ਇੱਦਾਂ ਦੀ ਕੋਈ ਗੱਲ ਕਰਦੇ ਜਿਵੇਂ ਉਹ ਮਿਨੀਮਮ ਮੈਂਡੇਟੋਰੀ ਸੈਂਟੈਂਸਿਸ ਦੀ ਗੱਲ ਕਰਦੇ ਆ ਫਿਰ ਗੱਲ ਆ ਜਾਂਦੀ ਜੀ ਕਿ ਕੋਰਟਸ ਦੇ ਵਿੱਚ ਚੈਲੰਜ ਹੋ ਜਾਏਗਾ ਫਿਰ ਉਹਨਾਂ ਨੂੰ ਕਹਿਣਾ ਪੈਂਦਾ ਕਿ ਜੀ ਮੈਂ ਨੋਟ ਵਿਦ ਸਟੈਂਡਿੰਗ ਕਲੋਜ਼ ਇਸਤੇਮਾਲ ਕਰਾਂਗਾ ਫਿਰ ਗੱਲ ਆ ਜਾਂਦੀ ਹੈ ਕਿ ਜੀ ਇਹ ਤਾਂ ਫਿਰ
ਚਾਰਟਰ ਰਾਈਟਸ ਨੂੰ ਓਵਰਰਾਈਡ ਕਰ ਰਹੇ ਨੇ
ਓਵਰਰਾਈਡ ਕਰਨ ਦੀ ਗੱਲ ਹੋ ਰਹੀ ਹੈ
ਕਿਉਂਕਿ ਅੱਜ ਤੱਕ ਫੈਡਰਲ ਸਰਕਾਰ ਵੱਲੋਂ ਕਦੇ ਵੀ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਨਹੀਂ ਕੀਤੀ ਗਈ ਨੋਟ ਵਿਦ ਸਟੈਂਡਿੰਗ ਕਲੋਜ਼ ਨੂੰ ਜੇ ਕੁਝ ਰੀਸੈਂਟ ਐਗਜ਼ਾਮਪਲਸ ਨੇ ਜੇ ਕਿਤੇ ਇਨਵੋਕ ਕੀਤਾ ਗਿਆ ਇੱਕ ਸੀ ਨਿਊ ਬ੍ਰੰਜ਼ਵਿਕ ਦੇ ਵਿੱਚ ਜਦੋਂ ਉਹਨਾਂ ਨੇ ਆਹ ਜੈਂਡਰ ਰਾਈਟਸ ਵਾਲੇ ਇਸ਼ੂ ਤੇ ਸਕੂਲਾਂ ਦੇ ਵਿੱਚ ਉਹ ਮਾਮਲਾ ਸੀ ਸਸਕੈਚੂਨ ਵਾਲਿਆਂ ਨੇ ਵੀ ਕੀਤਾ ਸੀ ਕਿਊਬੈਕ ਵਾਲਿਆਂ ਨੇ ਵੀ ਨੋਟ ਵਿਦ ਸਟੈਂਡਿੰਗ ਕਲੋਜ਼ ਨੂੰ ਕੀਤਾ ਫੋਰ ਦੇਅਰ ਬਿੱਲ ਬਿੱਲ 21 ਜਿਹੜਾ ਸੈਕੂਲਰਿਜ਼ਮ ਵਾਲਾ ਬਿੱਲ ਸੀ ਸੈਕੂਲਰਿਜ਼ਮ ਬਿੱਲ ਵਾਸਤੇ
ਸੋ ਪ੍ਰੋਵਿੰਸ਼ੀਅਲੀ ਇਹ ਜਿਹੜੇ ਨੋਟ ਵਿਦ ਸਟੈਂਡਿੰਗ ਕਲੋਜ਼ਸ ਨੇ ਇਸਤੇਮਾਲ ਹੁੰਦੇ ਰਹੇ ਨੇ ਫੈਡਰਲੀ ਅੱਜ ਤੱਕ ਵੀ ਨੋਟ ਵਿਦ ਸਟੈਂਡਿੰਗ ਕਲੋਜ਼ ਫੈਡਰਲ ਸਰਕਾਰ ਕਿਸੇ ਨੇ ਵੀ ਇਸਤੇਮਾਲ ਕੀਤਾ ਨਹੀਂ
ਹਾਂਜੀ
ਤੇ ਪਬਲਿਕ ਸੇਫਟੀ ਵਾਲੀ ਗੱਲ ਜਿਹੜੀ ਹੈ ਹੁਣ ਇਹ ਮਾਮਲੇ ਨੂੰ ਰਿਜ਼ੋਲਵ ਕਰਨ ਵਾਸਤੇ ਪਬਲਿਕ ਸੇਫਟੀ ਸੁਨਿਸ਼ਚਿਤ ਕਰਨ ਵਾਸਤੇ ਵੀ ਨੀਡ ਅ ਸਟਰੋਂਗ ਹੈਂਡ ਤੇ ਉਹਦੇ ਵਾਸਤੇ ਕੈਨੇਡੀਅਨਸ ਕਿੰਨੇ ਤਿਆਰ ਨੇ
ਯੈਸ
ਕੈਨੇਡੀਅਨ ਬੜੇ ਹਿਊਮਨ ਰਾਈਟ ਪਸੰਦ ਲੋਕ ਨੇ ਬੜੀ ਚੰਗੀ ਗੱਲ ਆ ਅਸੀਂ ਬੜੇ ਸੌਫਟ ਕਿਸਮ ਦੇ ਲੋਕ ਹੈਗੇ ਹਾਂ ਪਰ ਜਿਹੜੀ ਇਲੈਕਟੋਰੇਟ ਆ ਉਹ ਕਿੰਨੀ ਕੁ ਤਿਆਰ ਆ ਅਜਿਹੇ ਕਹਿ ਲਓ ਵੀ ਸਟਰੋਂਗ ਹੈਂਡ ਵਾਸਤੇ ਸੋ ਇਲੈਕਸ਼ਨ ਵੀ ਤਾਂ ਜਿੱਤਣਾ ਸੋ ਜਦੋਂ ਉਹ ਸਖਤੀ ਦੀ ਗੱਲ ਕਰਦੇ ਨੇ ਕਿ ਸਖਤਾਈ ਵਰਤਾਂਗੇ
ਕੱਲ ਵਾਲੀ ਗੱਲ ਬੈਕਫਾਇਰ ਕੀਤੀ
ਫਿਰ ਉਹ ਬੈਕਫਾਇਰ ਕਰ ਜਾਂਦੇ ਆ ਕਿ ਫਿਰ ਜਿਵੇਂ ਕੱਲ ਉਹਨਾਂ ਨੇ ਹੋਮਲੈਸਨੈਸ ਦੀ ਗੱਲ ਕੀਤੀ ਨਾਲ ਉਹਨਾਂ ਨੇ ਗੱਲ ਜੋੜਤੀ ਕਹਿੰਦੇ ਵੀ ਜਿਹੜੇ ਅਸੀਂ ਲੋਕਾਂ ਨੂੰ ਹੋਮਲੈਸ ਲੋਕਾਂ ਨੂੰ ਇਨਕੈਂਪਮੈਂਟਸ ਦੇ ਵਿੱਚੋਂ ਖਦੇੜਾਂਗੇ ਉਹਨਾਂ ਵਾਸਤੇ ਹਾਊਸਿੰਗ ਦਾ ਟ੍ਰੀਟਮੈਂਟ ਦਾ ਪ੍ਰਬੰਧ ਕਰਾਂਗੇ ਲੋਕਾਂ ਨੇ ਗੱਲ ਫੜ ਲਈ ਕਹਿੰਦੇ ਤੁਸੀਂ ਕੀ ਇਹ ਕਹਿ ਰਹੇ ਹੋ ਕਿ ਜਿਹੜੇ ਹੋਮਲੈਸ ਨੇ ਉਹ ਸਾਰੇ ਨਸ਼ੇ ਦੇ ਆਦੀ ਵੀ ਨੇ ਇਹ ਕਹਿੰਦੇ ਅੱਡ ਅੱਡ ਮਸਲੇ ਨੇ ਤੁਸੀਂ ਦੋਨਾਂ ਨੂੰ ਕਲੱਬ ਨਾ ਕਰੋ
ਜੀ
ਪਰ ਪ੍ਰੈਕਟੀਕੈਲਿਟੀ ਦੇਖੋ ਜਿਹੜੀ ਹੈ ਉਹ ਥੋੜ੍ਹੀ ਵੱਖਰੀ ਹੈ ਕਿਤਾਬਾਂ ਦੇ ਵਿੱਚ ਜਿਹੜੀਆਂ ਗੱਲਾਂ ਥੋੜ੍ਹੀਆਂ ਵੱਖਰੀਆਂ ਹੁੰਦੀਆਂ ਨੇ
ਜੀ
ਪਰ ਹੁਣ ਜਦੋਂ ਪ੍ਰੈਕਟੀਕਲ ਗੱਲ ਕਰਦੇ ਹਾਂ ਕਿ ਕੈਨੇਡੀਅਨਸ ਪ੍ਰੈਕਟੀਕਲ ਇਹ ਥੋੜ੍ਹਾ ਜਿਹਾ ਉਹਨਾਂ ਨੂੰ ਆਪਣੀ ਇਲੈਕਟੋਰਲ ਪੋਲੀਟਿਕਸ ਵੀ ਦੇਖਣੀ ਪੈਣੀ ਹੈ, ਕਿਉਂਕਿ ਜਿਹੜਾ ਵੀ ਕੋਈ ਲੀਡਰ ਹੈ ਉਹ ਸਾਰੇ ਜਿਹੜੇ ਵਾਅਦੇ ਤਾਂ ਹੀ ਪੂਰੇ ਕਰ ਸਕੇਗਾ ਜੇ ਪਹਿਲਾਂ ਉਹ ਇਲੈਕਸ਼ਨ ਦਿੱਤੇਗਾ।
ਐਂਡ ਦੇਖੋ ਹਮੇਸ਼ਾ ਨਾ ਗੱਲ ਇਹ ਹੁੰਦੀ ਹੈ ਕਿ ਜਦੋਂ ਕਿਸਦਾ ਵੀ ਕਿਸੇ ਜਿਹੜਾ ਕੋਈ ਕ੍ਰਿਮੀਨਲ ਆ ਵੀ ਉਹਦੇ ਪ੍ਰਤੀ ਉਹਨੂੰ ਰੀਹੈਬਿਲੀਟੇਟ ਕਰਨ ਦੀ ਗੱਲ ਹੁੰਦੀ ਹੈ ਨਾ, ਹੁਣ ਐ ਤਾਂ ਭਾਰਤ ਦੇ ਵਿੱਚ ਵੀ ਜੇਲ੍ਹਾਂ ਦੇ ਬਾਹਰ ਸੁਧਾਰ ਘਰ ਹੀ ਲਿਖਿਆ ਹੋਇਆ, ਸੁਧਾਰ ਕਿੰਨਾ ਕੁ ਹੁੰਦਾ ਉਹ ਸਭ ਨੂੰ ਪਤਾ ਹੀ ਆ, ਪਰ ਗੱਲ ਇੱਥੇ ਵੀ ਇਹੀ ਹੈ ਕਿ ਤੁਸੀਂ ਮਕਸਦ ਕੀ ਆ ਵੀ ਇਹ ਜਿਹੜੀ ਪ੍ਰਣਾਲੀ ਹੈਗੀ ਆ ਇਹਦੇ ਵਿੱਚ ਤੁਸੀਂ ਕੈਦੀ ਨੂੰ ਜਿਹੜਾ ਕੋਈ ਮੁਜਰਮ ਆ ਉਹਨੂੰ ਤੁਸੀਂ ਵਾਪਸ ਸੁਸਾਇਟੀ ਦੇ ਵਿੱਚ ਰੀਹੈਬਿਲੀਟੇਟ ਕਰਨਾ, ਮਕਸਦ ਇਹ ਮਨਸ਼ਾ ਬੜੀ ਚੰਗੀ ਆ, ਪਰ ਕੀ ਇਹ ਹਮੇਸ਼ਾ ਸੰਭਵ ਹੋ ਪਾਉਂਦਾ? ਜਿਹੜੇ ਰਿਪੀਟ ਵਾਇਲੈਂਟ ਅਫੈਂਡਰਸ ਨੇ ਉਹ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਅਜਿਹਾ ਕਰਨਾ ਮੁਸ਼ਕਲ ਬਹੁਤ ਆ। ਫਿਰ ਪਿਛਲੇ ਸਮੇਂ ਦੇ ਵਿੱਚ ਗੱਲ ਤਾਂ ਇਹ ਵੀ ਚੱਲੀ ਨਾ ਕਿ ਫਿਰ ਜਿਹੜੇ ਵਿਕਟਮਸ ਨੇ ਉਹਨਾਂ ਦੇ ਹੱਕਾਂ ਦੀ ਰਾਖੀ ਕਿੱਥੇ ਹੋ ਰਹੀ ਆ? ਇੱਕ ਸਵਾਲ ਆ ਵਟਸਐਪ 'ਤੇ ਕਿ ਨੋਟ ਵਿਦ ਸਟੈਂਡਿੰਗ ਕਲੋਜ਼ ਕੀ ਸ਼ੈ ਹੈ? ਸੋ ਨੋਟ ਵਿਦ ਸਟੈਂਡਿੰਗ ਕਲੋਜ਼, ਨੋਟ ਵਿਦ ਸਟੈਂਡਿੰਗ ਦਾ ਮਤਲਬ ਕਿ ਬਾਵਜੂਦ ਇਸ ਦੇ। ਸੋ ਇਹ ਜਿਹੜੀ ਸਾਡੇ ਜਿਹੜੀ ਸਾਡੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਆ ਉਹਦਾ ਸੈਕਸ਼ਨ 33 ਆ ਜਿਹੜਾ ਕਿ ਨੋਟ ਵਿਦ ਸਟੈਂਡਿੰਗ ਕਲੋਜ਼ ਰਾਹੀਂ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਅਤੇ ਫੈਡਰਲ ਸਰਕਾਰ ਨੂੰ ਇੱਕ ਟੈਂਪਰੇਰੀ ਇੱਕ ਰਸਤਾ ਪ੍ਰਦਾਨ ਕਰਦਾ ਕਿ ਜੇ ਤੁਸੀਂ ਕੋਈ ਅਜਿਹਾ ਰੂਲ ਲਾਗੂ ਕਰਨਾ ਚਾਹੁੰਦੇ ਹੋ ਜਿਹਨੂੰ ਜੇ ਅਦਾਲਤ ਦੇ ਵਿੱਚ ਚੈਲੇਂਜ ਕਰ ਦਿੱਤਾ ਗਿਆ ਤਾਂ ਉਹ ਅਦਾਲਤ ਕਹਿੰਦੀ ਹੈ ਕਿ ਇਹ ਗੈਰ ਸੰਵਿਧਾਨਕ ਹੈ।
ਚਾਰਟਰ ਦੇ ਹੀ ਕੁਝ ਸੈਕਸ਼ਨਸ ਨੇ ਸਪੈਸੀਫਾਈਡ ਨੇ
ਜੀ,
ਉਹਨਾਂ ਨੂੰ ਓਵਰਰਾਈਡ ਕਰ ਸਕਦਾ,
ਉਹਨਾਂ ਨੂੰ ਓਵਰਰਾਈਡ ਕਰ ਸਕਦਾ ਅਤੇ ਇਹ ਸਿਰਫ ਐਟ ਅ ਗਿਵਨ ਟਾਈਮ ਜੇ ਕੋਈ ਵੀ ਸਰਕਾਰ ਨੋਟ ਵਿਦ ਸਟੈਂਡਿੰਗ ਕਲੋਜ਼ ਟ੍ਰਿਗਰ ਕਰਦੀ ਆ ਇਹ ਸਿਰਫ 5 ਸਾਲਾਂ ਵਾਸਤੇ ਹੀ ਐਟ ਅ ਗਿਵਨ ਟਾਈਮ ਇਹਨੂੰ ਲਾਗੂ ਕੀਤਾ ਜਾ ਸਕਦਾ, 5 ਸਾਲ ਬਾਅਦ ਇਹਨੂੰ ਫਿਰ ਰੀਨਿਊ ਕਰਨਾ ਪਿਆ ਕਰਦਾ। ਸੋ ਤਾਂ ਕਿ ਇੱਦਾਂ ਨਹੀਂ ਹੈ ਵੀ ਇੱਕ ਤੁਹਾਨੂੰ ਇੱਕ ਫਰੀ ਪੈਸ ਮਿਲ ਗਿਆ ਫੋਰ ਐਵਰ, ਉਹ ਸਿਰਫ 5 ਸਾਲ ਵਾਸਤੇ ਹੁੰਦਾ। ਨੋਟ ਵਿਦ ਸਟੈਂਡਿੰਗ ਕਲੋਜ਼ ਚਾਰਟਰ ਦੇ ਵਿੱਚ ਜਦੋਂ ਰੱਖਿਆ ਵੀ ਗਿਆ ਸੀ ਉਹਦਾ ਇੱਕ ਮੁੱਖ ਮਕਸਦ ਇਹ ਸੀ ਕਿ ਕਿਊਬੈਕ ਨੂੰ ਇਸ ਚੀਜ਼ ਵਾਸਤੇ ਅਤੇ ਬਾਕੀ ਸੂਬਿਆਂ ਨੂੰ ਇਸ ਚੀਜ਼ ਵਾਸਤੇ ਲਾਮਬੰਦ ਕੀਤਾ ਜਾ ਸਕੇ ਵੀ ਜੇ ਤੁਸੀਂ ਕੈਨੇਡਾ ਦਾ ਹਿੱਸਾ ਹੈਗੇ ਵੀ ਹੋ ਇਸ ਫੈਡਰਲ ਸਟਰਕਚਰ ਦਾ, ਉਹਦੇ ਵਿੱਚ ਇੰਜ ਨਹੀਂ ਹੋਏਗਾ ਕਿ ਜੇ ਤੁਸੀਂ ਆਪਣੀ ਕੋਈ ਪੋਲਿਸੀ ਲਾਗੂ ਕਰਨੀ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਉਹਦੇ ਲਈ ਕੋਈ ਰਸਤਾ ਹੀ ਬਾਕੀ ਨਹੀਂ ਰਹਿਣਾ। ਸੋ ਪ੍ਰਾਈਮਰੀਲੀ ਕਿਊਬੈਕ ਵਾਸਤੇ ਸੀ, ਪਰ ਆਫਕੋਰਸ ਬਾਕੀ ਸੂਬਿਆਂ ਨੇ ਵੀ ਸਮੇਂ-ਸਮੇਂ ਸਿਰ ਇਸ ਦੀ ਵਰਤੋਂ ਕੀਤੀ ਆ, ਪਰ ਫੈਡਰਲ ਸਰਕਾਰ ਨੇ ਅੱਜ ਤੱਕ ਕਦੇ ਵੀ ਨੋਟ ਵਿਦ ਸਟੈਂਡਿੰਗ ਕਲੋਜ਼ ਨਹੀਂ ਵਰਤਿਆ। ਇਸ ਇਲੈਕਸ਼ਨ ਕੈਂਪੇਨ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਵ ਨੇ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਕਰਕੇ ਸਿਰਫ ਅਤੇ ਸਿਰਫ ਕ੍ਰਾਈਮ ਨਾਲ ਨਜਿੱਠਣ ਲਈ, ਜਦੋਂ ਉਹਨੂੰ ਸਵਾਲ ਪੁੱਛਿਆ ਜਾਂਦਾ ਕਹਿੰਦੇ ਵੀ ਸਿਰਫ ਅਤੇ ਸਿਰਫ ਕ੍ਰਾਈਮ ਦਾ ਨਿਪਟਾਰਾ ਕਰਨ ਦੇ ਲਈ ਉਹ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਕਰਨਗੇ, ਪਰ ਕੁਝ ਲੋਕਾਂ ਦਾ ਖਦਸ਼ਾ ਇਹ ਆ ਕਿ ਇੱਕ ਵਾਰ ਜਦੋਂ ਉਹ ਰਸਤੇ ਖੁੱਲ੍ਹ ਗਏ ਤਾਂ ਫਿਰ ਨੋਟ ਵਿਦ ਸਟੈਂਡਿੰਗ ਕਲੋਜ਼ ਦੀ ਵਰਤੋਂ ਹੋਰਨਾਂ ਚੀਜ਼ਾਂ ਨੂੰ ਲਾਗੂ ਕਰਨ ਵਾਸਤੇ ਵੀ ਫੈਡਰਲ ਸਰਕਾਰ ਕਰ ਸਕਦੀ ਆ।
ਯਾ ਸੋ ਪੂਰੀ ਡਿਸਕਸ਼ਨ ਆਪਣਾ ਜਿੱਥੋਂ ਸ਼ੁਰੂ ਹੋਈ ਸੀ ਗੱਲ
ਜੀ
ਕਿ ਮਾਰਕ ਕਾਰਨੀ ਦੀ ਜਿਹੜੀ 28 ਮਾਰਚ ਨੂੰ ਫੋਨ 'ਤੇ ਗੱਲਬਾਤ ਹੋਈ ਡੋਨਲਡ ਟਰੰਪ ਨਾਲ
ਜੀ,
ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਡੋਨਲਡ ਟਰੰਪ ਨੇ 51st ਸਟੇਟ ਦਾ ਜ਼ਿਕਰ ਨਹੀਂ ਕੀਤਾ, ਕੈਨੇਡੀਅਨ ਸੋਵਰੈਂਟੀ ਦੀ ਰਿਸਪੈਕਟ ਕੀਤੀ ਹੈ, ਪਰ ਹੁਣ ਰੇਡੀਓ ਕੈਨੇਡਾ ਦੇ ਸੋਰਸਿਸ ਨੇ ਗੱਲ ਦੱਸੀ ਹੈ ਕਿ ਉਸ ਫੋਨ ਕਾਲ ਦੇ ਵਿੱਚ ਵੀ ਉਸ ਗੱਲ ਦਾ ਜ਼ਿਕਰ ਹੋਇਆ ਸੀ
ਤੇ ਉਹ ਵੀ ਫੋਨ ਕਾਲ ਦੇ ਜਿਹੜੇ ਸ਼ੁਰੂਆਤੀ ਕੁਝ ਸਮਾਂ ਸੀ ਇਨ ਬਿਟਵੀਨ ਦ ਫਰਸਟ ਹਾਫ ਆਫ ਦ ਕਾਲ,
ਤੇ ਅੱਗੋਂ ਫਿਰ ਮਾਰਕ ਕਾਰਨੀ ਨੇ ਕਥਿਤ ਤੌਰ ਤੇ ਇਹ ਕਿਹਾ ਕਿ ਵੀਲ ਅਗਰੀ ਟੂ ਡਿਸਐਗਰੀ, ਲੈਟਸ ਅਗਰੀ ਟੂ ਡਿਸਐਗਰੀ,
ਜੋ ਕਿ PMO ਹੁਣ ਕਹਿ ਰਹੇ ਨੇ ਕਿ ਉਹਨਾਂ ਨੇ ਇਦਾਂ ਨਹੀਂ ਕਿਹਾ, ਪਰ ਕਿਹਾ ਕਿ ਇਹ ਨਹੀਂ ਦੱਸਿਆ
ਤੇ ਉਹ ਇਹ ਵੀ ਨਹੀਂ ਡਿਨਾਈ ਕਰ ਰਹੇ ਕਿ ਡੋਨਲਡ ਟਰੰਪ ਨੇ ਇਦਾਂ ਨਹੀਂ ਕਿਹਾ ਸੀ
ਜੀ ਜੀ, ਯੈਸ,
ਕਿ 51st ਸਟੇਟ ਦਾ ਜ਼ਿਕਰ ਨਹੀਂ ਸੀ ਕੀਤਾ
ਉਸ ਕਾਲ
ਤੇ ਪੂਰੀ ਕੈਂਪੇਨ ਦੇ ਵਿੱਚ, ਮਤਲਬ ਅੰਟਿਲ ਲਾਸਟ ਈਵਨਿੰਗ ਇੱਥੇ ਆਪਣੇ ਸਰੀ ਦੇ ਵਿੱਚ ਉਹਨਾਂ ਨੇ ਜਦੋਂ ਕੱਲ੍ਹ ਕਲੋਵਰਡੇਲ ਦੇ ਵਿੱਚ ਰੈਲੀ ਕੀਤੀ ਆ ਉੱਥੇ ਵੀ ਉਹਨਾਂ ਨੇ ਕਿਹਾ ਕਹਿੰਦੇ ਦੇਖ ਲਓ ਡੋਨਲਡ ਟਰੰਪ ਫਿਰ ਹੁਣ ਸਾਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕਰ ਰਹੇ ਨੇ ਤੇ ਵੀ ਮੈਨੂੰ ਤੁਸੀਂ ਪ੍ਰਾਈਮ ਮਿਨਿਸਟਰ ਬਣਾਓ ਤੇ ਮੈਂ ਕ੍ਰਾਈਸਿਸ ਦੇ ਨਾਲ ਡੀਲ ਕਰਦਾ, ਸਭ ਤੋਂ ਵਧੀਆ ਕੈਂਡੀਡੇਟ ਮੈਂ ਹਾਂ ਡੋਨਲਡ ਟਰੰਪ ਨਾਲ ਡੀਲ ਕਰਨ ਲਈ, ਪਰ ਗੱਲਬਾਤ ਜਿੱਥੋਂ ਸ਼ੁਰੂ ਹੋਈ ਸੀ ਜਿਸ ਆਧਾਰ ਤੇ ਗੱਲ ਕਹਿ ਰਹੇ ਨੇ ਵੀ ਦੇਖ ਲਓ ਵੀ 28 ਮਾਰਚ ਨੂੰ ਇੱਕੋ ਵਾਰ ਫੋਨ ਤੇ ਗੱਲ ਕੀਤੀ ਹੈ ਤੇ ਉਹਨਾਂ ਨੇ ਕਿੰਨੀ ਇੱਜ਼ਤ ਕੀਤੀ, ਪਰ ਉਹ ਤਾਂ ਫਿਰ ਝੂਠ ਨਿਕਲੀ ਗੱਲ,
ਪਰ ਜਿਹੜੀ ਉਹ ਇੱਜ਼ਤ ਆ ਜਿਹੜੀ ਜੇ ਟਰੰਪ ਦੀ ਤੁਸੀਂ ਸੋਸ਼ਲ ਮੀਡੀਆ ਵਾਲੀ ਪੋਸਟ ਵੇਖੋ ਉਦੋਂ ਫਿਰ ਜਿਹੜੀ ਇਹ
ਉਹਦੇ ਵਿੱਚ ਉਹਨਾਂ ਨੇ ਨਹੀਂ ਸੀ ਕਿਹਾ, ਗਵਰਨਰ ਵੀ ਨਹੀਂ ਸੀ ਕਿਹਾ ਤੇ 51st ਸਟੇਟ ਦਾ ਵੀ ਜ਼ਿਕਰ ਨਹੀਂ ਸੀ ਕੀਤਾ,
ਉਹਦੇ ਟਰੰਪ ਦੀ ਟੋਨ ਬੜੀ ਬਦਲੀ ਸੀ ਵਾਸੂ ਜੀ, ਉਹਦੇ 'ਚ ਤਾਂ ਟਰੰਪ ਈਵਨ ਰੋਟ ਸਮਥਿੰਗ ਲਾਈਕ ਯੂ ਨੋ ਵੈਰੀ ਨਾਈਸ ਕਨਵਰਸੇਸ਼ਨ, ਵੀ ਵਿਲ ਵਰਕ ਟੁਗੇਦਰ, ਵੀ ਅਗਰੀਡ ਟੂ ਟਾਕ ਆਫਟਰ April 28th ਵੀ ਜਿਹੜਾ ਵੀ ਅਗਲਾ ਪ੍ਰਧਾਨ ਮੰਤਰੀ ਬਣਦਾ, ਸਗੋਂ ਉਦੋਂ ਇੰਜ ਇੱਕ ਲਾਈਨ ਲਿਖੀ ਸੀ ਟਰੰਪ ਦੀ, ਉਹ ਲੱਗਦਾ ਇਹ ਸੀ ਜਿਵੇਂ ਉਹਨਾਂ ਨੇ ਮਾਰਕ ਕਾਰਨੀ ਨੂੰ ਐਂਡੋਰਸ ਕਰਤਾ ਹੋਵੇ, ਕਿ ਰਿਮੈਂਬਰ ਹੀ ਸੈਡ ਹੀ ਰੋਟ ਸਮਥਿੰਗ ਟੂ ਦੀ ਇਫੈਕਟ ਕਿ ਅਸੀਂ ਦੋਹਾਂ ਨੇ ਇਸ ਗੱਲ 'ਤੇ ਸਹਿਮਤੀ ਜਿਤਾਈ ਕਿ 28 ਅਪ੍ਰੈਲ ਤੋਂ ਬਾਅਦ ਅਸੀਂ ਗੱਲ ਕਰਾਂਗੇ 28 ਅਪ੍ਰੈਲ ਤੋਂ ਬਾਅਦ ਤਾਂ ਉਹੀ ਵਿਅਕਤੀ ਗੱਲ ਕਰੂ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਆ,
ਪਰ ਉਹੀ ਨਾ ਵਿਜੇ ਜੀ ਡੋਨਲਡ ਟਰੰਪ ਦਾ ਕੁਝ ਪਤਾ ਲੱਗਦਾ, ਜਿਵੇਂ ਹੁਣ ਕੱਲ੍ਹ ਡੋਨਲਡ ਟਰੰਪ ਚੀਨ ਬਾਰੇ ਗੱਲ ਕਰ ਰਹੇ ਸੀ ਤੇ ਚੀਨ ਬਾਰੇ ਗੱਲ ਕਰਦੇ ਕਰਦੇ ਰਿਪੋਰਟਰਸ ਨੇ ਪੁੱਛਿਆ ਕਹਿੰਦੇ ਤੁਹਾਡੀ ਉਹਨਾਂ ਨਾਲ ਗੱਲਬਾਤ ਹੋ ਰਹੀ ਆ, ਹੋ ਰਹੀ ਆ, ਕਹਿੰਦੇ ਐਕਟਿਵਲੀ ਹੋ ਰਹੀ ਆ, ਕਹਿੰਦੇ ਐਵਰੀਥਿੰਗ ਇਜ਼ ਐਕਟਿਵ, ਉਹਨਾਂ ਕਲੇਮ ਬੇਸਿਕਲੀ ਇਹ ਕੀਤਾ ਵੀ ਡੇਲੀ ਬੇਸਿਸ ਤੇ ਚਾਈਨਾ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਹੈ, ਚਾਈਨਾ ਵਾਲੇ ਕਹਿੰਦੇ ਫੇਕ ਨਿਊਜ਼, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਹਿੰਦੇ ਕੋਈ ਇਦਾਂ ਦੀ ਗੱਲ ਹੀ ਨਹੀਂ। ਡੋਨਲਡ ਟਰੰਪ ਨੇ ਵੀ ਇੰਸਿਨੂਏਟ ਕੀਤਾ ਕੱਲ ਕਿ ਚਾਈਨਾ ਨੇ ਰੀਚ ਆਊਟ ਕੀਤਾ ਸਾਨੂੰ, ਉਹ ਕਹਿੰਦੇ ਅਸੀਂ ਕੀਤਾ ਹੀ ਕੋਈ,
ਚਾਈਨਾ ਨੇ ਇਹ ਕਿਹਾ ਵੀ ਅਸੀਂ ਜਿਹੜੇ ਵੀ ਕੋਈ ਆਹ ਯੂਨੀਲੈਟਰਲ ਟੈਰਿਫਸ ਲਗਾਏ ਹੋਏ ਨੇ ਅਮਰੀਕਾ ਨੇ, ਕਹਿੰਦੇ ਵੀ ਅਸੀਂ ਉਹਨਾਂ ਨੂੰ ਵੀ ਅਮਰੀਕਾ ਵਾਲੇ ਹਟਾਉਣ ਉਹਨਾਂ ਨੂੰ, ਵੀ ਅਸੀਂ ਇਹ ਨਹੀਂ ਕਰਨਾ ਵੀ ਅਸੀਂ ਪਹਿਲਾਂ ਆਪਣੇ ਵੱਲੋਂ ਕੋਈ ਕਦਮ ਵਧਾਈਏ, ਤੇ ਇੱਧਰੋਂ ਹੁਣ ਸਕਾਟ ਬੈਸੈਂਟ ਕਹਿੰਦੇ ਨੇ ਕਿ ਜੀ ਯੂਨੀਲੈਟਰਲੀ ਅਸੀਂ ਕੋਈ ਟੈਰਿਫ ਹਟਾਉਣਾ ਹੀ ਨਹੀਂ। ਟਰੰਪ ਨੇ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕਿ ਜਿਹੜੇ ਚਾਈਨਾ ਦੇ ਉੱਪਰ ਟੈਰਿਫ ਇਹਨੇ 145% ਟੈਰਿਫ ਬਹੁਤ ਜ਼ਿਆਦਾ ਹੁੰਦਾ, ਅਸੀਂ ਉਹਨੂੰ ਘਟਾ ਦਿਆਂਗੇ ਥੋੜ੍ਹਾ ਜਿਹਾ। ਉਹ ਸੰਕੇਤ ਇਹ ਸੀ ਵੀ ਅਸੀਂ ਟੈਰਿਫ ਘਟਾ ਕੇ ਗੱਲਬਾਤ ਸ਼ੁਰੂ ਕਰਨ ਦਾ ਆਧਾਰ ਬਣਾ ਸਕਦੇ ਹਾਂ ਵੀ ਪਹਿਲਾਂ ਅਸੀਂ ਪਹਿਲ ਕਰ ਲਾਂਗੇ, ਪਰ ਸਕਾਟ ਬੈਸੈਂਟ ਨੇ ਫਿਰ ਉਸ ਗੱਲ ਨੂੰ ਮੋੜਾ ਪਾ ਦਿੱਤਾ ਕਿ ਜੀ ਅਸੀਂ ਪਹਿਲ ਕਰਕੇ ਯੂਨੀਲੈਟਰਲੀ ਵੀ ਇੱਕ ਪਾਸੜ ਟੈਰਿਫ ਅਸੀਂ ਨਹੀਂ ਹਟਾਵਾਂਗੇ, ਦੂਜੇ ਪਾਸਿਓਂ ਵੀ ਕੋਈ ਨਾ ਕੋਈ ਅੱਗਿਓਂ ਕਦਮ ਵਧਾਏ ਜਾਣ। ਇਹਦੇ ਨਾਲ ਬਸ ਵੀ ਜੁੜਦੀ ਗੱਲ ਇੱਕ ਇਹ ਵੀ ਕਰ ਲਈਏ, ਜਿਹੜੇ ਕੈਨੇਡਾ ਦੇ ਵਿੱਚ ਚਾਈਨਾ ਦੇ ਅੰਬੈਸਡਰ ਨੇ ਵੈਂਗ ਡੀ, ਉਹਨਾਂ ਨੇ ਇਹ ਗੱਲ ਕਹੀ ਆ ਵੀ ਕੈਨੇਡਾ ਦੇ ਨਾਲ ਚਾਈਨਾ ਦੋਸਤੀ ਕਰਨ ਨੂੰ ਤਿਆਰ ਹੈ, ਕਹਿੰਦੇ ਅਸੀਂ ਤੁਹਾਡਾ ਤੁਹਾਡੇ ਲਈ ਖਤਰਾ ਨਹੀਂ ਆ, ਅਸੀਂ ਤਾਂ ਤੁਹਾਡੇ ਲਈ ਇੱਕ ਮੌਕਾ ਹੈਗੇ ਹਾਂ,
ਓਪਰਚੁਨਿਟੀ, ਕਹਿੰਦੇ ਵੀ ਤੁਹਾਡੇ ਨਾਲ ਪਾਰਟਨਰਸ਼ਿਪ ਕਰਨ ਲਈ ਅਸੀਂ ਤਿਆਰ ਹਾਂ, ਅਤੇ ਕਹਿੰਦੇ ਅਸੀਂ ਚੁੱਪ ਚਾਪ ਦੇਖ ਰਹੇ ਹਾਂ ਕਿ ਕਿਵੇਂ ਕਹਿੰਦੇ ਕੈਨੇਡਾ ਡਟਿਆ ਹੋਇਆ ਅਮਰੀਕਾ ਅੱਗੇ ਝੁੱਕ ਨਹੀਂ ਰਿਹਾ, ਝੁਕੇਗਾ ਨਹੀਂ ਸਾਲਾ ਜਿਹੜੀ ਉਹ
ਪੁਸ਼ਪਾ।
ਕਹਿੰਦੇ ਅਸੀਂ ਨੋਟਿਸ ਕਰ ਰਹੇ ਹਾਂ ਅਤੇ ਕਹਿੰਦੇ ਸਾਨੂੰ ਚੰਗਾ ਲੱਗ ਰਿਹਾ, ਅਤੇ ਕਹਿੰਦੇ ਆਓ ਵੀ ਸਾਡੇ ਨਾਲ ਦੋਸਤੀ ਕਰ ਲਓ, ਅਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਪਾਰਟਨਰਸ਼ਿਪ ਕਰਨ ਲਈ ਤਿਆਰ ਹਾਂ ਟੂ ਪੁਸ਼ ਬੈਕ ਅਗੇਂਸਟ ਅਮੈਰੀਕਨ ਬੁਲੀਇੰਗ।
ਸੋ ਇਸੇ ਤਰ੍ਹਾਂ ਦੀ ਬਸ ਜੀ ਗੱਲ ਕੁਝ ਯੂਰੋਪੀਅਨ ਯੂਨੀਅਨ ਅਤੇ ਚਾਈਨਾ ਦੇ ਵਿਚਕਾਰ ਵੀ ਕੁਝ ਸੰਕੇਤ ਆਉਂਦੇ ਪਏ ਨੇ ਕਿ ਯੂਰੋਪੀਅਨ ਯੂਨੀਅਨ ਅਤੇ ਚਾਈਨਾ ਵਿਚਕਾਰ ਵੀ ਕੋਈ ਟ੍ਰੇਡ ਨੂੰ ਲੈ ਕੇ ਜਾਂ ਕੁਝ ਚੀਜ਼ਾਂ ਦੀ ਕਹਿ ਲਓ ਕੁਝ ਜਿਹੜੇ ਸਮਾਨ ਦੀ ਆਵਾਜਾਈ ਨੂੰ ਈਜ਼ ਆਊਟ ਕਰਨ ਨੂੰ ਲੈ ਕੇ ਕੁਝ ਸਹਿਮਤੀ ਬਣ ਸਕਦੀ ਆ। ਐਂਡ ਕੁਡ ਦੈਟ ਸਟਾਰਟ ਵਿਦ ਚਾਈਨੀਜ਼ ਇਲੈਕਟ੍ਰਿਕ ਵਹੀਕਲਸ?
ਯਾ ਸੋ ਅਬਾਊਟ ਇਲੈਕਟ੍ਰਿਕ ਵਹੀਕਲਸ, ਸੋ ਅੱਜ ਪੀਅਰ ਪੋਲੀਐਵ ਨੇ ਅੱਜ ਮੇਰੇ ਖਿਆਲ ਨੋਵਾ ਸਕੋਸ਼ੀਆ ਦੇ ਵਿੱਚ ਇਵੈਂਟ ਕੀਤਾ ਹੈਲੀਫੈਕਸ ਦੇ ਵਿੱਚ, ਅਤੇ ਉੱਥੇ ਉਹਨਾਂ ਨੇ ਕਿਹਾ ਕਹਿੰਦੇ ਕਿ ਗੱਡੀਆਂ ਜਿਹੜੀਆਂ ਵੀ ਕੈਨੇਡਾ ਦੇ ਵਿੱਚ ਬਣਨਗੀਆਂ ਖਾਸ ਤੌਰ 'ਤੇ ਗੈਸੋਲੀਨ ਵਹੀਕਲਸ ਦੀ ਉਹ ਗੱਲ ਕਰ ਰਹੇ ਸੀ, ਕਹਿੰਦੇ ਵੀ ਗੈਸੋਲੀਨ ਵਹੀਕਲਸ ਦੇ ਉੱਤੇ ਲਿਬਰਲਸ ਨੇ ਜਿਵੇਂ ਟੈਕਸ ਲਗਾ ਦਿੱਤਾ, ਸੋ ਇਹ ਗੱਲ ਮਤਲਬ ਮੁਕੰਮਲ ਤੌਰ 'ਤੇ ਤਾਂ ਸੱਚ ਹੈ ਨਹੀਂ,
ਈਵੀ ਮੈਂਡੇਟ,
ਸੋ ਈਵੀ ਮੈਂਡੇਟਸ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਵੀ ਜਿਹੜੇ ਹੁਣ ਉਹ ਸਾਰੇ ਆਟੋ ਮੈਨੂਫੈਕਚਰਸ ਨੂੰ ਕਹਿ ਰਹੇ ਨੇ ਕਿ 2035 ਤੱਕ ਆਪਣੀ ਸਾਰੀ ਜਿਹੜੀ ਤੁਸੀਂ ਸਪਲਾਈ ਚੇਨ ਬਦਲ ਲਓ, ਆਪਣੀ ਸਾਰੀ ਤੁਸੀਂ ਪ੍ਰੋਡਕਸ਼ਨ ਫੈਸਿਲਿਟੀਜ਼ ਦੇ ਵਿੱਚ ਤਰਮੀਮਾ ਕਰ ਲਓ ਕਿ 2035 ਤੋਂ ਬਾਅਦ ਜਿਹੜਾ ਵੀ ਵਾਹਨ ਵਿਕੇਗਾ ਉਹ ਜ਼ੀਰੋ ਐਮਿਸ਼ਨ ਹੋਣਾ ਚਾਹੀਦਾ। ਉਹਦੇ ਕਰਕੇ ਕਹਿੰਦੇ ਇਟਸ ਡਰਾਈਵਿੰਗ ਅਪ ਦਾ ਕੋਸਟ ਆਫ ਗੈਸੋਲੀਨ ਵਹੀਕਲਸ, ਕਹਿੰਦੇ ਅਸੀਂ ਉਹ ਮੈਂਡੇਟਸ ਹਟਾ ਦੇਵਾਂਗੇ ਕਿ ਜਿਹੜੇ 2035 ਵਾਲਾ ਕਹਿੰਦੇ ਤਲਵਾਰ ਜਿਹੜੀ ਲਟਕ ਰਹੀ ਹੈ, ਕਹਿੰਦੇ ਅਸੀਂ ਉਹਨੂੰ ਹਟਾ ਦੇਣਾ। ਇਟ ਵਿਲ ਬੀ ਯੋਰ ਚੋਇਸ ਕਿ ਤੁਸੀਂ ਇਲੈਕਟ੍ਰਿਕ ਵਹੀਕਲ ਖਰੀਦਣਾ ਕਿ ਗੈਸੋਲੀਨ, ਕਹਿੰਦੇ ਪਰ ਮੈਂ ਕਹਿੰਦੇ ਆਈ ਸੇ ਦਿਸ ਮਚ ਕਿ ਤੁਸੀਂ ਕੈਨੇਡਾ ਦੇ ਵਿੱਚ ਕੋਈ ਵੀ ਵਾਹਨ ਖਰੀਦੋ, ਭਾਵੇਂ ਇਲੈਕਟ੍ਰਿਕ ਭਾਵੇਂ ਕੈਨੇਡੀਅਨ, ਜੇ ਉਹ ਕੈਨੇਡਾ ਦੇ ਵਿੱਚ ਬਣਿਆ ਹੋਇਆ ਉਹ ਤੋਂ ਕਹਿੰਦੇ ਅਸੀਂ GST ਹਟਾ ਦੇਵਾਂਗੇ।
ਵੈਸੇ ਇਹ ਜਿਹੜਾ ਆਈਡੀਆ ਓਰਿਜਨਲ ਇਹ NDP ਦੇ ਜਗਮੀਤ ਸਿੰਘ ਦਾ ਸੀ, ਜਦੋਂ ਉਹਨਾਂ ਨੇ ਇਹ ਗੱਲ ਆਖੀ ਸੀ ਵੀ ਕੈਨੇਡੀਅਨ ਮੇਡ, ਉਹਨਾਂ ਨੇ ਤਾਂ ਕੈਨੇਡੀਅਨ ਮੇਡ ਵਹੀਕਲਸ ਦੀ ਗੱਲ ਹੀ ਕੀਤੀ ਸੀ ਉਹਨਾਂ ਨੇ, ਨੋਟ ਜਸਟ EVs, ਵੀ ਉਹਨਾਂ ਦੇ ਉੱਪਰੋਂ GST ਹਟਾਵਾਂਗੇ। ਇਹ ਵੀ ਡਿਊਰਿੰਗ ਦਾ ਕੈਂਪੇਨ ਅਰਲੀ ਡੇਜ਼ ਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ, ਫਿਰ 3 ਕੁ ਦਿਨ ਬਾਅਦ ਕੰਜ਼ਰਵੇਟਿਵ ਦੇ ਪੀਅਰ ਪੋਲੀਐਵ ਨੇ ਵੀ ਇਹੀ ਗੱਲ ਦੁਹਰਾ ਦਿੱਤੀ ਸੀ,
ਤੇ ਅੱਜ ਵੀ ਉਹਨਾਂ ਨੇ ਉਹੀ ਗੱਲ ਕਹੀ ਹੈ
ਜੀ।
ਮੈਸੇਜ ਆਇਆ ਵਜੇ ਜੀ ਇੱਕ ਮਨਪ੍ਰੀਤ ਧਾਲੀਵਾਲ ਜੀ ਦਾ, ਉਹਨਾਂ ਨੇ ਸਾਡੇ ਬਹੁਤ ਸਾਰੇ ਲਿਸਨਰ ਜਾਣਦੇ ਹੀ ਨੇ, ਕਹਿੰਦੇ ਉਹਨਾਂ ਪੁੱਛਿਆ ਕਹਿੰਦੇ ਵੀ ਜਿਹੜੀਆਂ ਵੋਟਾਂ ਪੈਣੀਆਂ ਸੋਮਵਾਰ ਵੀ ਉਹ 9 ਵਜੇ ਰਾਤ ਤੱਕ ਪੈਣੀਆਂ, ਕਹਿੰਦੇ ਪੈਸੀਫਿਕ ਟਾਈਮ ਕਿ ਈਸਟਰਨ ਟਾਈਮ? ਸੋ ਇਹਦੇ ਵਿੱਚ ਹੁਣ ਇਹ ਗੱਲ ਅਸੀਂ ਸਮਝੀਏ ਕਿ ਕਹਿੰਦੇ ਫਿਰ ਜੇ ਕਹਿੰਦੇ ਪੈਸੀਫਿਕ ਟਾਈਮ ਆ ਤੇ ਕਹਿੰਦੇ ਫਿਰ ਇਹਦਾ ਮਤਲਬ ਤਾਂ ਇਹ ਹੋਇਆ ਕਿ ਸਾਡੇ ਇੱਥੇ ਵੋਟਾਂ ਪੈ ਰਹੀਆਂ ਹੋਣਗੀਆਂ ਤੇ ਉਧਰ ਈਸਟਰਨ ਕੈਨੇਡਾ ਦੇ ਵਿੱਚ ਕਾਊਂਟਿੰਗ ਸ਼ੁਰੂ ਵੀ ਹੋ ਜਾਏਗੀ।
ਸੋ ਇਲੈਕਸ਼ਨਸ ਕੈਨੇਡਾ ਦੇ ਰਿਪ੍ਰੈਜ਼ੈਂਟੇਟਿਵ ਕੱਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਉਹਨਾਂ ਨੂੰ ਪੁੱਛਿਆ ਸੀ ਇਹ ਕਿ ਦੱਸੋ ਜੀ ਆਹ ਕੀ ਹਿਸਾਬ ਕਿਤਾਬ ਹੋਣਾ ਵੋਟਾਂ ਦੀ ਗਿਣਤੀ ਕਦੋਂ ਸ਼ੁਰੂ ਹੋਊ, ਕਿਉਂਕਿ ਉੱਥੇ ਤਾਂ ਐਟਲਾਂਟਿਕ ਕੈਨੇਡਾ ਤਾਂ 4.5 ਘੰਟੇ ਅੱਗੇ ਆਪਣੇ ਤੋਂ। ਸੋ ਉਹਨਾਂ ਨੇ ਕਿਹਾ ਵੀ ਅਸੀਂ ਥੋੜ੍ਹਾ ਜਿਹਾ ਟਾਈਮਿੰਗ ਇਸ ਹਿਸਾਬ ਨਾਲ ਰੱਖੀਏ ਵੀ ਬਹੁਤਾ ਇੱਦਾਂ ਨਾ ਹੋਵੇ ਵੀ ਐਡਵਾਂਸ ਦੇ ਇੱਥੇ ਅਜੇ ਵੋਟਾਂ ਪੈਂਦੀਆਂ ਹੀ ਹੋਣ ਅਤੇ ਉੱਥੇ 4 ਘੰਟੇ ਪਹਿਲਾਂ ਨਤੀਜੇ ਆਉਣੇ ਸ਼ੁਰੂ ਹੋ ਜਾਣ। ਸੋ ਵਟਸ ਕੈਨ ਹੈਪਨ, ਇੱਥੇ ਆਪਣੇ ਵੋਟਾਂ ਪੈਣੀਆਂ 7 ਵਜੇ ਤੱਕ ਜਿਹੜੇ ਪੋਲਿੰਗ ਸਟੇਸ਼ਨ ਖੁੱਲ੍ਹੇ ਰਹਿਣਗੇ, ਜਿਹੜੇ ਵੋਟਿੰਗ ਰਿਜ਼ਲਟ
7 PM ਪੈਸੀਫਿਕ ਟਾਈਮ,
ਪੈਸੀਫਿਕ ਟਾਈਮ ਜਿਹੜੇ ਜਿਹੜੇ ਟ੍ਰੈਂਡਸ ਨੇ,
ਐਡਵਾਂਸ ਪੋਲਿੰਗ ਵਾਲਾ 9 ਵਜੇ ਤੱਕ ਸੀ ਰਾਤ ਦੇ,
ਹਾਂਜੀ।
ਸੋ ਜਿਹੜੇ 28 April ਨੂੰ ਜਿਹੜੀ ਵੋਟਿੰਗ ਹੋਣੀ ਆ ਉਹ 7 ਵਜੇ ਤੱਕ ਹੈ,
7 to 7 ਆ। ਤੇ ਉਹਨਾਂ ਨੇ ਇੱਕ ਹੋਰ ਇਹ ਗੱਲ ਦੱਸੀ ਆ ਕਿ ਜਿਹੜੇ ਨਤੀਜੇ ਨੇ ਉਹ ਸ਼ਾਮੀ 6 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ ਫਰੋਮ ਬੈਕ ਈਸਟ। ਸੋ ਜਿਹੜੇ ਕੁਝ ਟ੍ਰੈਂਡਸ ਨੇ, ਅਜੇ ਇੱਥੇ ਫਾਈਨਲ ਆਵਰ ਆਫ ਵੋਟਿੰਗ ਪਿਆ ਹੋਏਗਾ, ਜਦੋਂ ਈਸਟਰਨ ਕੈਨੇਡਾ ਦੇ ਵਿੱਚੋਂ ਟ੍ਰੈਂਡਸ ਆਉਣੇ ਸ਼ੁਰੂ ਹੋ ਜਾਣਗੇ। ਇਹਨੂੰ ਲੈ ਕੇ ਵੀ ਨਾ ਦੇਖੋ ਹਮੇਸ਼ਾ ਇੱਕ ਸਵਾਲ ਰਹਿੰਦਾ, ਐਟਲਾਂਟਿਕ ਕੈਨੇਡਾ ਦੇ ਵਿੱਚੋਂ ਇਹ ਨਾ 2015 ਚ ਹੋਇਆ ਸੀ ਬਸ ਜੀ, 2015 ਚ ਨਤੀਜੇ ਬੜੀ ਛੇਤੀ ਆਉਣੇ ਸ਼ੁਰੂ ਹੋ ਗਏ ਸੀ। ਉਹਨੇ ਲੋਕਾਂ ਦਾ ਹੀ ਹੋ ਸਕਦਾ ਕਿ ਵੋਟ ਇੰਪੈਕਟ ਕਰ ਦਿੱਤੀ ਹੋਵੇ,
ਇਹਨੂੰ ਕੀ ਕਹੀਏ, ਡੋਮੈਸਟਿਕ ਇੰਟਰਫੇਰੈਂਸ।
ਸਹੀ ਗੱਲ ਆ ਕਿ ਜੇ ਤੁਸੀਂ ਇੰਨੀ ਦੇਰ ਇੰਤਜ਼ਾਰ ਕਰ ਸਕਦੇ ਹੋ, ਇੱਕ ਘੰਟਾ ਹੋਰ ਟਿਕੇ ਰਹੋ, ਜਾਂ ਫਿਰ ਵੈਸਟਰਨ ਕੈਨੇਡਾ ਵਾਲਿਆਂ ਨੂੰ ਇਹ ਕਹਿ ਦਿਓ ਕਿ ਜੀ ਤੁਹਾਨੂੰ ਇੱਕ ਘੰਟਾ ਵੋਟ ਪਾਉਣ ਨੂੰ ਘੱਟ ਮਿਲੇਗਾ। ਆਈ ਮੀਨ ਇਫ, ਕਿਉਂਕਿ ਇਹ ਠੀਕ ਨਹੀਂ ਕਿ ਜਦੋਂ ਇੱਥੇ ਬੰਦੇ ਅਜੇ ਵੀ ਵੋਟ ਪਾਉਣ ਵਾਸਤੇ ਖੜੇ ਨੇ, ਇੱਕ ਕਿਉਂਕਿ ਰੂਲ ਕੀ ਆ ਵਾਸੂ ਜੀ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਜੇ ਕੋਈ 7 ਵਜੇ ਤੱਕ ਵੀ ਪੋਲਿੰਗ ਸਟੇਸ਼ਨ ਦੀ ਲਾਈਨ 'ਚ ਜਾ ਕੇ ਲੱਗ ਜਾਂਦਾ ਤਾਂ ਉਹਨਾਂ ਦੀ ਵੋਟ ਭੁਗਤਾਈ ਜਾਏਗੀ। ਅਤੇ ਇਹਦਾ ਮਤਲਬ ਇਹ ਹੈ ਕਿ ਜੇ ਤੁਹਾਨੂੰ 6 ਵਜੇ ਪਤਾ ਲੱਗ ਗਿਆ ਕਿ ਐਟਲਾਂਟਿਕ ਕੈਨੇਡਾ ਦੀਆਂ ਲਗਭਗ 30 ਸੀਟਾਂ 'ਤੇ ਕੀ ਚੱਲ ਰਿਹਾ, ਦੈਟ ਕੁਡ ਇਨਫਲੂਐਂਸ ਦ ਵੋਟ ਹੀਅਰ। ਅਤੇ ਕਈ ਵਾਰੀ ਇਹ 2015 'ਚ ਹੋਇਆ ਸੀ, ਜਦੋਂ ਚੇਂਜ ਆਫ ਗਾਰਡ ਹੋਇਆ ਨਾ, ਚੇਂਜ ਆਫ ਗਵਰਨਮੈਂਟ ਹੋਇਆ, ਉਦੋਂ ਐਟਲਾਂਟਿਕ ਕੈਨੇਡਾ ਤੋਂ ਜਦੋਂ ਨਤੀਜੇ ਆਉਣ ਲੱਗੇ, ਉੱਥੇ ਜਿਹੜਾ ਪੂਰਾ ਟ੍ਰੈਂਡ ਸੀ ਉਹ ਪ੍ਰੋ ਲਿਬਰਲ ਸੀ, ਉਹਦੇ ਕਰਕੇ ਕੁਝ ਲੋਕਾਂ ਦੀ ਵੋਟ ਇੱਥੇ ਐਲਬਰਟਾ ਦੇ ਵਿੱਚ ਅਤੇ BC ਦੇ ਵਿੱਚ ਇੰਪੈਕਟ ਹੋ ਗਈ ਹੋਈ ਸੀ।
ਕੱਲ੍ਹ ਸ਼ਾਮ ਵਾਲੇ ਸ਼ੋਅ ਦੇ ਵਿੱਚ ਸਾਡੇ ਇੱਕ ਲਿਸਨਰ ਦਾ ਮੈਸੇਜ ਆਇਆ
ਜੀ,
ਅਤੇ ਉਹਨਾਂ ਨੇ ਪੁੱਛਿਆ, ਕਹਿੰਦੇ ਵੀ ਕੋਈ ਇੱਦਾਂ ਦੀ ਵੈਬਸਾਈਟ ਦੱਸੋ ਜਿੱਥੋਂ ਪਤਾ ਲੱਗੇ ਕਿ ਵੀ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ, ਕਿਹੜੀ ਪਿੱਛੇ ਚੱਲ ਰਹੀ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਇਹਦੇ ਵਿੱਚ ਆਪਣਾ ਸਮਾਂ ਜ਼ਾਇਆ ਨਾ ਕਰੋ
ਜੀ,
ਕਿ ਇਹ ਦੇਖ ਕੇ ਹਰਗਿਜ਼ ਵੋਟ ਨਾ ਪਾਓ ਕਿ ਕਿਹੜੀ ਪਾਰਟੀ ਸਰਕਾਰ ਬਣਨੀ ਹੈ, ਕਿਹਦੀ ਨਹੀਂ ਬਣਨੀ। ਸਮਾਂ ਜੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ, ਪਾਰਟੀਆਂ ਦੇ ਪਲੇਟਫਾਰਮ ਸਟੱਡੀ ਕਰੋ, ਪਾਰਟੀਆਂ ਦੇ ਪ੍ਰੋਮਿਸਿਸ ਕੀ ਨੇ ਉਹਨਾਂ ਨੂੰ ਫੋਲੋ ਕਰੋ, ਜਿਹੜੀਆਂ ਪ੍ਰੈਸ ਕਾਨਫਰੰਸਿਸ ਹੋ ਰਹੀਆਂ ਨੇ, ਜਿਹੜੀਆਂ ਰੈਲੀਆਂ ਕਰ ਰਹੇ ਨੇ, ਕਿਸ ਸ਼ੈਲੀ ਦੇ ਵਿੱਚ ਗੱਲ ਕਰ ਰਹੇ ਨੇ, ਗੱਲ ਕਰਨ ਦਾ ਤਰੀਕਾ ਕੀ ਆ, ਕੀ ਲੱਗਦਾ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ। ਮੇਕ ਯੂਰ ਓਨ ਇੰਟੈਲੀਜੈਂਟ ਡਿਸੀਜਨ
ਜੀ,
ਐਂਡ ਇਨਫੋਰਮਡ ਡਿਸੀਜਨ
ਜਿਹੜੀ ਆਪਾਂ ਕੱਲ ਸਵੇਰੇ
ਉਹਦੇ ਆਧਾਰ ਤੇ ਵੋਟ ਪਾਓ। ਇਹ ਨਾ ਦੇਖੋ ਵੀ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਚੱਲ ਰਿਹਾ, ਕਿਸੇ ਦੇ ਕਹੇ ਤੇ ਵੋਟ ਨਾ ਪਾਓ, ਕਿਸੇ ਤੋਂ ਕੋਈ ਗੱਲ ਸੁਣ ਕੇ ਵੋਟ ਨਾ ਪਾਓ। ਲੀਡਰਸ ਜੋ ਕਹਿ ਰਹੇ ਨੇ, ਕੈਂਡੀਡੇਟਸ ਜੋ ਕਹਿ ਰਹੇ ਨੇ, ਉਹਨਾਂ ਦਾ ਪਲੇਟਫਾਰਮ ਜੋ ਕਹਿ ਰਿਹਾ, ਉਹਦੇ ਆਧਾਰ ਤੇ ਵੋਟ ਪਾਓ।
ਬਿਲਕੁਲ, ਤੇ ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ, ਅਸੀਂ ਕੱਲ੍ਹ ਹੀ ਗੱਲ ਕਰਕੇ ਹਟੇ ਹਾਂ, ਇਹ ਕੱਲ੍ਹ ਵਾਲੇ ਪ੍ਰੋਗਰਾਮ ਦੀ ਪੋਡਕਾਸਟ ਤੁਸੀਂ ਸਪੋਟੀਫਾਈ ਤੇ ਜਾਂ ਸਾਡੇ ਯੂਟਿਊਬ ਕਨੈਕਟ ਮੀਡੀਆ ਨੈਟਵਰਕ ਵਾਲੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ, ਵੈਨਸਡੇ ਵਾਲੀ ਜਿਹੜੀ ਸਾਡੀ ਡਿਸਕਸ਼ਨ ਸੀ ਨਿਊਜ਼ ਟੇਕ ਵੇ ਦੀ, ਕਿ ਜੇ ਤੁਸੀਂ ਹੋਰ ਜ਼ਿਆਦਾ ਥੋੜ੍ਹੀ ਪ੍ਰੋਪਰ ਰਿਸਰਚ ਕਰਨੀ ਹੈ, ਜੇ ਅੱਧਾ ਪੌਣਾ ਘੰਟਾ ਹੋਰ ਹੈਗਾ, ਤਾਂ ਫਿਰ ਕਿਵੇਂ ਤੁਸੀਂ ਸਰਚ ਕਰਕੇ ਵੀ ਵੇਖ ਸਕਦੇ ਹੋ ਕਿ ਪਹਿਲੇ ਬੀਤੇ ਸਾਲਾਂ ਦੇ ਵਿੱਚ ਕਿਹੜੇ ਵਿਅਕਤੀ ਨੇ, ਕਿਹੜੇ ਲੀਡਰ ਨੇ, ਕਿਹੜੇ ਪਾਰਟੀ ਦੇ ਮੈਂਬਰ ਨੇ, ਕਿਹੜੇ ਇਸ਼ੂ ਬਾਰੇ ਕੀ ਕੁਝ ਕਿਹਾ ਹੈ, ਸੋ ਦੈਟ ਯੂ ਕੈਨ ਆਲਸੋ ਸੀ ਕਿ ਪਹਿਲਾਂ ਟਰੈਕ ਕੀ ਰਿਹਾ ਹੈ ਗੱਲਬਾਤ ਕਰਨ ਦਾ, ਅਤੇ ਕਿਤੇ ਇਲੈਕਸ਼ਨ ਦੇ ਨੇੜੇ ਆ ਕੇ ਬੋਲੀ ਤਾਂ ਨਹੀਂ ਬਦਲੀ ਗਈ। ਸੋ ਉਹ ਚੀਜ਼ਾਂ ਵੀ ਤੁਸੀਂ ਫੈਕਟਰ ਇਨ ਜ਼ਰੂਰ ਕਰਨੀਆਂ ਨੇ। ਮਤਦਾਨ ਇਹਨੂੰ ਕਿਹਾ ਤੇ ਜਾਂਦਾ, ਪਰ ਇਸ ਹਿਸਾਬ ਦਾ ਇੱਦਾਂ ਦਾਨ ਨਹੀਂ ਹੈਗਾ ਵੀ ਉਹ ਅੱਛਾ ਵਿਚਾਰਾ ਦੂਜੀ ਪਾਰਟੀ ਮਾੜੀ ਲੱਗਦੀ ਆ, ਆਪਾਂ ਚਲੋ ਉਹਨੂੰ ਫਿਰ ਵੋਟ ਪਾ ਕੇ ਜਿਤਾ ਦਿੰਦੇ ਹਾਂ।
ਸੋ ਮਤਲਬ ਗੱਲ ਕਰਨ ਦਾ ਇਹ ਸੀ ਕਿ ਜਦੋਂ ਅਖੀਰਲੇ 1 ਘੰਟੇ ਦੇ ਵਿੱਚ ਈਸਟਰਨ ਕੈਨੇਡਾ ਤੋਂ ਐਟਲਾਂਟਿਕ ਕੈਨੇਡਾ ਤੋਂ ਡਿਸੀਜਨ ਆਉਣੇ ਸ਼ੁਰੂ ਹੋ ਜਾਣਗੇ, ਰਿਜ਼ਲਟਸ ਆਉਣੇ ਸ਼ੁਰੂ ਹੋ ਜਾਣਗੇ, ਉਹ ਤੋਂ ਇਨਫਲੂਐਂਸ ਹੋ ਕੇ ਵੋਟ ਨਾ ਪਾ ਦਿਓ ਆਪਣੀ ਕਿਤੇ ਵੀ ਯਾਰ ਮੈਂ ਤਾਂ ਫਲਾਨੀ ਪਾਰਟੀ ਨੂੰ ਵੋਟ ਪਾਉਣ ਲੱਗਿਆ, ਚਲ ਅੱਗੇ ਰਹਿ ਚੱਲਦੇ ਪਏ, ਵੋਟ ਖਰਾਬ ਹੋ ਜਾਓ, ਕੋਈ ਗੱਲ ਨਹੀਂ, ਉਹ ਵੋਟ ਖਰਾਬ ਨਹੀਂ ਹੈ, ਉਹ ਸਹੀ ਵੋਟ ਐਟ ਲੀਸਟ ਉਹ ਤੁਹਾਡੀ ਵੋਟ ਦਰਜ ਹੋਏਗੀ ਅੰਕੜਿਆਂ ਦੇ ਵਿੱਚ, ਬਾਅਦ ਚ ਪਤਾ ਲੱਗੇਗਾ ਵੀ ਫਲਾਨੀ ਪਾਰਟੀ ਨੂੰ ਇੰਨੇ ਪਰਸੈਂਟ ਵੋਟ ਪਈ, ਫਲਾਨੀ ਪਾਰਟੀ ਸਿਰਫ ਇੰਨਾ ਪਿੱਛੇ ਰਹਿ ਗਈ,
ਜਿਹਨੇ ਤੁਸੀਂ ਵੋਟ ਪਾਈ, ਜੇ ਹਾਰ ਗਿਆ ਤੁਹਾਨੂੰ ਕਿਹੜਾ ਜੁਰਮਾਨਾ ਹੋ ਜਾਣਾ।
ਐਗਜੈਕਟਲੀ, ਸੋ ਤੁਸੀਂ ਆਪਣੀ ਵੋਟ ਆਪਣੇ ਫੈਸਲੇ ਮੁਤਾਬਕ ਪਾਇਓ
ਜੀ।
ਮੈਸੇਜ ਆਇਆ ਅਰਮਾਨ ਜੀ ਦਾ, ਕਹਿੰਦੇ ਕਿ ਜੇ ਮਾਰਕ ਕਾਰਨੀ ਕਹਿ ਰਹੇ ਨੇ ਕਿ ਅਮਰੀਕਾ ਦੇ ਨਾਲ ਡੀਲ ਕਰਨਾ ਹੀ ਸਭ ਤੋਂ ਵੱਡਾ, ਡੋਨਲਡ ਟਰੰਪ ਨੂੰ ਮੈਨੇਜ ਕਰਨਾ ਹੀ ਸਭ ਤੋਂ ਵੱਡਾ ਕ੍ਰਾਈਸਿਸ ਹੈ, ਸਭ ਤੋਂ ਵੱਡਾ ਇਸ਼ੂ ਹੈ, ਤੇ ਕਹਿੰਦੇ ਫਿਰ ਪੀਅਰ ਪੋਲੀਅਰ ਨੂੰ ਚਾਹੀਦਾ ਕਿ ਉਹ ਮਾਰਕ ਕਾਰਨੀ ਨੂੰ ਕਹਿਣ ਤੁਸੀਂ ਅਮਰੀਕਾ 'ਚ ਸਾਡੇ ਅੰਬੈਸਡਰ ਬਣ ਜਾਓ। ਬਟ ਫਿਰ ਦੈਨ ਅਗੇਨ, ਫਿਰ ਜੇ ਪੀਅਰ ਪੋਲੀਅਰ ਕਹਿ ਰਹੇ ਨੇ ਕਿ ਇਕਨੋਮੀ ਸਭ ਤੋਂ ਵੱਡਾ ਇਸ਼ੂ ਹੈ, ਤੇ ਮਾਰਕ ਕਾਰਨੀ ਫਿਰ ਪੀਅਰ ਪੋਲੀਅਰ ਨੂੰ ਕਹਿ ਤੁਸੀਂ ਮੇਰੇ ਫਾਈਨੈਂਸ ਮਿਨਿਸਟਰ ਬਣ ਜਾਓ, ਜੇ ਪਬਲਿਕ ਸੇਫਟੀ ਸਭ ਤੋਂ ਵੱਡਾ ਇਸ਼ੂ ਹੈ ਫਿਰ ਪਬਲਿਕ ਸੇਫਟੀ ਮਿਨਿਸਟਰ ਬਣ ਜਾਓ। ਡਸ ਨਾਟ ਵਰਕ ਲਾਈਕ ਦੈਟ। ਪਰ ਗੱਲ ਸਵਾਲ ਇਹ ਹੈ ਕਿ ਕੀ ਡੋਨਲਡ ਟਰੰਪ ਦੇ ਆਧਾਰ ਤੇ ਪੂਰਾ ਇਲੈਕਸ਼ਨ ਲੜਨਾ, ਤੇ ਡੋਨਲਡ ਟਰੰਪ ਦੇ ਆਧਾਰ ਤੇ ਅਗਲੇ 4 ਸਾਲਾਂ ਵਾਸਤੇ ਆਪਣਾ ਪ੍ਰਧਾਨ ਮੰਤਰੀ ਚੁਣ ਲੈਣਾ, ਇਹ ਠੀਕ ਹੈ ਕਿ ਗਲਤ ਹੈ? ਸੋ ਇਹ ਮੈਨੂੰ ਲੱਗਦਾ ਕਿ ਦੇਖੋ, ਮਾਰਕ ਕਾਰਨੀ ਜੋ ਇਕਾਨਮੀ ਬਾਰੇ ਗੱਲਾਂ ਕਰ ਰਹੇ ਨੇ ਬੜੀਆਂ ਪਾਏਦਾਰ ਨੇ, ਪੀਅਰ ਪੋਲੀਅਰ ਵੀ ਜਿਹੜੀਆਂ ਇਕਾਨਮੀ ਬਾਰੇ ਗੱਲਾਂ ਕਰ ਰਹੇ ਨੇ ਉਹ ਬੜੀਆਂ ਪਾਏਦਾਰ ਨੇ, ਫੈਸਲਾ ਤੁਸੀਂ ਕਰਨਾ ਕਿਹੜੀ ਗੱਲ ਜ਼ਿਆਦਾ ਪਾਏਦਾਰ ਹੈ। ਪਰ ਇਹ ਦੇਖਿਓ ਵੀ ਜੋ ਘਰੇਲੂ ਮਸਲਿਆਂ ਦੇ ਉੱਤੇ ਸਾਡੀ ਇਕਾਨਮੀ ਨੂੰ ਸਟਰੋਂਗ ਕਰਨ ਬਾਰੇ ਕੌਣ ਕੀ ਕਹਿ ਰਿਹਾ, ਸਾਡੀ ਪਬਲਿਕ ਸੇਫਟੀ ਸਿਚੁਏਸ਼ਨ ਬਾਰੇ, ਸਾਡੇ ਹੈਲਥ ਕੇਅਰ ਬਾਰੇ, ਸਾਡੀ ਇਮੀਗ੍ਰੇਸ਼ਨ ਬਾਰੇ ਕਿਹੜੀ ਪਾਰਟੀ ਕੀ ਕਹਿ ਰਹੀ ਹੈ, ਉਹਦੇ ਆਧਾਰ ਤੇ ਵੋਟ ਪਾਇਓ। ਡੋਨਲਡ ਟਰੰਪ ਐਜ ਸੱਚ ਇਜ਼ ਅ ਨੌਨ ਇਸ਼ੂ। ਜਿਹੜੀ ਟਰੇਡ ਵਾਰ ਹੈ, ਜੋ ਟਰੇਡ ਟੈਰਿਫਸ ਨੇ, ਜੋ ਟਰੇਡ ਹੈ, ਸਾਡੀਆਂ ਸਪਲਾਈ ਚੇਨਸ, ਆਪਣੇ ਸੈਲਫ ਸਫੀਸ਼ੀਐਂਸੀ, ਸੈਲਫ ਰਿਲਾਇੰਸ, ਉਹ ਇੱਕ ਇਸ਼ੂ ਹੈ, ਨੋ ਡਾਊਟ, ਉਹ ਬਹੁਤ ਵੱਡਾ ਇਸ਼ੂ ਹੈ। ਡੋਨਲਡ ਟਰੰਪ ਨੇ,
ਤੇ ਦੂਜੀ ਗੱਲ ਇਹ,
ਅਮਰੀਕਾ ਨਾਲ ਸਾਡੇ ਰਿਸ਼ਤੇ ਕੀ ਨੇ, ਉਹ ਇਸ਼ੂ ਹੈਗਾ, ਸਾਡੀ ਟਰੇਡ, ਅਸੀਂ ਸਾਡੀ ਮੈਨੂਫੈਕਚਰਿੰਗ, ਉਹ ਇਸ਼ੂ ਹੈਗਾ। ਬਟ ਡੋਨਲਡ ਟਰੰਪ ਨਹੀਂ, ਡੋਨਲਡ ਟਰੰਪ ਅੱਜ ਹੈ, ਕੱਲ੍ਹ ਨਹੀਂ।
ਹਾਂ, ਤੇ ਜਿਹੜਾ ਤੁਹਾਡਾ ਸਭ ਤੋਂ ਕਲੋਜ਼ ਮਿੱਤਰ ਹੁੰਦਾ ਨਾ, ਜਦੋਂ ਉਹ ਤੁਹਾਨੂੰ ਇਸ ਤਰ੍ਹਾਂ ਦੇ ਦਬਕੇ ਮਾਰਨ ਲੱਗ ਜਾਵੇ, ਇੱਕ ਬਿਟਰੇਲ ਹੋ ਜਾਵੇ, ਤਾਂ ਫਿਰ ਤੁਹਾਡੇ ਤੇ ਡੋਰੇ ਪਾਉਣ ਵਾਲੇ ਸੱਜੇ ਖੱਬਿਓਂ ਬੜੇ ਆ ਜਾਂਦੇ ਆ। ਫਿਰ ਉਹ ਕਿਹੜਾ ਲੀਡਰ ਹੋਏਗਾ ਜਿਹੜਾ ਕਿ ਇਹ ਵੇਖ ਸਕੇ they have my best interest at heart, they have Canada's best interest at heart, ਜਾਂ ਫਿਰ ਉਹ ਇਸ ਵਲਨਰੇਬਲ ਸਿਚੁਏਸ਼ਨ ਦੇ ਵਿੱਚ ਕੈਨੇਡਾ ਦਾ ਫਾਇਦਾ ਚੁੱਕਣ ਵਾਸਤੇ ਆਪਣਾ ਹੱਥ ਅੱਗੇ ਵਧਾ ਰਹੇ ਨੇ, ਕਿਉਂਕਿ ਦੇਖੋ ਗੁਆਂਢੀ ਤੁਸੀਂ ਬਦਲ ਨਹੀਂ ਸਕਦੇ, ਜੋਗ੍ਰਾਫੀ ਨਹੀਂ ਬਦਲ ਸਕਦੇ ਆਪਣੀ, ਅਤੇ ਜੇ ਡੋਨਲਡ ਟਰੰਪ ਵੱਲੋਂ ਅਜਿਹੇ ਦਬਕੇ ਮਾਰੇ ਜਾ ਰਹੇ ਨੇ, ਅੱਗੇ ਦੋਸਤੀ ਦਾ ਹੱਥ ਕੌਣ ਵਧਾਉਂਦਾ ਪਿਆ, ਅਤੇ ਉਹਨੂੰ ਬਿਹਤਰ ਤਰੀਕੇ ਨਾਲ ਕੈਪੀਟਲਾਈਜ਼ ਕਰਨ ਵਾਲਾ ਕਿਹੜਾ ਲੀਡਰ ਹੋ ਸਕਦਾ? ਦੈਟ ਇਜ਼ ਦ ਥਿੰਗ ਦੈਟ ਆਈ ਥਿੰਕ ਉਹ ਜਿਹੜਾ ਮੁਲਾਂਕਣ ਆ ਉਹ ਹਰ ਵੋਟਰ ਨੇ ਖੁਦ ਕਰਨਾ।
ਮੈਸੇਜ ਆਇਆ ਇੱਕ ਸੁੱਖ ਜੀ ਦਾ, ਉਹਨਾਂ ਨੇ ਇਹ ਦੁਚਿੱਤੀ ਦੀ ਗੱਲ ਕੀਤੀ ਆ, ਜਿਹੜੇ ਬਹੁਤ ਸਾਰੇ ਸਾਡੇ ਲਿਸਨਰਸ ਦੀ, ਬਹੁਤ ਸਾਰੇ ਵੋਟਰਸ ਦੀ ਇਸ ਵੇਲੇ ਹੈਗੀ ਆ, ਕਹਿੰਦੇ ਵਾਟ ਇਫ ਮੈਨੂੰ ਆਪਣਾ ਕਹਿੰਦੇ ਰਾਈਡਿੰਗ ਦੇ ਵਿੱਚੋਂ ਉਮੀਦਵਾਰ ਨਹੀਂ ਪਸੰਦ, ਪਰ ਮੈਂ ਪਾਰਟੀ ਕਹਿੰਦੇ ਮੈਂ ਉਹਨੂੰ ਪਸੰਦ ਕਰਦਾ ਉਸ ਪਾਰਟੀ ਨੂੰ, ਪਰ ਉਸ ਪਾਰਟੀ ਦਾ ਉਮੀਦਵਾਰ ਨਹੀਂ ਪਸੰਦ, ਕੀ ਕੀਤਾ ਜਾਵੇ? ਪਲੀਜ਼ ਐਡਵਾਈਸ ਵਿਜੇ ਜੀ।
ਵਾਸੂ ਜੀ ਦੇਖੋ ਗੱਲ, ਇਹ ਗੱਲ ਪਿਛਲੇ ਦਿਨਾਂ 'ਚ ਵੀ ਚੱਲਦੀ ਰਹੀ ਆ, ਜਦੋਂ ਤਾਂ ਹੁੰਦਾ ਮਿਊਨਿਸਪਲ ਇਲੈਕਸ਼ਨ, ਮਿਊਨਿਸਪੈਲਿਟੀ ਵੱਲੋਂ, ਸਿਟੀ ਹਾਲ ਵੱਲੋਂ ਕਿਹੜੇ ਫੈਸਲੇ ਲਏ ਜਾਣੇ ਨੇ, ਉਹਨਾਂ ਨੇ ਡਾਇਰੈਕਟਲੀ ਤੁਹਾਨੂੰ ਇੰਪੈਕਟ ਕਰਨਾ, ਡਾਇਰੈਕਟਲੀ ਫੈਡਰਲ ਸਰਕਾਰ ਨੇ ਵੀ ਇੰਪੈਕਟ ਕਰਨਾ, ਪਰ ਮਿਊਨਿਸਪੈਲਿਟੀ ਦੇ ਵਿੱਚ ਕਿਹੜਾ ਕਾਉਂਸਲਰ ਧੜੱਲੇਦਾਰ ਤਰੀਕੇ ਨਾਲ ਕਿਹੜੇ ਏਰੀਆ ਵਾਸਤੇ ਐਡਵੋਕੇਸੀ ਕਰ ਸਕਦਾ, ਜਿਸ ਏਰੀਆ ਦੇ ਵਿੱਚ ਤੁਹਾਨੂੰ ਲੱਗਦਾ ਡਿਵੈਲਪਮੈਂਟ ਦੀ ਲੋੜ ਆ, ਕੀ ਉਸ ਕਾਉਂਸਲਰ ਦੀ ਉਸ ਇਲਾਕੇ ਬਾਰੇ ਕੀ ਸੋਚਣੀ ਆ, ਉਹਦੇ ਆਧਾਰ 'ਤੇ ਤੁਸੀਂ ਉੱਥੇ ਕੈਂਡੀਡੇਟ ਵੇਖਦੇ ਹੋ, ਉੱਥੇ ਜ਼ਰੂਰੀ ਹੁੰਦਾ ਕੈਂਡੀਡੇਟ ਵੇਖ ਕੇ ਤੁਸੀਂ ਵੋਟ ਪਾਓ। ਜਦੋਂ ਸੂਬਾ ਸਰਕਾਰ ਦੀ ਗੱਲ ਆਉਂਦੀ ਆ, ਉਹਦੇ ਵਿੱਚ ਵੀ ਕੈਂਡੀਡੇਟ ਦੇਖਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ, ਪਰ ਉੱਥੇ ਵੀ ਥੋੜ੍ਹੀ ਇਹ ਗੱਲ ਡਾਇਲਿਊਟ ਹੋ ਜਾਇਆ ਕਰਦੀ ਆ, ਕਿਉਂਕਿ ਸੂਬਾਈ ਇਲੈਕਸ਼ਨ ਦੇ ਵਿੱਚ ਵੀ ਜਿਹੜੀ ਇੱਕ ਪਾਰਟੀ ਦੀ ਵਿਚਾਰਧਾਰਾ ਹੈ ਉਹ ਭਾਰੂ ਹੋ ਜਾਇਆ ਕਰਦੀ ਆ। ਜਦੋਂ ਫਿਰ ਆ ਜਾਂਦਾ ਬਿਲਕੁਲ ਹੀ ਫੈਡਰਲ ਇਲੈਕਸ਼ਨ ਦੀ ਗੱਲ ਆ, ਫੈਡਰਲ ਇਲੈਕਸ਼ਨ ਕੈਂਡੀਡੇਟਸ ਵਾਸਤੇ ਸਭ ਤੋਂ ਵੱਡੀ ਸਮੱਸਿਆ ਕੀ ਬਣ ਜਾਂਦੀ ਆ ਕਿ ਜਿਹੜੇ ਵੀ ਉਹ ਕੰਮ ਕਈ ਸੂਬਿਆਂ ਦੇ ਵਿੱਚ ਲਾਗੂ ਕਰਦੇ ਨੇ ਨਾ, ਉਹ ਡਾਇਰੈਕਟਲੀ ਫੈਡਰਲ ਇਨੀਸ਼ੀਏਟਿਵ ਨਹੀਂ ਹੁੰਦੇ, ਉਹ ਸੂਬਾਈ ਸਰਕਾਰਾਂ ਦੇ ਨਾਲ ਪਾਰਟਨਰਸ਼ਿਪ ਦੇ ਵਿੱਚ ਲਏ ਗਏ ਇਨੀਸ਼ੀਏਟਿਵ ਹੁੰਦੇ ਨੇ। ਫੈਡਰਲ ਸਰਕਾਰ ਨੇ ਤੁਹਾਡਾ ਇਮੀਗ੍ਰੇਸ਼ਨ ਇੰਪੈਕਟ ਕਰਨੀ ਹੈ, ਤੁਹਾਡੇ ਟੈਕਸਿਸ ਇੰਪੈਕਟ ਕਰਨੇ ਨੇ, ਕ੍ਰਿਮੀਨਲ ਕੋਡ ਨੂੰ ਇਨਫਲੂਐਂਸ ਕਰਨਾ, ਜਿਹੜੀਆਂ ਕਰੰਸੀ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਨੇ ਕਰਨੀ ਆ। ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ, ਜਿਹੜੀ ਓਵਰਆਲ ਫਿਸਕਲ ਮੈਨੇਜਮੈਂਟ ਆ, ਉਹਦੇ ਆਧਾਰ 'ਤੇ ਫਿਰ ਲੀਡਰ ਦਾ ਵਿਜ਼ਨ ਦੇਖਿਆ ਜਾਂਦਾ। ਇਸੇ ਕਰਕੇ ਕਈ ਵਾਰੀ ਜਿਹੜੇ ਲੋਕਲ ਕੈਂਡੀਡੇਟਸ ਨੇ, ਕਈ ਵਾਰੀ ਉਹ ਅਜਿਹੇ ਲੋਕਲ ਕੈਂਡੀਡੇਟਸ ਵੀ ਜਿੱਤ ਜਾ ਕਰਦੇ ਨੇ, ਕਿਉਂਕਿ ਉਹ ਪਾਰਟੀ ਦੀ ਵੇਵ ਜਾਂ ਲੀਡਰ ਦੀ ਪਾਪੂਲੈਰਿਟੀ ਰਾਈਡ ਕਰ ਦਿੰਦੇ ਨੇ।
ਜਾਂ ਸੋ ਜੇ ਤੁਸੀਂ ਮੈਨੂੰ ਪੁੱਛੋਗੇ, ਮੈਂ ਇਸ ਤਰ੍ਹਾਂ ਦੇਖਾਂਗਾ ਕਿ ਵੀ ਜਿਹੜਾ ਮੇਰੀ ਰਾਈਡਿੰਗ ਦੇ ਵਿੱਚ ਉਮੀਦਵਾਰ ਹੈ ਵੀ ਕੀ ਉਹ ਪਾਰਟੀ ਦਾ, ਸੋ ਫਰਜ਼ ਕਰੋ ਵੀ ਜੇ ਤੁਸੀਂ, ਚਲੋ ਕਿਸੇ ਪਾਰਟੀ ਦਾ ਨਾਂ ਕਿਉਂ ਲੈਣਾ, ਵੀ ਜਿਹੜਾ ਵੀ ਕੋਈ ਉਮੀਦਵਾਰ ਆ, ਵੀ ਉਹ ਕੀ ਤੁਹਾਨੂੰ ਲੱਗਦਾ ਕਿ ਪਾਰਟੀ ਦੇ ਵਿੱਚ ਉਹਨੂੰ ਕੋਈ ਮਿਨਿਸਟਰੀ ਮਿਲੇਗੀ? ਜੇ ਸਰਕਾਰ ਬਣ ਜਾਂਦੀ ਤੁਹਾਡੀ, ਜਿਹੜੀ ਪਾਰਟੀ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ, ਉਸ ਪਾਰਟੀ ਦਾ ਲੀਡਰ ਤੁਹਾਡੇ ਉਮੀਦਵਾਰ ਨੂੰ, ਜਿਹੜਾ ਤੁਹਾਡੀ ਰਾਈਡਿੰਗ 'ਚ ਉਮੀਦਵਾਰ ਆ, ਉਹਨੂੰ ਮਿਨਿਸਟਰ ਬਣਾਏਗਾ? ਕਿ ਉਹ ਕੱਲ ਨੂੰ ਫਾਈਨੈਂਸ ਮਿਨਿਸਟਰ ਬਣ ਸਕਦਾ, ਇਮੀਗ੍ਰੇਸ਼ਨ ਮਿਨਿਸਟਰ ਬਣ ਸਕਦਾ, ਜਾਂ ਫਿਰ ਹਾਊਸ ਲੀਡਰ ਬਣ ਸਕਦਾ, ਜਾਂ ਪਾਰਟੀ ਵਿਪ ਬਣ ਸਕਦਾ, ਕੋਈ ਪੋਜੀਸ਼ਨ ਹੋਏਗੀ, ਕੋਈ ਉਹਦੀ ਕੋਈ ਪਕੜ ਹੋਏਗੀ ਉੱਥੇ ਜਾ ਕੇ ਤੁਸੀਂ ਫਿਰ ਉਸ, ਫਿਰ ਮੈਂ ਕਹਾਂਗਾ ਕਿ ਤੁਸੀਂ ਜੇ ਤੁਹਾਡਾ ਕੈਂਡੀਡੇਟ ਹੈ ਇਹੋ ਜਿਹਾ ਬਹੁਤ ਸਟਰੋਂਗ ਆ, ਆਪਣੇ ਦਮ ਹੈ ਉਹਦੇ ਵਿੱਚ, ਤੇ ਪਾਰਲੀਮੈਂਟ ਵਿੱਚ ਜਾ ਕੇ ਵੀ ਉਹ ਐਕਟਿਵਲੀ ਕੋਈ ਰੋਲ ਪਲੇ ਕਰੇਗਾ, ਫਿਰ ਤਾਂ ਤੁਸੀਂ ਉਮੀਦਵਾਰ ਨੂੰ ਦੇਖ ਕੇ ਵੋਟ ਪਾਓ। ਪਰ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਜਿਹੜਾ ਉਮੀਦਵਾਰ ਆ ਵੀ ਨੇ ਉੱਥੇ ਜਾ ਕੇ ਬੈਕ ਬੈਂਚਰ ਹੀ ਬਣਨਾ, ਫਿਰ ਤੁਸੀਂ ਪਾਰਟੀ ਦੇ ਹਿਸਾਬ ਨਾਲ, ਲੀਡਰ ਦੇ ਹਿਸਾਬ ਨਾਲ ਵੋਟ ਪਾ ਲਓ।
ਬਿਲਕੁਲ,
ਤੇ ਫਿਰ ਤੁਸੀਂ ਦੇਖ ਲਓ ਵੀ ਪਾਰਟੀ ਕਿਹੜੀ ਪਸੰਦ ਆ ਜਾਂ ਲੀਡਰ ਕਿਹੜਾ ਪਸੰਦ ਆ, ਫਿਰ ਉਸ ਆਧਾਰ ਤੇ ਵੋਟ ਪਾ ਲਓ। ਪਰ ਜੇ ਪਾਰਟੀ ਨਹੀਂ ਵੀ ਪਸੰਦ ਪਰ ਤੁਹਾਡਾ ਉਮੀਦਵਾਰ ਅਜਿਹਾ, ਤੁਹਾਨੂੰ ਲੱਗਦਾ ਵੀ ਯਾਰ ਕੱਲ ਨੂੰ ਇਹ ਸਾਡੀ ਰਾਈਡਿੰਗ ਨੂੰ ਉੱਥੇ ਬਹੁਤ ਵਧੀਆ ਰਿਪ੍ਰੈਜੈਂਟ ਕਰ ਸਕਦਾ, ਵੀ ਇਹਨੇ ਫਾਈਨੈਂਸ ਮਿਨਿਸਟਰ ਬਣ ਜਾਣਾ ਜਾ ਕੇ, ਤੇ ਜੇ ਫਾਈਨੈਂਸ ਮਿਨਿਸਟਰ ਪੂਰਾ ਜਿਹੜਾ ਸਮਝ ਲਓ ਵੀ ਪੂਰੇ ਦਾ ਪੂਰਾ ਬਟੂਆ ਉਹਦੇ ਹੱਥ ਵਿੱਚ, ਤਿਜੋਰੀ ਦੀ ਚਾਬੀ ਉਹਦੇ ਕੋਲ ਆ, ਤੇ ਫਿਰ ਸਾਡੀ ਰਾਈਡਿੰਗ ਮਤਲਬ ਸਰੀ ਵਾਸਤੇ ਉਹ ਕੁਝ ਕਰ ਸਕਦਾ, ਸਰੀ ਦੇ ਵਿੱਚ ਹੋ ਸਕਦਾ ਕਿ ਏਅਰਪੋਰਟ ਤੱਕ ਸਕਾਈ ਟ੍ਰੇਨ ਬਣਾਉਣ ਦੀ ਕੋਈ ਗੱਲ ਕਰ ਦੇਵੇ, ਫੰਡਿੰਗ ਆ ਜਾਏ, ਕੁਝ ਵੀ। ਸੋ ਫਿਰ ਤੁਸੀਂ ਉਮੀਦਵਾਰ ਦੇ ਹਿਸਾਬ ਨਾਲ ਵੋਟ ਪਾਓ, ਜੇ ਤੁਹਾਨੂੰ ਲੱਗਦਾ ਫਾਈਨੈਂਸ ਮਿਨਿਸਟਰ ਬਣੇਗਾ, ਇਮੀਗ੍ਰੇਸ਼ਨ ਮਿਨਿਸਟਰ ਬਣੇਗਾ,
ਕੋਈ ਵੀ ਜਿਹੜਾ
ਵੱਡਾ ਕੋਈ ਪੋਰਟਫੋਲੀਓ, ਕੋਈ ਅਹਿਮ
ਫੋਰ ਦੈਟ
ਪਬਲਿਕ ਸੇਫਟੀ ਮਿਨਿਸਟਰ,
ਫੋਰ ਦੈਟ ਮੈਟਰ ਐਨੀ ਪੋਰਟਫੋਲੀਓ, ਕਿਉਂਕਿ ਜੇ ਇਸ ਤਰ੍ਹਾਂ ਦਾ ਪੋਰਟਫੋਲੀਓ ਕਿਸੇ ਵੀ ਵਿਅਕਤੀ ਨੂੰ ਮਿਲਦਾ ਹੈ ਤਾਂ ਉਹਦਾ ਬੈਨੀਫਿਟ ਇੱਕ ਇਹ ਹੋ ਜਾਂਦਾ ਕਿ ਜਿਹੜੀ ਰਿਪ੍ਰੈਜੈਂਟੇਸ਼ਨ ਆ ਉਹ ਹੋਰ ਕਿਤੇ ਜ਼ਿਆਦਾ ਮਜ਼ਬੂਤ ਬਣ ਜਾਏਗਾ।
ਬਿਲਕੁਲ
ਜੀ।
ਪਰ ਜੇ ਤੁਹਾਨੂੰ ਲੱਗਦਾ ਕਿ ਉਹ ਫਿਰ ਨਹੀਂ, ਬਸ ਐਵੇਂ ਇੱਕ ਕਹਿ ਲਓ ਵੀ ਟੋਕਨ ਕੈਂਡੀਡੇਟ ਆ
ਜੀ,
ਤੇ ਫਿਰ ਤੁਸੀਂ ਪਾਰਟੀ ਦੇਖੋ, ਲੀਡਰ ਦੇਖੋ, ਉਸ ਹਿਸਾਬ ਨਾਲ ਵੋਟ ਪਾ ਲਓ
ਜੀ। ਵਾਸੂ ਜੀ ਖਬਰ ਇੱਕ ਇਹ ਵੀ ਕੱਲ੍ਹ ਦੀ ਚੱਲਦੀ ਪਈ ਹੈ, ਅਗੇਨ ਸੂਤਰਾਂ ਦੇ ਹਵਾਲੇ ਤੋਂ, ਕੁਝ ਪਾਰਟੀ ਦੀਆਂ ਇੰਟਰਨਲ ਪੋਲਿੰਗਸ ਦਾ ਹਵਾਲਾ ਦੇ ਕੇ ਕੁਝ ਵਿਅਕਤੀਆਂ ਵੱਲੋਂ ਇਹ ਕਿਹਾ ਜਾ ਰਿਹਾ ਪਾਰਟੀ ਓਪਰੇਟਿਵਸ ਵੱਲੋਂ ਕਿ ਪੀਅਰ ਪੋਲੀਐਵ ਓਟਵਾ ਕਾਰਲਟਨ ਦੀ ਆਪਣੀ ਰਾਈਡਿੰਗ ਹਾਰ ਸਕਦੇ ਨੇ, ਉਹ ਰਾਈਡਿੰਗ ਜਿਹਨੂੰ ਕਿ ਉਹ 2004 ਤੋਂ ਲਗਾਤਾਰ ਜਿੱਤਦੇ ਆ ਰਹੇ ਨੇ। ਪਿਛਲੀਆਂ ਚੋਣਾਂ ਦੇ ਵਿੱਚ 2021 ਦੇ ਵਿੱਚ ਜਿੰਨੀਆਂ ਵੀ ਵੋਟਾਂ ਉਸ ਰਾਈਡਿੰਗ 'ਚ ਪਈਆਂ 52% ਵੋਟਾਂ ਪੀਅਰ ਪੋਲੀਐਵ ਨੂੰ ਪਈਆਂ ਸੀ, ਸੋ 52% ਵੋਟਾਂ ਹਾਸਲ ਕਰਕੇ ਜਿੱਤੇ ਸੀ। 2019 ਦੇ ਵਿੱਚ ਹੀ ਗੋਟ 46% ਆਫ ਦਾ ਵੋਟ, ਸੋ ਬੜੀ ਉਹਨਾਂ ਦੀ ਮਜ਼ਬੂਤ ਜਿੱਤ ਇਸ ਰਾਈਡਿੰਗ ਤੋਂ ਦਰਜ ਹੁੰਦੀ ਆ। ਹਾਂ, ਐਤਕੀ ਇਹ ਜ਼ਰੂਰ ਹੈ ਕਿ ਜਿਹੜੀ ਉਹਨਾਂ ਦੀ ਜਮ੍ਹਾਂ ਹੀ ਨਾਲ ਲੱਗਦੀ ਰਾਈਡਿੰਗ ਆ, ਜਿਹੜੀ ਓਟਵਾ ਨਿਪੀਅਨ ਵਾਲੀ ਰਾਈਡਿੰਗ, ਉੱਥੋਂ ਮਾਰਕ ਕਾਰਨੀ ਉਮੀਦਵਾਰ ਨੇ। ਪਰ ਕੀ ਸੱਚਮੁੱਚ ਪੀਅਰ ਪੋਲੀਐਵ ਦੀ ਆਪਣੀ ਸਟੈਂਡਿੰਗ ਉਹਨਾਂ ਦੀ ਆਪਣੀ ਹੀ ਰਾਈਡਿੰਗ ਦੇ ਵਿੱਚ ਇੰਨੀ ਕਮਜ਼ੋਰ ਆ ਕਿ ਉਹ ਆਪਣੀ ਰਾਈਡਿੰਗ ਸੁਰੱਖਿਅਤ ਨਾ ਰੱਖ ਸਕਣ?
ਯਾ ਸੋ ਟੋਰਾਂਟੋ ਸਟਾਰ, ਗਲੋਬ ਐਂਡ ਮੇਲ, ਸਾਰੇ ਜਿਹੜੇ ਕੌਮੀ ਅਦਾਰੇ ਨੇ ਖਬਰਾਂ ਵਾਲੇ, ਉਹਨਾਂ ਵੱਲੋਂ ਇਹ ਖਬਰਾਂ ਸੂਤਰਾਂ ਦੇ ਹਵਾਲੇ ਤੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ ਕੱਲ੍ਹ। ਇਹ ਕਹਿ ਰਹੇ ਨੇ ਕਿ ਜੀ ਕੰਸਰਵੇਟਿਵ ਪਾਰਟੀ ਚਿੰਤਤ ਹੈ ਕਿ ਪੀਅਰ ਪੋਲੀਐਵ ਕਿਤੇ ਆਪਣੀ ਰਾਈਡਿੰਗ ਤੋਂ ਹਾਰ ਹੀ ਨਾ ਜਾਣ। ਸੋ ਸੋਰਸਿਸ ਜਿਹੜੇ ਨੇ ਉਹ ਕੋਟ ਕਰ ਰਹੇ ਨੇ ਕੁਝ ਇੰਟਰਨਲ ਪੋਲਸ। ਸੋ ਸੋਰਸਿਸ ਕਿਹੜੇ ਨੇ? ਪ੍ਰਮੁੱਖ ਤੌਰ ਤੇ ਚਾਰ ਕੰਸਰਵੇਟਿਵ ਸੋਰਸਿਸ ਨੇ, ਇੱਕ ਫੈਡਰਲ ਲਿਬਰਲ ਸੋਰਸ ਹੈ। ਜਿਹੜੇ ਚਾਰ ਕੰਸਰਵੇਟਿਵ ਸੋਰਸਿਸ ਨੇ ਉਹਨਾਂ ਦੇ ਵਿੱਚੋਂ ਦੋ ਸੋਰਸਿਸ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਨੇ, ਫੈਡਰਲ ਨੇ, ਤੇ ਦੋ ਜਿਹੜੇ ਸੋਰਸਿਸ ਨੇ ਉਹ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਨੇ, ਓਨਟੈਰੀਓ ਵਾਲੇ, ਡਗ ਫੋਰਡ ਦੀ ਪਾਰਟੀ। ਤੇ ਇਹ ਸਾਨੂੰ ਪਹਿਲਾਂ ਤੋਂ ਹੀ ਹੁਣ ਸਪਸ਼ਟ ਹੋ ਚੁੱਕਿਆ ਇਸ ਕੈਂਪੇਨ ਦੇ ਵਿੱਚ ਕਿ ਡਗ ਫੋਰਡ ਕੋਈ ਬਹੁਤੇ ਵੱਡੇ ਹਿਤੈਸ਼ੀ ਨਹੀਂ ਹੈਗੇ ਪੀਅਰ ਪੋਲੀਐਵ ਦੇ, ਉਹਨਾਂ ਨੂੰ ਸਪੋਰਟ ਨਹੀਂ ਕਰ ਰਹੇ ਇਸ ਕੈਂਪੇਨ।
ਬਸੂ ਜੀ, ਆਈ ਥਿੰਕ ਜੇ ਕੰਸਰਵੇਟਿਵ ਵਾਸਤੇ ਇੱਕ ਸਭ ਤੋਂ ਵੱਡੀ ਕੋਈ ਸਮੱਸਿਆ ਬਣ ਗਈ ਹੈ ਨਾ, ਉਹ ਇਹ ਆ ਕਿ ਡਗ ਫੋਰਡ ਨਾਲ ਓਨਟੈਰੀਓ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਉੱਥੋਂ ਦੀ ਸੂਬਾਈ ਪਾਰਟੀ ਦੇ ਨਾਲ ਉਹ ਕੋਈ ਕਾਮਨ ਗਰਾਊਂਡ ਨਹੀਂ ਲੱਭ ਸਕੇ। ਤੇ ਡਗ ਫੋਰਡ, ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਨਾ ਵੀ ਡਗ ਫੋਰਡ ਨੂੰ ਜਦੋਂ ਇਹ ਗੱਲ ਆਖੀ ਗਈ ਜਾਂ ਪੀਅਰ ਪੋਲੀਐਵ ਨੇ ਫੋਨ ਕੀਤਾ ਸੀ ਕਿ ਤੁਸੀਂ ਮਦਦ ਕਰੋ, ਪੀਅਰ ਪੋਲੀਐਵ ਨੇ ਵੈਸੇ ਬਾਅਦ 'ਚ ਗੱਲ ਡਿਨਾਈ ਕੀਤੀ ਸੀ, ਕਹਿੰਦੇ ਮੈਂ ਕਿਸੇ ਸੂਬਾਈ ਪ੍ਰੀਮੀਅਰ ਦੀ ਮਦਦ ਨਹੀਂ ਮੰਗ ਰਿਹਾ, ਉਦੋਂ ਡਗ ਫੋਰਡ ਦਾ ਇਹ ਕਹਿਣਾ ਸੀ ਮੈਂ ਤਾਂ ਬਿਜ਼ੀ ਬਹੁਤ ਹਾਂ ਆਪਣਾ ਸੂਬੇ ਨੂੰ ਚਲਾਉਣ ਦੇ ਵਿੱਚ, ਵੀ ਮੇਰੇ ਕੋਲ ਟਾਈਮ ਨਹੀਂ ਹੋਣਾ। ਪਰ ਜਿਹੜਾ ਹੁਣ ਓਨਟੈਰੀਓ ਦੇ ਵਿੱਚ ਸਭ ਤੋਂ ਵੱਧ ਸੀਟਾਂ ਨੇ, 343 'ਚੋਂ 122 ਸੀਟਾਂ ਓਨਟੈਰੀਓ 'ਚ ਨੇ, ਅਤੇ ਜਿਹੜਾ ਵੋਟ ਰਿਚ ਇਲਾਕਾ ਹੈ ਜਿੱਥੇ ਹੁਣ, ਕਿਉਂਕਿ ਓਨਟੈਰੀਓ ਦੇ ਵਿੱਚ ਹੁਣੇ ਇਲੈਕਸ਼ਨ ਹੋ ਕੇ ਹਟਿਆ, ਸੂਬਾਈ ਚੋਣਾਂ ਛੇਤੀ ਕਰਾ ਲਈਆਂ ਸੀ ਉਹਨਾਂ ਨੇ, ਡਗ ਫੋਰਡ ਉੱਥੇ ਮੈਜੋਰਿਟੀ ਜਿੱਤੇ, ਹਾਲਾਂਕਿ ਸੀਟਾਂ ਓਨੀਆਂ ਕੀ ਆਈਆਂ ਜਿੰਨੀਆਂ ਪਹਿਲਾਂ ਉਹਨਾਂ ਕੋਲ ਸੀਗੀਆਂ। ਸੋ ਉਹਨਾਂ ਦੀ ਵੀ ਜਿਹੜੀ ਇੱਕ ਹੁੰਦਾ ਨਾ ਵੀ ਗਰਾਸ ਰੂਟਸ ਦੀ ਮਸ਼ੀਨਰੀ ਆ, ਉਹਨੇ ਕੰਮ ਕਰਕੇ ਹਟੀ ਸੀ। ਜੇ ਉਹ ਗਰਾਸ ਰੂਟਸ ਦੀ ਮਸ਼ੀਨਰੀ ਫੈਡਰਲ ਪਾਰਟੀ ਦੇ ਨਾਲ ਲਾਮਬੰਦ ਹੋ ਕੇ ਕੰਮ ਕਰਨ ਲੱਗ ਜਾਵੇ ਤਾਂ ਬਹੁਤ ਵੱਡਾ ਹੁਲਾਰਾ ਮਿਲ ਜਾਇਆ ਕਰਦਾ, ਅਤੇ ਇੱਕ ਜਿਹੜਾ ਸੰਕੇਤ ਵੀ ਹੁੰਦਾ ਵੋਟਰ ਨੂੰ ਕਿ ਜਿਹੜੀ ਕੋਈ ਸੈਂਬਲੈਂਸ ਹੈਗੀ ਹੈ ਨਾ ਦੋਹਾਂ, ਹਾਲਾਂਕਿ ਡਾਇਰੈਕਟ ਲਿੰਕ ਨਹੀਂ ਆ ਪਾਰਟੀਜ਼ ਦਾ, ਪਰ ਆਈਡੀਓਲੋਜੀਕਲੀ ਕਜ਼ਨਸ ਤਾਂ ਹੈਗੀਆਂ ਹੀ ਨੇ ਇਹ ਕਿਹਾ ਜਾ ਸਕਦਾ। ਉਹ ਜਿਹੜੀ ਆਪਸ ਦੇ ਵਿੱਚ ਉਹ ਇਕਸਾਰਤਾ ਦੀ ਘਾਟ ਹੈ, ਉਹ ਕੰਜ਼ਰਵੇਟਿਵਸ ਵਾਸਤੇ ਪੂਰੇ ਓਨਟੈਰੀਓ ਦੇ ਵਿੱਚ ਬੜੀ ਵੱਡੀ ਢਾਲ ਆ ਸਕਦੀ ਹੈ। ਪਰ ਕੀ ਸਪੈਸੀਫਿਕਲੀ ਕਾਰਲਟਨ ਵਾਲੀ ਰਾਈਡਿੰਗ, ਉਹਦੇ ਵਿੱਚ ਪੋਲੀਐਵ ਦੀ ਸੀਟ ਖਤਰੇ 'ਚ ਆ? ਕੁਝ ਸਰਵੇਖਣ ਨੇ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਲਿਬਰਲਸ ਨੂੰ ਕਾਰਲਟਨ ਦੇ ਵਿੱਚ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਬਰੂਸ ਫੈਨਜੋਏ, ਉਹਨਾਂ ਨੂੰ 53% ਸਮਰਥਨ ਹਾਸਲ ਆ, ਪੀਅਰ ਪੋਲੀਐਵ ਨੂੰ 31% ਅਤੇ NDP ਨੂੰ 10%।
ਵਿਜੇ ਜੀ, ਇਹ ਨਾ ਕਾਰਲਟਨ ਰਾਈਡਿੰਗ ਦੇ ਵਿੱਚ ਤਾਂ ਸਰਵੇਖਣ ਕਰਾਇਆ ਹੀ ਨਹੀਂ, ਸੋ ਇਹ ਪ੍ਰੋਗਰੈਸਿਵ ਕੰਜ਼ਰਵੇਟਿਵਸ ਦੀ ਇੰਟਰਨਲ ਪੋਲਿੰਗ ਹੈ ਫੋਰ ਦਾ ਓਟਵਾ ਰੀਜਨ।
ਓ ਅੱਛਾ, ਓਕੇ, ਉਹਦੇ ਬਾਰੇ
ਓਟਵਾ ਰੀਜਨ ਦੀ ਹੈ, ਅਤੇ ਸਪੈਸੀਫਿਕਲੀ ਕਾਰਲਟਨ ਰਾਈਡਿੰਗ ਦੇ ਵਿੱਚ ਇਹਨਾਂ ਨੇ ਇੰਟਰਨਲ ਪੋਲ ਕਰਾਈ ਹੀ ਕੋਈ ਨਹੀਂ।
ਜਿਹੜਾ ਕਾਰਲਟਨ ਰਾਈਡਿੰਗ ਦੇ ਵਿੱਚ ਜਿਹੜਾ ਪ੍ਰੋਵਿੰਸ਼ੀਅਲ ਜਿਹੜੀ ਉਹਦੀ ਬਾਉਂਡਰੀਜ਼ ਆਉਂਦੀਆਂ,
ਹਾਂਜੀ,
ਕਿਉਂਕਿ ਜਿਹੜਾ ਇਲਾਕਾ ਕਾਰਲਟਨ ਰਾਈਡਿੰਗ ਦਾ ਫੈਡਰਲ ਹੈਗਾ, ਉੱਥੋਂ ਨੈਚੁਰਲੀ ਜਿੰਨਾ ਉਹ ਏਰੀਆ ਓਵਰਲੈਪ ਕਰਦਾ ਓਨਟੈਰੀਓ ਦੀ ਪ੍ਰੋਵਿੰਸ਼ੀਅਲ ਬਾਉਂਡਰੀ ਨਾਲ, ਉਹਦੇ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਐਤਕੀ ਆਪਣੀ ਸੀਟ ਨਹੀਂ ਸੀ ਜਿੱਤੇ। ਸੋ ਇੱਕ ਉਹਨੂੰ ਇਸ ਹਿਸਾਬ ਨਾਲ ਐਕਸਟ੍ਰਾਪੋਲੇਟ ਕੀਤਾ ਜਾ ਰਿਹਾ।
ਸੋ ਜਿਹੜਾ ਨੰਬਰ ਜਿਹੜਾ ਆ ਰਿਹਾ ਨਾ ਕਿ ਲਿਬਰਲ ਪਾਰਟੀ ਦਾ ਉਮੀਦਵਾਰ 53% ਵੋਟ ਮਿਲ ਰਹੀ ਹੈ, ਕੰਸਰਵੇਟਿਵਸ ਨੂੰ 31%, NDP ਨੂੰ 10%, ਉਹ ਓਟਵਾ ਰੀਜਨ ਦੀ ਇੰਟਰਨਲ ਪੋਲਿੰਗ ਹੈ ਪ੍ਰੋਗਰੈਸਿਵ ਕੰਸਰਵੇਟਿਵਸ ਦੀ। ਤੇ ਦੂਜੀ ਜਿਹੜੀ ਇੱਕ ਇੰਟਰਨਲ ਪੋਲ ਕੋਟ ਕੀਤੀ ਜਾ ਰਹੀ ਹੈ ਉਹ ਫੈਡਰਲ ਲਿਬਰਲ ਪਾਰਟੀ ਦੀ ਇੰਟਰਨਲ ਪੋਲ ਹੈ। ਉਹ ਕਹਿ ਰਹੇ ਨੇ ਕਿ ਪੀਅਰ ਪੋਲੀਐਵ ਨੂੰ 49% ਵੋਟ ਮਿਲ ਰਹੀ ਹੈ ਉਸ ਰਾਈਡਿੰਗ ਦੇ ਵਿੱਚੋਂ, ਤੇ ਜਿਹੜੇ ਬਰੂਸ ਫੈਨਜੋਏ ਨੇ ਜਿਹੜੇ ਲਿਬਰਲ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ 48% ਵੋਟ ਮਿਲ ਰਹੀ ਹੈ,
ਡੈਡ ਹੀਟ,
ਡੈਡ ਹੀਟ। ਪਰ ਇਹਨਾਂ ਨੇ ਸਿਰਫ 381 ਲੋਕਾਂ ਨਾਲ ਗੱਲਬਾਤ ਕੀਤੀ ਹੈ, 381, ਤੇ ਉਹ ਵੀ ਲਿਬਰਲ ਪਾਰਟੀ ਦੀ ਹੀ ਆਪਣੀ ਇੰਟਰਨਲ ਪੋਲ ਹੈ। ਇਹਦਾ ਜਿਹੜਾ ਮਾਰਜਨ ਆਫ ਐਰਰ ਆ ਉਹ ਪਲੱਸ-3% ਹੈ।
ਹਾਂ, ਸੋ ਜਿਹੜੀ ਤੁਸੀਂ ਬਸ ਜੀ ਫਿਰ ਉਹ ਗੱਲ ਕੀਤੀ ਕਿ ਉਹ ਓਟਵਾ ਰੀਜਨ ਦੀ ਓਵਰਆਲ ਪੋਲ ਹੈਗੀ ਆ, ਉਹਦੇ ਵਿੱਚ ਲਿਬਰਲਸ ਨੂੰ 53% ਸਮਰਥਨ ਅਤੇ ਕੰਜ਼ਰਵੇਟਿਵ ਨੂੰ 31%। ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਨਾ ਕਿ ਉਹਦੇ ਵਿੱਚ ਉਹ ਨਿਪੀਅਨ ਵਾਲੀ ਰਾਈਡਿੰਗ ਵੀ ਆਉਂਦੀ ਹੈ ਜਿੱਥੋਂ ਮਾਰਕ ਕਾਰਨੀ ਖੁਦ ਲੜਦੇ ਪਏ ਨੇ। ਸੋ ਉਹ ਵਾਲਾ ਜਿਹੜਾ ਫੈਕਟਰ ਹੈਗਾ। ਪਰ ਇਹੀ ਰਾਈਡਿੰਗ ਆ ਪੀਅਰ ਪੋਲੀਐਵ ਵਾਲੀ ਜਿੱਥੇ 91 ਕੈਂਡੀਡੇਟਸ ਨੇ ਉਹ ਲੌਂਗੈਸਟ ਬੈਲਟ ਕਮੇਟੀ ਵਾਲਿਆਂ ਨੇ ਰਜਿਸਟਰ ਕੀਤਾ। ਵਾਸੂ ਜੀ, 38.22 inches ਲੰਮਾ ਇਹਨਾਂ ਦਾ ਬੈਲਟ ਪੇਪਰ ਆ, ਇਟਸ ਲਾਈਕ 3 feet ਲੌਂਗ।
ਉੱਤੇ ਕੰਟਰੋਲ ਐਫ ਦਾ ਆਪਸ਼ਨ ਹੋਣਾ ਚਾਹੀਦਾ,
ਦੋ ਕਾਲਮ ਨੇ,
ਉਹ PDF ਫਾਰਮੈਟ ਦੇ ਵਿੱਚ ਹੋਣੀ ਹੈ,
ਪਤਾ ਨਹੀਂ ਆ। ਅੱਛਾ, ਇਹ ਇੱਕ ਹੋਰ ਗੱਲ, ਜਿਹੜੇ ਉੱਥੇ ਪੋਲ ਵਰਕਰਸ ਨੇ ਉਹਨਾਂ ਨੂੰ ਇੱਕ ਖਾਸ ਕਿਸਮ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਵੀ ਐਡਾ ਲੰਮਾ ਜਿਹੜਾ ਪਰਚਾ ਉਹਨੂੰ ਫੋਲਡ ਕਿਵੇਂ ਕਰਨਾ, ਕਿਉਂਕਿ ਸੀਕ੍ਰੇਟ ਬੈਲਟ ਆ,
ਠੀਕ ਹੈ,
ਅਦਰਵਾਈਜ਼ ਤਾਂ ਛੋਟਾ ਜਿਹਾ ਕਾਗਜ਼ ਆ, ਤੁਸੀਂ ਉਹਨੂੰ ਫੋਲਡ ਕਰਕੇ, ਬਿਕਾਜ਼ ਯੂ ਡੋਂਟ ਵਾਂਟ ਟੂ ਸੀ ਵੀ ਕਿਹਨੇ ਕਿਹੜੀ ਵੋਟ ਪਾਈ ਆ, ਰਾਈਟ। ਸੋ ਉਹਨੂੰ ਹੁਣ ਫੋਲਡ ਕਰਨ ਵਾਸਤੇ ਵੀ ਕੋਈ ਸਪੈਸ਼ਲ ਟੈਕਨੀਕ, ਕੋਈ ਸਪੈਸ਼ਲ ਤਰੀਕਾ ਅਪਣਾਇਆ ਜਾਣਾ, ਸੋ ਦੈਟ ਉਹ ਸੀਕ੍ਰੇਟ ਬੈਲਟ ਦੀ ਸੀਕ੍ਰੇਸੀ ਬਰਕਰਾਰ ਰੱਖੀ ਜਾ ਸਕੇ। ਜਦੋਂ ਤੁਹਾਡਾ ਬੈਲਟ ਪੇਪਰ ਉਹ ਇੱਕ ਸ਼ੀਟ ਆਫ ਪੇਪਰ ਨਹੀਂ ਆ 8x10 ਨਾਲ ਜਿਹੜਾ A4 ਵਾਲੀ ਵੈਨ ਦ ਬੈਲਟ ਪੇਪਰ ਇਜ਼ ਮੋਰ ਦੈਨ 3 ਫੀਟ ਲੌਂਗ।
ਯਾ ਸਾਡੇ ਕੈਨੇਡਾ ਵਾਸਤੇ ਇਹ ਵੀ ਗੱਲ ਸੱਚ ਆ ਵੀ ਹੋ ਸਕਦਾ ਵੀ ਉੱਥੇ ਕੋਈ ਨਵੀਆਂ ਮਸ਼ੀਨਾਂ ਲਾ ਦੇਣ ਵੀ ਆ ਬੈਲਟ ਬਹੁਤ ਲੰਬੀ ਹੋ ਗਈ ਇਹਨੂੰ ਫੋਲਡ ਕਰਨ ਵਾਸਤੇ ਸਪੈਸ਼ਲ ਤਰ੍ਹਾਂ ਦਾ ਕੋਈ ਉਪਕਰਨ ਹੈ ਤੇ ਉਹਦੇ ਉੱਤੇ ਅਸੀਂ $25 million ਖਰਚ ਕੀਤੇ ਨੇ
ਰੋਬੋਟ।
ਇਟਸ ਨਾਟ ਹੈਪਨਿੰਗ, ਵੈਰੀ ਹਾਈਪੋਥੈਟਿਕਲ ਮਜ਼ਾਕ ਕਰ
ਰਿਹਾ ਰੋਬੋਟ।
ਪਰ ਟ੍ਰੇਨਿੰਗ ਦੇ ਉੱਤੇ ਜਿਹੜੀ ਉਹ ਬੈਲਟ ਫੋਲਡ ਕਰਨ ਵਾਸਤੇ ਜਿਹੜੀ ਟ੍ਰੇਨਿੰਗ ਦਿੱਤੀ ਕੁਝ ਘੰਟੇ ਤਾਂ ਲੱਗੇ ਹੋਣਗੇ,
ਉੱਤੇ ਟਾਈਮ ਲੱਗਣਾ,
ਉੱਤੇ ਪੈਸੇ ਲੱਗੇ ਹੋਣਗੇ,
ਉੱਤੇ ਟਾਈਮ ਲੱਗਣਾ।
ਅੱਛਾ ਹੋਇਆ ਹੁਣ
ਦੇਖਿਓ ਜਦੋਂ ਹੁਣ ਸੋਮਵਾਰ ਨੂੰ ਰਿਜ਼ਲਟਸ ਆਉਣਗੇ ਆ ਕਾਲਟਨ ਵਾਲੀ ਰਾਈਡਿੰਗ ਇੱਕ ਤਾਂ ਵੈਸੀ ਹੁਚਕੋ ਤੁਚਕੂ ਕਈ ਜਿਹੜੇ ਲੋਕ ਨੇ ਉਹਨਾਂ ਨੂੰ ਪਾ ਦਿੱਤੀ ਵੀ ਜੀ ਹੋ ਸਕਦਾ ਪੀਅਰ ਪੋਲੀ ਆਪਣੀ ਰਾਈਡਿੰਗ ਹਾਰ ਜਾਣ, ਅੱਗਿਓਂ ਦਾ ਰਿਜ਼ਲਟ ਵੀ ਲੇਟ ਆਉਣਾ ਕਿਉਂਕਿ 91 ਕੈਂਡੀਡੇਟਸ ਉਹ ਐਡਾ ਵੱਡਾ
ਚੈੱਕ ਤਾਂ ਸਾਰੇ ਕਰਨੇ ਪੈਣੇ,
ਸਾਰਾ ਕਰਨਾ ਪੈਣਾ,
ਭਾਵੇਂ 2 ਵੋਟਾਂ ਪਈਆਂ ਹੋਣ ਕਿਸੇ ਨੂੰ, ਭਾਵੇਂ 1 ਪਈ ਹੋਵੇ, ਭਾਵੇਂ 0 ਵੀ ਹੋਵੇ, ਚੈੱਕ ਤਾਂ ਕਰਨਾ ਪੈਣਾ,
ਚੈੱਕ ਕਰਨਾ ਪੈਣਾ ਤੁਸੀਂ ਹਰ ਬੈਲਟ ਦੇ ਵਿੱਚ। ਚਲੋ ਵੇਖਦੇ ਹਾਂ। ਖੈਰ ਵਾਸੂ ਜੀ, ICBC ਵੱਲੋਂ ਇੱਕ ਪਲਾਨ 2019 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਕਿ ਜਿਹੜੇ ਡਰਾਈਵਰਸ ਸਾਲ ਦੇ ਵਿੱਚ ਗੱਡੀ ਘੱਟ ਚਲਾਉਂਦੇ ਨੇ, ਉਦੋਂ ਤਾਂ ਇਹ ਸੀ ਵੀ ਜਿਹੜੇ ਸਾਲ ਦੇ ਵਿੱਚ 5,000 ਕਿਲੋਮੀਟਰ ਤੋਂ ਘੱਟ ਡਰਾਈਵ ਕਰਦੇ ਨੇ ਉਹਨਾਂ ਨੂੰ ਬੇਸਿਕ ਇੰਸ਼ੋਰੈਂਸ ਦੇ ਉੱਪਰ 10% ਦਾ ਡਿਸਕਾਊਂਟ ਮਿਲੇਗਾ। ਫਿਰ ਇਹ ਜਿਹੜਾ ਥ੍ਰੈਸ਼ਹੋਲਡ ਸੀ,
ਸੋ ਹੈ ਕੀ ਕਿ 2019 ਤੋਂ ਸਪੈਸ਼ਲ ਜਿਹੜੇ ਡਿਸਕਾਊਂਟ ਸ਼ੁਰੂ ਕੀਤੇ ਗਏ, ਸੋ ਉਹ ਅਜੇ ਵੀ ਲਾਗੂ ਹੈ
ਜੀ।
ਸੋ ਬੇਸਿਕ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ 10% ਡਿਸਕਾਊਂਟ ਅਜੇ ਵੀ ਮਿਲਦਾ ਜੇ ਤੁਸੀਂ ਗੱਡੀ ਆਪਣੀ ਸਾਲਾਨਾ 5,000 ਕਿਲੋਮੀਟਰ ਤੋਂ ਘੱਟ ਚਲਾਉਂਦੇ ਹੋ
ਜੀ।
ਇਹਦੇ ਨਾਲ ਨਾਲ ਕਰੰਟਲੀ ਹੈ ਕਿ ਜਿਹੜੀ ਆਪਸ਼ਨਲ ਇੰਸ਼ੋਰੈਂਸ ਆ, ਜੇ ਤੁਸੀਂ ਗੱਡੀ ਸਾਲ ਦੀ 10,000 ਕਿਲੋਮੀਟਰ ਤੋਂ ਘੱਟ ਚਲਾਉਂਦੇ ਹੋ ਤੁਹਾਨੂੰ ਆਪਸ਼ਨਲ ਇੰਸ਼ੋਰੈਂਸ ਦੇ ਉੱਤੇ ਵੀ ਡਿਸਕਾਊਂਟ ਮਿਲਦਾ। ਹੁਣ ਇਹ ਜਿਹੜੀ ਥ੍ਰੈਸ਼ਹੋਲਡ ਆ, ਕੱਲ ICBC ਨੇ ਕਿਹਾ ਕਿ 10,000 ਤੋਂ ਵਧਾ ਕੇ ਅਸੀਂ 15,000 ਕਿਲੋਮੀਟਰ ਕਰਨ ਲੱਗੇ ਹਾਂ।
ਸੋ ਜਿਹੜਾ ਵੀ
ਆਪਸ਼ਨਲ ਇੰਸ਼ੋਰੈਂਸ ਤੇ ਜਿਹੜੀ ਡਿਸਕਾਊਂਟ
1 ਜੂਨ ਤੋਂ ਲਾਗੂ ਹੋਏਗੀ,
1 ਜੂਨ ਤੋਂ।
ਸੋ June 1 ਤੋਂ ਬਾਅਦ ਜਿਹੜੇ ਕਿਸੇ ਦੀ ਵੀ ਪਾਲਿਸੀ ਰਿਨਿਊਅਲ ਤੇ ਆਉਂਦੀ ਹੈ, ਐਂਡ ਇਫ ਯੂ ਡਰਾਈਵ ਲੈਸ ਦੈਨ 15,000 ਕਿਲੋਮੀਟਰ ਪਰ ਡੇ, ਸੋਰੀ ਨਾਟ ਪਰ ਡੇ ਪਰ ਈਅਰ, ਡਗੜਾ ਜਾ ਆ ਜਾਏ 15,000 ਕਿਲੋਮੀਟਰ, ਈਵਨ 15,000 ਕਿਲੋਮੀਟਰ ਦਿਹਾੜੀ ਦਾ ਜਹਾਜ਼ ਵੀ ਔਖਾ ਹੋਣਾ, ਪਰ ਐਨੀਵੇ 15,000 ਕਿਲੋਮੀਟਰ ਸਾਲ ਤੋਂ ਜੇ ਤੁਸੀਂ ਘੱਟ ਗੱਡੀ ਚਲਾਉਂਦੇ ਹੋ ਤੇ ਤੁਹਾਨੂੰ ਆਪਣੀ ਆਟੋਮੀਟਰ ਦੀ ਰੀਡਿੰਗ ਦੇਖੋ ਅਜੇ ਵੀ ਉਹ ਪ੍ਰਦਾਨ ਕਰਨੀ ਪੈਂਦੀ ਹੈ ਜਦੋਂ ਅਸੀਂ ਇੰਸ਼ੋਰੈਂਸ ਰੀਨਿਊ ਕਰਵਾਉਂਦੇ ਹਾਂ, ਐਂਡ ਸਪੈਸ਼ਲੀ ਵੈਨ ਯੂ ਆਰ ਕਲੇਮਿੰਗ ਸੱਚ ਅ ਡਿਸਕਾਊਂਟ, ਤਾਂ ਫਿਰ ਉਹਨਾਂ ਨੇ ਉਹ ਪਰੂਫ ਮੰਗਣਾ ਵੀ ਭਾਈ ਇਹ ਗੱਲ ਸਿੱਧ ਵੀ ਕਰੋ ਵੀ ਸੱਚੀ ਤੁਸੀਂ ਗੱਡੀ ਇਸ ਲਿਮਿਟ ਦੇ ਦਾਇਰੇ ਦੇ ਵਿੱਚ ਚਲਾਈ ਆ। ਸੋ ਥੋੜ੍ਹੇ ਜਿਹੇ ਪੈਸਿਆਂ ਦੀ ਬੱਚਤ ਹੋਰ ਹੋ ਜਾਏਗੀ। ICBC ਦਾ ਇਹ ਕਹਿਣਾ ਵਾਸੂ ਜੀ, ਤਕਰੀਬਨ 8,82,000 ਡਿਸਕਾਊਂਟਸ ਪਿਛਲੇ ਸਾਲ ਦੇ ਵਿੱਚ ਹੀ ICBC ਨੇ ਇਸ ਫਾਰਮੂਲੇ ਦੇ ਆਧਾਰ 'ਤੇ ਦਿੱਤੇ ਸੀ, ਅਤੇ ਜੇ ਹੁਣ ਇਹ ਥ੍ਰੈਸ਼ਹੋਲਡ ਵੱਧ ਕੇ 15,000 ਕਿਲੋਮੀਟਰ ਦਾ ਹੋ ਰਿਹਾ, ਦੇਰ ਇਜ਼ ਅ ਪੋਸੀਬਿਲਿਟੀ ਕਿ ਐਤਕੀ ਇਸ ਸਾਲ ਇਹਨਾਂ ਡਿਸਕਾਊਂਟਸ ਦੀ ਡਿਸਕਾਊਂਟਸ ਹਾਸਲ ਕਰਨ ਵਾਲਿਆਂ ਦੀ ਗਿਣਤੀ ਉਹਦੇ ਵਿੱਚ ਵਾਧਾ ਹੋ ਜਾਣਾ।
ਜਾਂ ਤਾਂ ਜਿਹੜੀ ਆਪਸ਼ਨਲ ਇੰਸ਼ੋਰੈਂਸ ਹੈ ਉਹਦੇ ਉੱਤੇ ਕਹਿੰਦੇ 10-15% ਤੱਕ ਦੀ ਬੱਚਤ ਹੋ ਜਾਂਦੀ ਹੈ। ਐਗਜੈਕਟ ਡਿਸਕਾਊਂਟ ਕਿੰਨੀ ਹੋਏਗੀ ਦੈਟ ਵਿਲ ਡਿਪੈਂਡ ਕਿ ਤੁਸੀਂ 15,000 ਤੋਂ ਕਿੰਨੀ ਘੱਟ ਗੱਡੀ ਚਲਾਉਂਦੇ ਹੋ।
ਕਰੈਕਟ, ਜੇ 12,000 ਚਲਾਈ ਤਾਂ ਉਹਦੇ ਮੁਤਾਬਕ ਉਹ ਪ੍ਰੋਰੇਟਡ ਹੋ ਜਾਣਾ।
ਹਾਂਜੀ,
ਪਰ ਚਲੋ ਜਿੱਥੋਂ ਕਿਤੋਂ ਵੀ ਪੈਸੇ ਬਚਦੇ ਹੋਣ ਚੰਗੀ ਗੱਲ ਆ।
ਯਾ ਸੋ ਜਿਹੜੀ ਆਪਸ਼ਨਲ ਕਵਰੇਜ ਹੁੰਦੀ ਜਿਵੇਂ ਕਿ ਐਕਸਟੈਂਡਡ ਥਰਡ ਪਾਰਟੀ ਲਾਇਬਿਲਿਟੀ, ਕੋਲੀਜਨ, ਕੰਪਰੀਹੈਂਸਿਵ ਸਪੈਸੀਫਾਈਡ ਪੈਰਲਸ, ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਸ਼ਨਲ ਇੰਸ਼ੋਰੈਂਸਿਸ ਨੇ
ਜੀ ਜੀ,
ਉਹ ਕਵਰੇਜ ਜਿਹੜੀ ਹੈ ਉਹਦੇ ਉੱਤੇ ਤੁਹਾਨੂੰ ਜਿਹੜੀ ਡਿਸਕਾਊਂਟ ਮਿਲਣੀ ਹੈ।
ਜਿਹੜਾ ਵਾਸੂ ਜੀ, ਜਦੋਂ ਅਸੀਂ ਆਪਣਾ ਇੰਸ਼ੋਰੈਂਸ ਦਾ ਬਿੱਲ ਵੇਖਦੇ ਹਾਂ ਗੱਡੀ ਦਾ,
ਹਾਂਜੀ
ਬੇਸਿਕ ਇੰਸ਼ੋਰੈਂਸ ਜਿੰਨਾ ਟੋਟਲ ਆ ਤੇ ਜਿੰਨੇ ਉਹਦੇ ਬੇਸਿਕ ਇੰਸ਼ੋਰੈਂਸ ਦਾ ਕੰਪੋਨੈਂਟ ਹੈ, ਬੇਸਿਕ ਇਜ਼ ਆਈ ਥਿੰਕ ਓਨਲੀ ਅਬਾਊਟ 50-60% ਆਫ ਦਾ ਟੋਟਲ ਬਿੱਲ,
ਇੰਨਾ ਕੀ ਆ,
ਹੈ ਨਾ। ਜਿਹੜਾ ਬਾਕੀ ਆ ਉਹ ਆਪਸ਼ਨਲ ਕਵਰੇਜਿਸ ਨੇ, ਤੇ ਆਪਸ਼ਨਲ ਵੀ ਜਿਹੜੀ ਉਹ ਥਰਡ ਪਾਰਟੀ ਲਾਇਬਿਲਿਟੀ ਆ ਉਹ ਵੀ ਹੁਣ ਜਿੰਨੀ ਪਹਿਲਾਂ ਹੋਇਆ ਕਰਦੀ ਸੀ ਉਹ ਤੋਂ ਜ਼ਿਆਦਾ ਵੈਲਿਊ ਦੀ ਰਿਕਮੈਂਡ ਕੀਤੀ ਜਾਂਦੀ ਹੈ ਵੀ ਤੁਸੀਂ ਇੰਸ਼ੋਰੈਂਸ ਕਰਾਓ। ਸੋ ਜਿੰਨਾ ਤੁਸੀਂ ਕਵਰੇਜ ਵੱਧ ਲਓਗੇ ਆਫਕੋਰਸ ਉਹਨਾਂ ਤੁਹਾਨੂੰ ਪ੍ਰੀਮੀਅਮ ਜ਼ਿਆਦਾ ਦੇਣਾ।
ਐਂਡ ਆਲਸੋ ਬਹੁਤ ਸਾਰੇ ਲੋਕ ਇੱਦਾਂ ਵੀ ਕਰਦੇ ਆ ਕਿ ਜਿਹੜੀ ਬੇਸਿਕ ਇੰਸ਼ੋਰੈਂਸ ICBC ਦੀ ਆ ਆਪਸ਼ਨਲ ਕਿਸੇ ਪ੍ਰਾਈਵੇਟ ਕੰਪਨੀ ਤੋਂ ਵੀ ਕਰਾ ਲੈਂਦੇ।
ਹਾਂ, ਇਹ ਆਪਸ਼ਨ ਤੇ ਹੁੰਦੀ ਆ ਪਰ
ਕਈ ਕਰਾਉਂਦੇ ਨੇ,
ਕਈ ਕਰਾਉਂਦੇ
ਆ। ਤੇ ਸੋ ਇਹ ਡਿਸਕਾਊਂਟ ਤੁਹਾਨੂੰ ਤਾਂ ਹੀ ਮਿਲਣੀ ਆ ਜੇ ਆਪਸ਼ਨਲ ਇੰਸ਼ੋਰੈਂਸ ਕਵਰੇਜ ਵੀ ICBC ਦੀ ਹੈ,
ICBC ਤੋਂ ਹੀ ਆ, ਇਟਸ ਅ ਕੋਂਬੋ ਪੈਕ।
ਹਾਂਜੀ,
ਤੇ ਗੱਡੀ 15,000 ਕਿਲੋਮੀਟਰ ਤੋਂ ਸਾਲਾਨਾ ਘੱਟ ਚੱਲੇਗੀ
ਜੀ।
ਵੈਸੇ ਚਲੋ ਇਹ ਜਿਹੜੀ ਤਰਮੀਮ ਕੀਤੀ ਗਈ ਹੈ ਨਾ, ਜਿਹੜਾ ਇਹ ਐਡਜਸਟਮੈਂਟ ਕੀਤੀ ਗਈ ਆ, ਇਟਸ ਇਹ ਚੰਗੀ ਚੀਜ਼ ਆ ਕਿਉਂਕਿ ਲੋਕਾਂ ਦੀਆਂ ਹੁਣ ਕਈਆਂ ਦੀਆਂ ਕਮਿਊਟਸ ਵੱਧ ਗਈਆਂ ਹੋਈਆਂ ਨੇ ਬੇਸਡ ਔਨ ਵੇਅਰ ਪੀਪਲ ਲਿਵ ਐਂਡ ਵੇਅਰ ਪੀਪਲ ਵਰਕ, ਤੇ ਓਵਰਆਲ 15,000 ਦੇ ਬ੍ਰੈਕਟ ਦੇ ਵਿੱਚ ਕਈਆਂ ਨੇ ਆ ਜਾਣਾ ਤੇ ਕਈਆਂ ਨੂੰ ਇਹਦਾ ਬੈਨੀਫਿਟ ਹੋ ਸਕਦਾ। $110 ਦਾ ਚੈੱਕ ਆ ਗਿਆ ਤੁਹਾਨੂੰ ICBC ਵਾਲਾ?
ਆਈ ਡੋਂਟ ਥਿੰਕ ਸੋ,
ਮੈਨੂੰ ਨਹੀਂ ਆਇਆ ਯਾਰ,
ਨਹੀਂ ਆਇਆ।
ਮੈਂ ਆਪਣੀ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਵੀ ਚੈੱਕ ਕੀਤੀ ਵੀ ਕਿਤੇ ਉੱਥੇ ਤਾਂ ਨਹੀਂ ਰਿਫੰਡ ਆਇਆ, ਨਥਿੰਗ।
ਮੈਂ ਕੋਈ ਚੈੱਕ ਕਰਾਂਗਾ ਪਰ ਮੇਰੇ ਜ਼ਹਿਨ ਦੇ ਵਿੱਚ ਨਹੀਂ, ਆਈ ਡੋਂਟ ਥਿੰਕ ਆਇਆ।
ਸਾਡੇ ਤਾਂ ਕਿਸੇ ਨੂੰ ਵੀ ਨਹੀਂ ਆਇਆ ਘਰੇ।
ਅੱਛਾ ਜੀ,
ਨੋਬਡੀ ਇਜ਼ ਰਿਸੀਵਡ ਇਟ ਯੈਟ।
ਸੋਮਵਾਰ ਜਿਹੜੀਆਂ ਵੋਟਾਂ ਪੈਣੀਆਂ ਜੇ ਪ੍ਰੋਵਿੰਸ਼ੀਅਲ ਹੁੰਦੀਆਂ ICBC ਚੈੱਕ ਹੁਣ ਨੂੰ ਆਏ ਹੋਣੇ ਸੀ।
ਹਾਂ ਹਾਂ, ਜਾਂ ਫਿਰ
ਐਡਵਾਂਸ ਪੋਲਿੰਗ ਤੋਂ ਪਹਿਲਾਂ ਹੀ ਆਏ ਹੋਣੇ,
ਜਾਂ ਫਿਰ ਜੇ ਇਹ ਜਿਹੜੀ ਇੰਸ਼ੋਰੈਂਸ ਹੈ ਇਹ ਕਿਤੇ ਫੈਡਰਲ ਹੋਇਆ ਕਰਦੀ ਤਾਂ ਉਹ ਚੈੱਕ ਆਏ ਹੋਣੇ,
ਫਿਰ ਆਏ ਹੋਣੇ ਸੀ। ਅਬ ਆਤੇ ਆਤੇ ਆਏਗੇ, ਮੈਸੇਜ ਆਏ, ਕਈ ਕਹਿੰਦੇ ਕਈਆਂ ਦੇ ਆ ਗਏ ਨੇ।
ਅੱਛਾ, ਪੇਮੈਂਟ 'ਚ ਐਡਜਸਟ ਕਰ ਦੇਣਾ ਉਹਨਾਂ ਨੇ।
ਅੱਛਾ, ਪਰ ਨਹੀਂ, ਮੈਸੇਜ ਆਇਆ ਕਹਿੰਦੇ ਮੈਨੂੰ ਚੈੱਕ ਆਇਆ, ਕਹਿੰਦੇ ਇੱਕ ਸਾਡੇ ਲਿਸਨਰ ਨੇ ਦੱਸਿਆ, ਸਿੰਘ ਸਾਹਿਬ ਦਾ ਮੈਸੇਜ ਆਇਆ ਕਹਿੰਦੇ ਮੈਨੂੰ ਆ ਗਿਆ
ਚਲੋ ਦੇਖਦੇ ਹਾਂ,
ਚਲੋ
ਲੈਟਸ ਸੀ।
ਪ੍ਰਿਤਪਾਲ ਢਿੱਲੋਂ ਜੀ ਦਾ ਮੈਸੇਜ ਆਇਆ, ਉਹਨਾਂ ਨੇ ਪੂਰਾ ਮਸਲਾ ਹੱਲ ਕਰਤਾ। ਜੇ ਮੰਥਲੀ ਤੁਸੀਂ ਆਪਣੀ ਇੰਸ਼ੋਰੈਂਸ ਪ੍ਰੀਮੀਅਮ ਪੇ ਕਰਦੇ ਹੋ ਤੇ ਕਹਿੰਦੇ ਫਿਰ ਉਹਦੇ ਵਿੱਚ ਪੇਮੈਂਟ ਐਡਜਸਟ ਹੋ ਜਾਣੀ ਹੈ,
ਮਤਲਬ
$110 ਤੁਹਾਨੂੰ ਘੱਟ ਕੇ ਆਉਣਗੇ। ਸੋ ਇਸ ਤਰ੍ਹਾਂ ਕੋਈ ਫਾਰਮੂਲਾ ਹੋਏਗਾ। ਜੇ ਸਾਲ ਦੀ ਪੇਮੈਂਟ ਇਕੱਠੀ ਕੀਤੀ ਹੋਈ ਹੈ ਕਹਿੰਦੇ ਫਿਰ ਚੈੱਕ ਆਏਗਾ ਜਾਂ ਡਾਇਰੈਕਟ ਡਿਪੋਜ਼ਿਟ ਆਏਗਾ।
ਅੱਛਾ ਜੀ,
ਸੋ ਫਿਰ ਆਪ ਪ੍ਰਤੀਕਸ਼ਾ ਕਰੇ,
ਮੇਰੇ ਚੈੱਕ ਆਏਗੇ,
ਆਪ ਕਤਾਰ
ਮੈਂ
ਜੇ ਇਲੈਕਸ਼ਨ ਹੁੰਦਾ ਤਾਂ ਜਲਦੀ ਆ ਜਾਣੇ ਸੀਗੇ, ਪ੍ਰੋਵਿੰਸ਼ੀਅਲ ਹੁੰਦਾ ਜੀ ਇਲੈਕਸ਼ਨ।
ਜੀ ਜੀ। ਅੱਛਾ ਵਾਸੂ ਜੀ, ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਫਰਵਰੀ ਦੇ ਵਿੱਚ ਇੱਕ ਟਾਸਕ ਫੋਰਸ ਬਰਾਜ ਲਾਂਚ ਕੀਤੀ ਗਈ ਸੀ। ਉਦੋਂ ਜਦੋਂ ਇਸ ਦੀ ਅਨਾਊਂਸਮੈਂਟ ਕੀਤੀ ਗਈ ਸੀ, ਵੈਨਕੂਵਰ ਦੇ ਮੇਅਰ ਕੈਨ ਸਿਮ ਅਤੇ ਵੈਨਕੂਵਰ ਪੁਲਿਸ ਦੇ ਚੀਫ ਨੇ ਐਡਮ ਪਾਮਰ, ਉਹਨਾਂ ਨੇ ਸਾਂਝੇ ਤੌਰ 'ਤੇ ਅਨਾਊਂਸਮੈਂਟ ਇਹ ਕੀਤੀ ਸੀ। ਅਤੇ ਇਸਦਾ ਮਕਸਦ ਸੀ ਕਿ ਇੱਕ ਇਹੋ ਜਿਹੀ ਪਹਿਲਕਦਮੀ ਹੋਏਗੀ ਜਿਹੜੀ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਔਰਗਨਾਈਜ਼ਡ ਕ੍ਰਾਈਮ ਨੂੰ ਘਟਾਉਣ ਦੇ ਲਈ ਅਤੇ ਪਬਲਿਕ ਸੇਫਟੀ ਕੰਸਰਨਸ ਨੂੰ ਐਡਰੈਸ ਕਰਨ ਦੇ ਲਈ ਕੰਮ ਕਰੇਗੀ। ਇਹਦੇ ਵਾਸਤੇ ਵਾਸੂ ਜੀ ਸਪੈਸੀਫਿਕਲੀ ਜਿਹੜੀ ਟਾਸਕ ਫੋਰਸ ਬਰਾਜ ਹੈ, ਕਿਹਾ ਜਾਂਦਾ ਵੀ $5 million ਇਹਦਾ ਫਾਲਤੂ ਖਰਚਾ ਆਉਂਦਾ। ਕ੍ਰਿਟਿਕਸ ਦਾ ਇਹ ਕਹਿਣਾ ਕਿ ਇਹਦੇ ਕਰਕੇ VPD ਦਾ ਬਜਟ ਤਾਂ ਵੱਧ ਗਿਆ ਪਰ ਸੇਫਟੀ ਦੇ ਵਿੱਚ ਕੋਈ ਵਾਧਾ ਹੋਇਆ ਨਹੀਂ। ਟਾਸਕ ਫੋਰਸ ਬਰਾਜ ਨੇ ਆਪਣੀ ਜਿਹੜੀ ਇੱਕ ਰਿਪੋਰਟ ਸਾਂਝੀ ਕੀਤੀ ਸੀ, ਉਹਨਾਂ ਦਾ ਇਹ ਕਹਿਣਾ ਵੀ ਅਸੀਂ 314 ਅਰੈਸਟ ਵਾਰੰਟ ਜਾਰੀ ਕਰ ਚੁੱਕੇ ਹਾਂ ਫਰਵਰੀ ਤੋਂ, 193 ਰਿਪੋਰਟਾਂ ਦੇ ਚੁੱਕੇ ਹਾਂ ਕ੍ਰਾਊਨ ਕਾਊਂਸਲ ਨੂੰ। ਪਿਛਲੇ ਮਹੀਨੇ ਇਹ ਵੀ ਅਪਡੇਟ ਦਿੱਤੀ ਗਈ ਸੀ ਕਿ ਤਕਰੀਬਨ 200 ਹਥਿਆਰ ਵੀ ਇਹਨਾਂ ਨੇ ਜਿਹੜੇ ਪਹਿਲੇ 4 ਹਫ਼ਤੇ ਨੇ ਇਸ ਇਨੀਸ਼ੀਏਟਿਵ ਦੇ ਉਹਦੇ ਵਿੱਚ ਡਾਊਨਟਾਊਨ ਈਸਟ ਸਾਈਡ ਤੋਂ ਲਗਭਗ 200 ਹਥਿਆਰ ਵੀ ਜ਼ਬਤ ਕੀਤੇ ਸੀ।
ਅਤੇ ਹਥਿਆਰਾਂ ਦੀ ਵਰਤੋਂ ਕਰਕੇ ਜਿਹੜੇ ਹਮਲੇ ਹੋਏ ਅਸੋਲਟ ਵਿਦ ਵੈਪਨਸ, ਉਹਨਾਂ ਦੇ ਵਿੱਚ 30% ਦੀ ਕਹਿੰਦੇ ਗਿਰਾਵਟ ਆਈ ਹੈ।
ਸੋ ਇਹ ਦਾਅਵਾ ਕੀਤਾ ਗਿਆ,
ਟਾਸਕ ਫੋਰਸ ਬਣੀ ਹੈ।
ਪਰ ਵਾਸੂ ਜੀ, ਹੁਣ ਇੱਕ ਅਨੋਨਿਮਸ ਵਿਸਲ ਬਲੋਅਰ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਉਹ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਹੀ ਆਫਿਸਰ ਨੇ ਪਰ ਉਹਨਾਂ ਦਾ ਨਾਮ ਜਨਤਕ ਨਹੀਂ ਹੋਇਆ, ਉਹਨਾਂ ਨੇ ਇੱਕ ਕੰਪਲੇਂਟ ਸਾਂਝੀ ਕੀਤੀ ਆਫਿਸ ਆਫ ਦਾ ਪੁਲਿਸ ਕੰਪਲੇਂਟ ਕਮਿਸ਼ਨਰ OPCC ਦੇ ਨਾਲ 8 ਮਾਰਚ ਦੀ ਇਹ ਕੰਪਲੇਂਟ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੇ ਮੈਨੇਜਰਸ ਨੇ ਇਹ VPD ਦੀ ਟਾਸਕ ਫੋਰਸ ਬਰਾਜ ਦੇ, ਉਹਨਾਂ ਨੇ ਡਰੱਗ ਯੂਜ਼ਰਸ ਨੂੰ ਡਾਊਨਟਾਊਨ ਈਸਟ ਸਾਈਡ ਦੇ ਵਿੱਚੋਂ ਅਰੈਸਟ ਕਰਨ ਸੰਬੰਧੀ ਕੋਟਾਸ ਦਿੱਤੇ ਹੋਏ ਨੇ ਅਫਸਰਾਂ ਨੂੰ ਵੀ ਇੰਨੇ ਬੰਦੇ ਤੁਸੀਂ ਅਰੈਸਟ ਕਰਨਾ ਹੀ ਕਰਨੇ ਆ। ਇਹ ਦੋਸ਼ ਲਾਇਆ ਗਿਆ।
ਜਿੱਦਾਂ ਆਮ ਤੌਰ 'ਤੇ ਕਿਹਾ ਜਾਂਦਾ ਵੀ ਬੈਂਕਾਂ ਦੇ ਵਿੱਚ ਜਿਹੜੇ ਇੰਪਲੋਈਜ਼ ਨੇ
ਸੇਲਸ ਟਾਰਗੇਟ,
ਉਹਨਾਂ ਨੂੰ ਸੇਲਸ ਟਾਰਗੇਟ ਦਿੱਤੇ ਜਾਂਦੇ ਨੇ ਵੀ ਸਾਲ ਦੇ ਵਿੱਚ ਇੰਨੇ ਖਾਤੇ ਖੋਲਣੇ ਖੋਲਣੇ। ਅਸੀਂ ਪੰਜਾਬ 'ਚ ਸੁਣਦੇ ਹੁੰਦੇ ਸੀ ਵੀ ਪੰਜਾਬ ਪੁਲਿਸ ਨੂੰ ਵੀ ਜਿਹੜੀ ਟ੍ਰੈਫਿਕ ਪੁਲਿਸ ਆ ਉਹਨਾਂ ਨੂੰ ਟਾਰਗੇਟ ਦਿੱਤੇ ਹੁੰਦੇ ਸਾਲ 'ਚ ਇੰਨੇ ਚਲਾਨ ਕੱਟਣੇ ਹੀ ਕੱਟਣੇ ਆ। ਸਾਲ ਦੇ ਅੰਤ ਦੇ ਨੇੜੇ ਜਾ ਕੇ ਫਿਰ ਬੜੇ ਨਾਕੇ ਬਹੁਤ ਲੱਗਦੇ ਸੀ,
ਕਹਿੰਦੇ
ਸਾਰਿਆਂ ਨੂੰ ਰੋਕ ਰੋਕ ਕੇ ਚਲਾਨ ਕੱਟੇ ਜਾਂਦੇ, ਟਾਰਗੇਟ ਪੂਰਾ ਕਰਨਾ। ਸੋ ਉਸ ਤਰ੍ਹਾਂ ਦੇ ਕੋਟੇ ਹੁਣ ਕੀ ਇੱਥੇ ਵੀ ਦਿੱਤੇ ਗਏ ਨੇ। ਸੋ ਇੱਕ ਸ਼ਿਕਾਇਤ ਦਰਜ ਹੋਈ ਹੈ।
ਅੱਛਾ, VPD ਦਾ ਇਹ ਕਹਿਣਾ ਪਹਿਲੀ ਗੱਲ ਤਾਂ ਕਹਿੰਦੇ ਇਹੀ ਨਹੀਂ ਪੱਕਾ ਪਤਾ ਵੀ ਜਿਹੜਾ ਵਿਅਕਤੀ ਹੈਗਾ ਕਿ ਇਹ ਸੱਚਮੁੱਚ ਵੈਨਕੂਵਰ ਪੁਲਿਸ ਡਿਪਾਰਟਮੈਂਟ ਦਾ ਅਫਸਰ ਹੈ ਵੀ ਕਿ ਹੋਈ ਕਿ ਨਹੀਂ, ਕਿ ਉਹਨੇ ਇਹ ਦਾਅਵਾ ਕੀਤਾ ਜਿਹੜੀ OPCC ਨੂੰ ਕੰਪਲੇਂਟ ਭੇਜੀ ਆ। ਕਹਿੰਦੇ ਜੇ ਹੋਵੇ ਵੀ, ਕਹਿੰਦੇ ਕੰਸਰਨ ਹੈ ਨਹੀਂ ਕੋਈ ਕਿਉਂਕਿ ਜਿਹੜੀ ਕਾਰਗੁਜ਼ਾਰੀ ਹੈ ਸਾਰੀ ਉਹ ਬੜੀ ਬੜੀ ਸਹੀ ਆ ਅਤੇ ਇੱਦਾਂ ਦੀ ਕੋਈ ਗੱਲ ਨਹੀਂ ਹੈ। VPD ਵੱਲੋਂ ਇਸ ਗੱਲ ਨੂੰ ਡਿਨਾਈ ਕੀਤਾ ਵੀ ਕੋਟਾਸ ਕੋਈ ਨਹੀਂ ਹੈਗੇ, ਪਰ OPCC ਨੇ ਇਹ ਕਿਹਾ ਵੀ ਹੁਣ ਤਿੰਨਾਂ ਦੇ ਵਿੱਚੋਂ ਕੋਈ ਇੱਕ ਕਦਮ VPD ਨੂੰ ਚੁੱਕਣਾ ਚਾਹੀਦਾ।
ਜਾਂ ਸੋ ਵੈਨਕੂਵਰ ਪੁਲਿਸ ਬੋਰਡ ਦੀ ਅੱਜ ਮੀਟਿੰਗ ਹੋ ਰਹੀ ਹੈ
ਜੀ,
ਅਤੇ ਇਸ ਏਜੰਡੇ 'ਤੇ ਉਸ ਡਿਸਕਸ ਹੋਏਗਾ। ਸੋ ਤਿੰਨ ਕਦਮ ਜਿਹੜੇ ਨੇ ਉਹਨਾਂ ਵਿੱਚੋਂ ਇੱਕ ਕਦਮ ਕੋਈ ਚੁੱਕਣਾ ਪੈਣਾ, ਜਾਂ ਤਾਂ ਕੋਈ ਇਨਵੈਸਟੀਗੇਸ਼ਨ ਕਰਾਉਣੀ ਪੈਣੀ ਹੈ, ਸਟੱਡੀ ਕਰਾਉਣੀ ਪੈਣੀ ਹੈ, ਜਾਂ ਫਿਰ ਚੀਫ ਐਡਮ ਪਾਮਰ ਨੂੰ ਕਿਹਾ ਜਾਏਗਾ ਕਿ ਤੁਸੀਂ ਇਨਵੈਸਟੀਗੇਸ਼ਨ ਲਾਂਚ ਕਰੋ, ਪੂਰੀ ਜਾਂਚ ਕਰਾਓ, ਜਾਂ ਫਿਰ ਇਸ ਕੰਪਲੇਂਟ ਨੂੰ ਖਾਰਜ ਕਰ ਦਿੱਤਾ ਜਾਏਗਾ ਕਾਰਨ ਦੇ ਕੇ ਕਿ ਜਿਹੜੀ ਤੁਹਾਡੀ ਜਿਹੜੀ ਇਹ ਕੰਪਲੇਂਟ ਆ ਵੀ ਇਹ ਪਾਇਦਾਰ ਨਹੀਂ ਹੈ। ਸੋ ਕਾਰਨ ਦਿੱਤੇ ਜਾਣਗੇ। ਸੋ ਅੱਜ ਦੇਖਦੇ ਹਾਂ ਕੀ ਫੈਸਲਾ ਕੀਤਾ,
ਕਿਉਂਕਿ ਇਹਦੇ ਵਿੱਚ ਅੱਗੇ ਫਰਦਰ ਕੋਈ ਨਾ ਕੋਈ ਹੋਰ ਗੱਲਬਾਤ ਅੱਜ, ਦਿਸ ਇਜ਼ ਵਨ ਸਟੋਰੀ ਜਿਹੜੀ ਲੋਕਲ ਲੈਵਲ 'ਤੇ ਡਿਊਰਿੰਗ ਦਾ ਡੇ ਡਿਵੈਲਪ ਹੋਏਗੀ।
ਯੈਸ
ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਭਾਅ ਜੀ,
ਹੈਵ ਅ ਵੈਰੀ ਗੁੱਡ ਡੇ। ਤੁਹਾਨੂੰ ਸ਼ਾਮੀ ਸੁਣਦੇ ਹਾਂ, ਕੱਲ੍ਹ ਸਵੇਰੇ ਤੁਹਾਨੂੰ ਫਿਰ ਮਿਲਦੇ ਹਾਂ।
ਮਿਲਦੇ ਹਾਂ ਜੀ, ਥੈਂਕ ਯੂ ਵੈਰੀ ਮੱਚ,
ਥੈਂਕ ਯੂ।